ਪ੍ਰਾਣ ਜਾਏ ਪਰ ਵਚਨ ਨਾ ਜਾਏ ਤੇ ਕਹਿੰਦੇ ਮੋਦੀ ਜੀ ਮਤਲਬ ਸਾਡੀ ਗੱਲ ਹੀ ਸੁਣਨ ਨੂੰ ਤਿਆਰ ਨੀ ਹੈਗੇ ਤੇ ਉਹ ਭੁੱਖ ਹੜਤਾਲ ਤੇ ਬੈਠੇ ਆ ਤੇ ਮਤਲਬ 1/3 ਪਾਪੂਲੇਸ਼ਨ ਜਿਹੜੀ ਆ ਉਹ ਆ ਕੇ ਉੱਥੇ ਸੜਕਾਂ ਤੇ ਬੈਠੀ ਆ, ਭੁੱਖ ਹੜਤਾਲ ਉਹਨਾਂ ਨੇ ਕੀਤੀ ਹੋਈ ਆ ਤੇ ਉਹ ਕਹਿੰਦੇ ਵੀ ਇੱਕ ਪਾਸੇ ਤੇ ਚਾਈਨਾ ਨੇ ਸਾਨੂੰ ਆ ਕੇ ਦੱਬਿਆ ਹੋਇਆ ਉਪਰੋਂ ਤੇ ਦੂਜਾ ਥੱਲਿਓ ਕਹਿੰਦੇ ਇਧਰ ਖੁਦਾਈ ਸ਼ੁਰੂ ਹੋ ਗਈ ਆ ਤੇ ਸਾਡੇ ਕੋਲ ਤਾਂ ਕਹਿੰਦੇ ਭੇਡਾਂ ਬੱਕਰੀਆਂ ਚਰਾਉਣ ਲਈ ਜਗ੍ਹਾ ਨੀ ਬਚ ਰਹੀ ਤੇ ਇਹਦੇ ਬਾਰੇ ਮੋਦੀ ਸਾਹਿਬ ਬੜੇ ਮੌਨ ਮੋਦੀ ਬਣੇ ਹੋਏ ਆ ਤੇ ਦੂਜੇ ਪਾਸੇ ਸੁਪਰੀਮ ਕੋਰਟ ਦਾ ਜਿਹੜਾ ਝਗੜਾ ਗਾ ਉਹਦੇ ਵਿਚ ਮੋਦੀ ਸਾਹਿਬ ਨੇ ਮਿੰਟ ਨੀ ਪੈਣ ਦਿੱਤੇ ਤੇ ਉਹ ਮਗਰੇ ਟਵੀਟ ਕਰ ਦਿੱਤਾ ਤੇ ਇਹਦੇ ਬਾਰੇ ਤੁਸੀਂ ਕੁਛ ਆਪਣਾ ਓਪੀਨੀਅਨ ਦਓਗੇ?
ਜੀ ਜਤਿੰਦਰ ਸਾਹਿਬ, ਜਿਹੜਾ ਉਹ ਮੋਦੀ ਸਾਹਿਬ ਨੇ ਜਿਹੜਾ ਓਪੀਨੀਅਨ ਦਿੱਤਾ ਹੈ ਉਹ ਉਹਨਾਂ ਨੇ ਕਾਂਗਰਸ ਤੇ ਅਟੈਕ ਕੀਤਾ ਹੈ, ਸੁਪਰੀਮ ਕੋਰਟ ਦੇ ਉੱਤੇ ਨਹੀਂ ਅਟੈਕ ਕੀਤਾ। ਲੋਕਾਂ ਨੇ ਚਿੱਠੀ ਲਿਖੀ ਹੈ, ਉਹਨਾਂ ਨੇ ਕਿਹਾ ਹੈ ਕਿ ਤੁਸੀਂ ਕਾਂਗਰਸ ਦੇ ਜਾਂ ਕਿਸੇ ਦੇ ਦਬਾਅ ਹੇਠ ਨਹੀਂ ਆਉਣਾ। ਜਿਹੜੇ ਉਹਨਾਂ ਨੇ 600 ਲੋਕਾਂ ਨੇ ਚਿੱਠੀ ਲਿਖੀ ਹੈ ਨਾ, ਉਹਨਾਂ ਨੇ ਸੁਪਰੀਮ ਕੋਰਟ ਨੂੰ ਬਲਕਿ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਕਿਸੇ ਵੀ ਜੇ ਕੋਈ ਪੋਲੀਟੀਕਲ ਗਰੁੱਪ ਆ, ਕਿਸੇ ਦੇ ਕੋਈ ਵੈਸਟਡ ਇੰਟਰਸਟ ਨੇ ਤੇ ਜੋ ਸੁਪਰੀਮ ਕੋਰਟ ਆ ਉਹ ਕਿਸੇ ਦੇ ਦਬਾਅ ਹੇਠ ਨਾ ਆਏ। ਜਿਹੜਾ ਮੋਦੀ ਸਾਹਿਬ ਨੇ ਵੀ ਬਿਆਨ ਦਿੱਤਾ, ਉਹਨਾਂ ਨੇ ਵੀ ਅਟੈਕ ਕਾਂਗਰਸ ਤੇ ਕੀਤਾ, ਸੁਪਰੀਮ ਕੋਰਟ ਤੇ ਨਹੀਂ ਕੀਤਾ। ਮੈਂ ਉਹਨਾਂ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਦਾ। ਉਹਨਾਂ ਨੇ ਕਿਹਾ ਹੈ ਕਿ ਟੂ ਬਰੋ ਬੀਟ ਐਂਡ ਬੁਲੀ ਅਦਰਸ ਇਜ਼ ਵਿੰਟੇਜ ਕਾਂਗਰਸ ਕਲਚਰ। ਸ਼ੁਰੂਆਤ ਹੀ ਉਹਨਾਂ ਨੇ ਇੱਥੋਂ ਕੀਤੀ ਹੈ ਕਿ ਕਾਂਗਰਸ ਦਾ ਕਲਚਰ ਹੈ ਕਿ ਦੂਸਰਿਆਂ ਨੂੰ ਬੁਲੀ ਕਰਨਾ। ਔਰ ਇਹਨਾਂ ਨੇ ਖੁਦ 5 decades ਅਗੋ ਦੇ ਹੈਡ ਕਾਲਡ ਫਾਰ ਅ ਕਮਿਟਿਡ ਜੁਡੀਸ਼ਰੀ। ਇਹ ਮੋਦੀ ਸਾਹਿਬ ਦਾ ਐਲੀਗੇਸ਼ਨ ਹੈ ਕਾਂਗਰਸ ਦੇ ਉੱਤੇ। ਮੈਂ ਨਹੀਂ ਕਹਿੰਦਾ ਕਿ ਮੋਦੀ ਸਾਹਿਬ ਠੀਕ ਕਹਿ ਰਹੇ ਨੇ ਗਲਤ ਕਹਿ ਰਹੇ ਨੇ, ਲੇਕਿਨ ਜਿਹੜਾ ਉਹਨਾਂ ਨੇ ਐਲੀਗੇਸ਼ਨ ਲਗਾਇਆ ਉਹ ਕਾਂਗਰਸ ਤੇ ਲਗਾਇਆ, ਸੁਪਰੀਮ ਕੋਰਟ ਤੇ ਉਹਨਾਂ ਨੇ ਐਲੀਗੇਸ਼ਨ ਨਹੀਂ ਲਗਾਇਆ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਚਿੱਠੀ ਵੀ ਲਿਖੀ ਹੈ, ਜਿਹੜੇ ਪ੍ਰੋਮੀਨੈਂਟ ਲਾਇਰਸ ਨੇ ਵੀ ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚ ਵੀ ਉਹੀ ਕਹਿ ਰਹੇ ਹੈ ਕਿ ਤੁਸੀਂ ਕਿਸੇ ਦਬਾਅ ਹੇਠ ਨਹੀਂ ਆਉਣਾ। ਉਹ ਕਾਂਗਰਸ ਨੂੰ ਇਹ ਨਹੀਂ, ਉਹ ਕੋਰਟ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਦਬਾਅ ਹੇਠ ਆਓ ਜਾਂ ਸਾਡੇ ਮੁਤਾਬਿਕ ਚੱਲੋ। ਉਹਦੇ ਕਹਿੰਦੇ ਆ ਕਿ ਜਿਹੜੇ ਲੋਕ ਅੰਡਰਮਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੁਡੀਸ਼ਰੀ ਨੂੰ, ਤੇ ਤੁਸੀਂ ਉਹਦੇ ਦਬਾਅ ਹੇਠ ਨਹੀਂ ਆਉਣਾ। ਇਹ 600 ਬੰਦਿਆਂ ਨੇ ਵੀ ਇਹੀ ਚਿੱਠੀ ਲਿਖੀ ਹੈ ਤੇ ਮੋਦੀ ਸਾਹਿਬ ਨੇ ਸਿੱਧਾ ਕਾਂਗਰਸ ਦਾ ਨਾਂ ਲੈਤਾ। ਠੀਕ ਹੈ, ਤੇ ਉਹਨਾਂ ਨੇ ਕਿਹਾ ਜੀ ਇਹ ਕਾਂਗਰਸ ਦਾ ਕਲਚਰ ਹੈ, ਇਹ ਹਮੇਸ਼ਾ ਦਬਾਅ ਪਾਉਂਦੇ ਨੇ ਦੂਜਿਆਂ ਦੇ ਉੱਤੇ, ਪਰ ਜਿਹੜਾ ਸਾਡੀ ਜੁਡੀਸ਼ਰੀ ਆ ਉਹ ਇਹਦੇ ਦਬਾਅ ਹੇਠ ਨਾ ਆਵੇ, ਇਹ ਗੱਲ ਹੋਈ ਹੈ। ਸੋ ਇਹਦੇ ਵਿੱਚ ਹੁਣ ਇਹਦੇ ਵਿੱਚ ਕੀ ਸਹੀ ਹੈ ਕੀ ਗਲਤ ਹੈ ਇਹ ਤੁਸੀਂ ਖੁਦ ਫੈਸਲਾ ਕਰ ਸਕਦੇ ਹੋ, ਪਰ ਸੁਪਰੀਮ ਕੋਰਟ ਦੇ ਉੱਤੇ ਕਿਸੇ ਨੇ ਦਬਾਅ ਨਹੀਂ ਪਾਇਆ। ਸੁਪਰੀਮ ਕੋਰਟ ਤੇ ਕੋਈ ਕੁਐਸਚਨ ਵੀ ਨਹੀਂ ਕੀਤਾ, ਕਿਉਂਕਿ ਜੇ ਦੇਸ਼ ਦਾ ਪ੍ਰਧਾਨ ਮੰਤਰੀ ਕਿਤੇ ਸੁਪਰੀਮ ਕੋਰਟ ਤੇ ਕੁਐਸਚਨ ਕਰਨ ਲੱਗ ਪਏਗਾ ਬਹੁਤ ਵੱਡੀ ਖਬਰ ਬਣ ਜਾਏਗੀ। ਤੁਸੀਂ ਮੈਨੂੰ ਕੋਈ ਰੈਫਰੈਂਸ ਦੇ ਦਿਓ ਜ਼ਰੂਰ ਜਿੱਥੇ ਕਿ ਸੁਪਰੀਮ ਕੋਰਟ ਦੇ ਕੰਮ ਤੇ ਕੁਐਸਚਨ ਕੀਤਾ ਹੋਵੇ ਕਿ ਤੁਸੀਂ ਠੀਕ ਕੰਮ ਨਹੀਂ ਕਰ ਰਹੇ, ਠੀਕ ਕੰਮ ਉਹਨਾਂ ਨੇ ਇਹ ਨਹੀਂ ਪੁੱਛਿਆ। ਹਾਂਜੀ ਦੱਸੋ।
ਹਾਂਜੀ ਹਾਂਜੀ ਸੋਰੀ ਜੋਤਵੀ ਜੀ, ਪਹਿਲਾਂ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਇੱਥੋਂ ਕੀਤਾ ਸੀ ਕਿ ਕਿਰਨ ਰਿਜੂਜੂ ਸਾਹਿਬ ਜਿਹੜੇ ਆਪਣੇ ਰਹੇ ਨੇ ਲਾਅ ਮਿਨਿਸਟਰ, ਉਹ ਸੁਪਰੀਮ ਕੋਰਟ ਤੇ ਅਟੈਕ ਕਰਦੇ ਰਹੇ ਆ, ਉਹ ਤੁਹਾਨੂੰ ਪਤਾ ਹੋਣਾ ਇਹਦੇ ਬਾਰੇ।
ਹਾਂ, ਉਹਨਾਂ ਨੇ ਅਸੀਂ ਉੱਥੋਂ ਹਟਾਤਾ ਸੀ, ਉਹ ਤੇ ਉਹਨਾਂ ਤੇ ਉਹ ਬਿਲਕੁਲ ਕੁਐਸਚਨ ਕਰਦੇ ਰਹੇ ਆ, ਠੀਕ ਹੈ ਕਿ ਨਹੀਂ, ਬਿਲਕੁਲ ਉਹ ਸੁਪਰੀਮ ਕੋਰਟ ਤੇ ਔਰ ਜੱਜਿਸ ਤੇ ਕੁਐਸਚਨ ਕਰਦੇ, ਇਸ ਲਈ ਉਹਨਾਂ ਤੋਂ ਬਾਹਰ ਕੱਢ ਦਿੱਤਾ ਲਾਅ ਮਿਨਿਸਟਰੀ ਤੋਂ। ਅਪ੍ਰੈਲ ਜਾਂ ਮੇਜ ਤੇ ਉਹਨਾਂ ਨੂੰ ਬਾਹਰ ਕੱਢ, ਸਾਲ ਹੋ ਗਿਆ ਉਹਨਾਂ ਨੂੰ, ਸਾਲ ਹੋ ਗਿਆ ਬਾਹਰ ਕੱਢ ਦਿੱਤਾ ਸੀਗਾ। ਔਰ ਓਪੋਜੀਸ਼ਨ ਨੇ ਕਹਿ ਵੀ ਦਿੱਤਾ ਸੀਗਾ ਕਿ ਜੀ ਇਹ ਵਿਕਟਰੀ ਹੈ ਜੁਡੀਸ਼ੀਅਲ ਸਿਸਟਮ ਦੀ, ਕਿ ਇੱਕ ਜਿਹੜੇ ਲਾਅ ਮਿਨਿਸਟਰੀ ਤੋਂ ਕਿਰਨ ਰਿਜੀ ਨੂੰ ਬਾਹਰ ਕੱਢ ਦਿੱਤਾ ਗਿਆ, ਤੋ ਉਹ ਤਾਂ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਤਾਂ ਹੁਣ ਪ੍ਰਧਾਨ, ਜੇ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਏਗਾ ਤੇ ਪ੍ਰਧਾਨ ਮੰਤਰੀ ਥੋੜੀ ਸਵਾਲ ਪੁੱਛ ਸਕਦੇ ਨੇ।
ਨਹੀਂ, ਉਹ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਰੈਫਰੈਂਸ ਦਿੰਦਾ, ਮੈਨੂੰ ਹੁਣ ਉਹ ਐਗਜੈਕਟਲੀ ਯਾਦ ਨੀ ਸਿਚੁਏਸ਼ਨ, ਤੁਹਾਨੂੰ ਜਿਆਦਾ ਪਤਾ ਹੋਣਾ। ਜੋਤਵੀ ਜੀ, ਆਪਣੇ ਮੋਦੀ ਸਾਹਿਬ ਇੱਕ ਪਿੱਛੇ ਇੱਕ ਗਏ ਸੀ ਕਿਸੇ ਫੰਕਸ਼ਨ ਤੇ, ਉੱਥੇ ਇਹ ਸੁਪਰੀਮ ਕੋਰਟ ਤੇ ਇਹਨਾਂ ਨੇ ਇਨਡਾਇਰੈਕਟਲੀ ਅਟੈਕ ਕੀਤਾ ਹੈਗਾ ਆ।
ਦੇਖੋ, ਸੋਰੀ ਮੈਂ ਇੰਟਰਪਟ ਕਰਿਆ, ਬਿਆਨ ਮੇਰੇ ਸਾਹਮਣੇ ਪਿਆ ਨਾ, ਤੁਸੀਂ ਪੜ੍ਹ ਲਓ। ਜੋ ਉਹਨਾਂ ਨੇ ਬਿਆਨ ਦਿੱਤਾ ਉਹ ਤਾਂ ਰਿਟਨ ਬਿਆਨ ਦਿੱਤਾ ਹੈ, ਉਹਨਾਂ ਨੇ ਬਿਆਨ ਕਿਸੇ ਮੀਡੀਆ, ਉਹਨਾਂ ਨੇ ਆਪਣੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਪਿਆ, ਉਹਨਾਂ ਨੇ ਟਵਿੱਟਰ ਤੇ ਬਿਆਨ ਦਿੱਤਾ। ਤੁਸੀਂ ਵੀ ਪੜ੍ਹ ਲਓ, ਮੈਂ ਵੀ ਪੜ੍ਹ ਲੈਣਾ, ਬਿਆਨ ਸਾਹਮਣੇ ਆਪਾਂ ਪੜ੍ਹ ਕੇ ਸੁਣਾ ਦਿੰਦਾ। ਮੋਦੀ ਸਾਹਿਬ ਨੇ ਬਿਆਨ ਦਿੱਤਾ ਹੈ, ਉਹਨਾਂ ਦੇ ਟਵਿੱਟਰ ਤੇ ਲਿਖਤੀ ਬਿਆਨ ਹੈ, ਇਹ ਨਹੀਂ ਵੀ ਤੁਸੀਂ ਕਹਿ ਦੋਗੇ ਜਾਂ ਮੈਂ ਕਹਿ ਦਾਂਗਾ, ਰਿਟਨ ਬਿਆਨ ਹੈ, ਪੜ੍ਹ ਕੇ ਮੈਂ ਸੁਣਾ ਦਿੰਦਾ ਤੁਹਾਨੂੰ, ਅੰਗਰੇਜ਼ੀ ਚ ਲਿਖਿਆ, ਸਮਝ ਲਓ ਇਹਨੂੰ। ਟੂ ਬਰੋ ਬੀਟ ਐਂਡ ਬੁਲੀ ਅਦਰਸ ਇਜ਼ ਅ ਵਿੰਟੇਜ ਕਾਂਗਰਸ ਕਲਚਰ। ਸੁਣ ਲਓ ਮੋਦੀ ਸਾਹਿਬ ਨੇ ਕੀ ਲਿਖਿਆ। 5 decades ago ਇਟ ਸੈਲਫ ਦੇ ਕਾਲਡ ਫਾਰ ਅ ਕਮਿਟਿਡ ਜੁਡੀਸ਼ਰੀ, ਦੇ ਸ਼ੇਮਲੈਸਲੀ ਵਾਂਟ ਕਮਿਟਮੈਂਟ ਫਰੋਮ ਅਦਰਸ ਫਾਰ ਦੇਅਰ ਸੈਲਫਿਸ਼ ਇੰਟਰਸਟ ਬਟ ਡਿਸਿਸਟ ਫਰੋਮ ਐਨੀ ਕਮਿਟਮੈਂਟ ਟੁਵਰਡਸ ਅ ਨੇਸ਼ਨ। ਤੇ ਉਹਨਾਂ ਨੇ ਕਾਂਗਰਸ ਤੇ ਕਿਹਾ ਕਿ ਜੀ ਇਹ ਸ਼ੇਮਲੈਸਲੀ, ਇਹ ਖੁਦ ਕਮਿਟਿਡ ਜੁਡੀਸ਼ਰੀ ਦੀ ਗੱਲ ਕਰਦੇ ਨੇ, ਹੁਣ ਸ਼ੇਮਲੈਸਲੀ ਕਮਿਟਮੈਂਟ ਚਾਹੁੰਦੇ ਨੇ ਆਪਣੇ ਸੈਲਫਿਸ਼ ਇੰਟਰਸਟ ਲਈ। ਸਾਰੀ ਗੱਲ ਇਹਨੇ ਉਹਨਾਂ ਨੂੰ ਕਾਂਗਰਸ ਤੇ ਅਟੈਕ ਆ, ਕੱਲੀ ਲਾਈਨ ਕਾਂਗਰਸ ਤੇ ਅਟੈਕ ਆ, ਲਿਖਤੀ ਬਿਆਨ ਹੈ ਜੀ, ਕੋਈ ਇੱਦਾਂ ਕੋਈ ਵਰਬਲ ਬਿਆਨ ਤਾਂ ਦਿੱਤਾ ਹੀ ਨਹੀਂ। ਉਹਨਾਂ ਦੇ ਟਵਿੱਟਰ ਤੇ ਪਿਆ, ਹੁਣ ਵੀ ਜਾ ਕੇ ਤੁਸੀਂ ਵੀ ਪੜ੍ਹ ਸਕਦੇ, ਮੈਂ ਵੀ ਪੜ੍ਹ, ਸਾਰੀ ਦੁਨੀਆ ਪੜ੍ਹ ਸਕਦੀ ਹੈ। ਇਹਦੇ ਚ ਦੱਸੋ ਮੈਨੂੰ, ਤੁਸੀਂ ਕੋਈ ਲਾਈਨ ਮੈਨੂੰ ਕੋਟ ਕਰੋ, ਪੜ੍ਹੋ ਨਾ, ਪੜ੍ਹ ਲਓ ਲਾਈਨ, ਤੁਸੀਂ ਵੀ ਪੜ੍ਹੋ, ਮੈਨੂੰ ਕੋਟ ਕਰੋ ਕਿ ਆਹ ਲਾਈਨ ਉਹਨਾਂ ਨੇ ਸੁਪਰੀਮ ਕੋਰਟ ਦੇ ਖਿਲਾਫ ਲਿਖੀ ਹੈ। ਸੁਪਰੀਮ ਕੋਰਟ ਦੇ ਖਿਲਾਫ ਜੇ ਲਿਖੀ ਹੁੰਦੀ ਤੇ ਓਪੋਜੀਸ਼ਨ ਨੇ ਹੁਣੇ ਜਾ ਕੇ, ਵੈਸੇ ਤਾਂ ਓਪੋਜੀਸ਼ਨ ਨੂੰ ਲੋੜ ਨਹੀਂ ਸੀਗੀ, ਮੇ ਬੀ ਦਾ ਕੋਰਟ ਕੁਡ ਹੈਵ ਟੇਕਨ ਦਾ ਕੋਗਨੀਜੈਂਸ, ਜਾਂ ਸੂ ਮੋਟੋ ਐਕਸ਼ਨ ਵੀ ਲੈ ਸਕਦੀ ਸੀ ਕੋਰਟ, ਨਹੀਂ ਵੀ ਲੈਂਦੀ ਤਾਂ ਕਿਸੇ ਨੇ ਜਾ ਕੇ ਕਹਿ ਦੇਣਾ ਸੀ ਜੀ ਕੋਰਟ ਦੀ ਮਾਨਹਾਨੀ ਕਰ ਦਿੱਤੀ ਹੈ, ਮੋਦੀ ਸਾਹਿਬ ਨੇ ਚੱਕ ਕੇ ਜੇਲ੍ਹ ਚ ਪਾਓ, ਕਿਉਂਕਿ ਕੰਟੈਂਪਟ ਆਫ ਕੋਰਟ ਦੇ ਵਿੱਚ ਜੇਲ੍ਹ ਜਾ ਸਕਦੇ ਨੇ ਮੋਦੀ ਸਾਹਿਬ, ਉਹ ਵੀ ਇਲੈਕਸ਼ਨ ਦੇ ਸਮੇਂ। ਤੁਸੀਂ ਕੱਢੋ ਉਹਨਾਂ ਦੀ ਕਿਹੜੀ ਲਾਈਨ ਉਹਨਾਂ ਨੇ ਲਿਖੀ ਹੈ, ਦੱਸੋ ਮੈਨੂੰ।
ਕੱਲ ਕੀ ਧਾਮ, ਹਾਂਜੀ ਕੋਈ ਪ੍ਰੋਗਰਾਮ ਹੋਇਆ ਸੀਗਾ ਜੀ, ਕੱਲ ਕੀ ਧਾਮ ਦੇ ਵਿੱਚ ਕੋਈ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਮੋਦੀ ਸਾਹਿਬ ਕਹਿੰਦੇ ਆ ਕਿ ਯੂ ਨੋ ਆਪਣਾ ਇਹ ਚੰਗਾ ਹੋਇਆ ਵੀ ਇੱਥੇ ਕੋਈ ਕੈਮਰੇ ਵਗੈਰਾ ਨਹੀਂ ਸੀ ਲੱਗੇ ਹੋਏ, ਨਹੀਂ ਤਾਂ ਕਿਸੇ ਬੰਦੇ ਨੇ ਸੁਪਰੀਮ ਕੋਰਟ ਜਾ ਕੇ ਤੇ ਯੂ ਨੋ ਮੈਨੂੰ ਜਿਹੜਾ ਉਹ ਬਲੇਮ ਕਰ ਦੇਣਾ ਸੀਗਾ। ਇਹ ਕੱਲ ਕੀ ਧਾਮ ਦੇ ਇੱਕ ਪ੍ਰੋਗਰਾਮ ਤੇ ਮੋਦੀ ਸਾਹਿਬ ਨੇ ਸੁਪਰੀਮ ਕੋਰਟ ਦੇ ਉੱਤੇ ਫਿੰਗਰ ਕੀਤੀ ਸੀਗੀ।
ਨਹੀਂ, ਕੱਲ ਕੀ ਧਾਮ ਕਦੋਂ ਹੋਇਆ ਪ੍ਰੋਗਰਾਮ?
ਮੈਂ ਹੁਣ ਐਗਜੈਕਟਲੀ ਡੇਟ ਤਾਂ ਮੇਰੇ ਸਾਹਮਣੇ ਨਹੀਂ ਹੈਗੀ, ਪਰ ਮੈਂ ਤੁਹਾਨੂੰ ਉਹ ਵੀ ਕੱਢ ਕੇ ਕਿਸੇ ਵੇਲੇ ਜਦੋਂ ਮੈਂ ਤੁਹਾਨੂੰ ਮੈਂ ਦੱਸਦਾਂਗਾ ਕਦੋਂ ਹੋਇਆ ਸੀ ਪ੍ਰੋਗਰਾਮ। ਪਰ ਉੱਥੇ ਪ੍ਰੋਗਰਾਮ ਦੇ ਉੱਤੇ ਆਪਣੇ ਇਹ ਕਰ ਚੁੱਕੇ ਨੇ ਫਿੰਗਰ ਸੁਪਰੀਮ ਕੋਰਟ ਦੇ ਉੱਤੇ ਮੋਦੀ ਸਾਹਿਬ।
ਹਾਂ ਦੇਖੋ, ਜੇ ਕੋਈ ਜਦੋਂ ਜਿੱਥੇ ਕੈਮਰੇ ਨਹੀਂ ਹੈਗੇ ਤੇ ਉੱਥੇ ਦੀ ਜੇ ਕੋਈ ਰਿਪੋਰਟ ਹੈ ਤੇ ਜ਼ਰੂਰ, ਹੁਣ ਤੁਹਾਡੇ ਕੋਲੋਂ ਕਿੱਦਾਂ ਆਈ ਹੈ, ਕੌਣ ਦੇ ਰਿਹਾ ਤੇ ਮੈਨੂੰ ਜ਼ਰੂਰ ਦਿਓ। ਬਟ ਸਾਡੇ ਨਿਗਾਹ ਚ ਐਸੀ ਕੋਈ ਨਹੀਂ ਆਈ ਰਿਪੋਰਟ। ਔਰ ਜੇ ਮੈਂ ਫਿਰ ਦੁਬਾਰਾ ਉਹੀ ਕਹਿ ਦਿੰਦਾ, ਇਸ ਵੇਲੇ ਜੇ ਉਹ ਸੁਪਰੀਮ ਕੋਰਟ ਦੇ ਲਈ ਕੋਈ ਗਲਤ ਗੱਲ ਕਰਦੇ ਨੇ, ਕੋਈ ਵੀ ਕਰੇਗਾ, ਮੋਦੀ ਸਾਹਿਬ ਕਰਦੇ ਨੇ, ਰਾਹੁਲ ਗਾਂਧੀ ਜੀ ਕਰਦੇ ਨੇ, ਇਸ ਵੇਲੇ ਤੇ ਉਹ ਤੇ ਫੌਰਨ ਸੁਪਰੀਮ ਕੋਰਟ ਕੋਲ ਪਹੁੰਚਦੀ ਹੋ ਜਾਣੀ ਹੈ। ਸੁਪਰੀਮ ਕੋਰਟ ਦੇ ਵਿੱਚ ਤੇ ਦੇਖੋ, ਇੱਕ ਤੁਸੀਂ ਕੋਈ ਵੀ ਬੰਦਾ ਉੱਥੇ ਭਾਰਤੀ ਜਿਹੜਾ ਬੰਦਾ ਹੈ, ਨਾਗਰਿਕ ਹੈ, ਉੱਥੇ ਇੱਕ RTI ਪਾ ਦਿਓ ਤੁਸੀਂ ਕਿ ਜੀ ਤੁਸੀਂ ਐਡਾ ਵੱਡਾ ਰਫੇਲ ਦੀ ਡੀਲ ਕਿੱਦਾਂ ਕੀਤੀ ਹੈ। ਗਵਰਨਮੈਂਟ ਨੂੰ ਸਾਰਾ ਜਵਾਬ ਦੇਣਾ ਪੈ ਗਿਆ। ਇੱਕ ਉੱਥੇ ਵਕੀਲ ਨੇ ਕਈ ਹੈਗੇ ਨੇ, ਉੱਥੇ ਮਿਸਟਰ ਸ਼ਰਮਾ ਹੈਗੇ ਨੇ, ਇੱਕ ਲੋਇਰ ਹੈ, ਉਹ ਹਰ ਆਏ ਦਿਨ ਉਹਨਾਂ ਨੇ RTI ਪਾਈ ਹੁੰਦੀ ਹੈ, ਰਾਈਟ ਟੂ ਇਨਫੋਰਮੇਸ਼ਨ ਐਕਟ, ਇਹਦੇ ਤੇ ਦੱਸੋ ਮੈਨੂੰ, ਇਹਦੇ ਤੇ ਦੱਸੋ, ਸਰਕਾਰ ਨੂੰ ਜਵਾਬ ਦੇਣਾ ਪੈ ਜਾਂਦਾ। ਜੇ ਸੁਪਰੀਮ ਕੋਰਟ ਬਾਰੇ ਕੁਝ ਮੋਦੀ ਸਾਹਿਬ ਬੋਲਣਗੇ, ਉਹ ਤੇ ਫੌਰਨ, ਇਸ ਵੇਲੇ ਤੇ ਇਲੈਕਸ਼ਨ ਦਾ ਮਾਹੌਲ ਹੈ, ਇਲੈਕਸ਼ਨ ਦਾ ਮਾਹੌਲ ਹੈ, ਇਸ ਵੇਲੇ ਤਾਂ ਫੌਰਨ ਉੱਥੇ RTI ਪੈ ਜਾਣੀ ਸੀ ਹੁਣ ਤੱਕ। ਹਾਂ, ਸੋਸ਼ਲ ਮੀਡੀਆ, ਦੇਖੋ ਮੈਂ ਉਹੀ ਗੱਲ, ਇਸ ਲਈ ਅਸੀਂ ਵਾਈ ਮੀਡੀਆ ਤੇ ਇੱਥੇ ਹਰ ਚੀਜ਼ ਬੈਠੇ ਹਾਂ ਕਿ ਹਰ ਚੀਜ਼ ਦੂਰ ਕਰਦੀ ਹੈ। ਜਿੱਦਾਂ ਹੁਣ ਤੁਸੀਂ ਸੋਨਮ ਵਾਂਗਚੁਕ ਦੀ ਗੱਲ ਕਰ ਰਹੇ ਹੋ ਕਿ ਉਹ ਹੰਗਰ ਸਟ੍ਰਾਈਕ ਤੇ ਬੈਠੇ ਨੇ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਹੰਗਰ ਸਟ੍ਰਾਈਕ ਜਿਹੜੀ ਹੈ ਉਹ ਕਾਫੀ ਦਿਨ ਪਹਿਲਾਂ ਖਤਮ ਹੋ ਚੁੱਕੀ ਹੈ, 21 ਦਿਨ ਦੀ ਹੰਗਰ ਸਟ੍ਰਾਈਕ ਤੇ ਸੀਗੇ, ਹੈ ਨਹੀਂ, ਉਹ ਬੈਠੇ ਨਹੀਂ ਹੈ ਬਿਲਕੁਲ, ਉਹਨਾਂ ਨੇ, ਤੁਸੀਂ ਠੀਕ ਕਹਿ ਰਹੇ ਹੋ, ਉਹਨਾਂ ਨੇ ਸਟ੍ਰਾਈਕ ਕੀਤੀ ਸੀਗੀ। ਔਰ ਸੋਨਮ ਵਾਂਗਚੁਕ ਜਿਹੜੇ ਨੇ, ਜੇ ਤੁਹਾਨੂੰ ਯਾਦ ਹੋਏ, ਇਹ ਜਿਹੜੀ 3 ਇਡੀਅਟ ਮੂਵੀ ਸੀ, ਇਹਨਾਂ ਦੇ ਉੱਤੇ ਬਣੀ ਹੈ, ਸੋਨਮ ਵਾਂਗਚੁਕ ਦੇ ਉੱਤੇ। ਤੇ ਉਹ ਪਹਿਲਾਂ ਵੀ ਬਹੁਤ ਸਾਰੀਆਂ ਮੂਵਮੈਂਟਸ ਦੇ ਵਿੱਚ ਉਹ ਹਿੱਸਾ ਲੈਂਦੇ ਰਹੇ ਨੇ, ਇਹ ਕੋਈ ਪਹਿਲਾਂ ਐਸਾ ਮੌਕਾ ਨਹੀਂ ਹੈ ਕਿ ਉਹਨਾਂ ਨੇ ਹਿੱਸਾ ਹੁਣ ਲਿਆ ਹੈ, ਉਹ ਪਹਿਲਾਂ ਵੀ ਬੜਾ ਸਾਰਾ ਕੰਮ ਕਰਦੇ ਰਹੇ ਨੇ। ਸੋ ਹੁਣ ਵੀ ਦੁਬਾਰਾ ਉਹ 21 ਦਿਨ ਦੀ ਹੰਗਰ ਸਟ੍ਰਾਈਕ ਤੇ ਬੈਠੇ ਸੀਗੇ, ਔਰ ਉਸ ਤੋਂ ਬਾਅਦ ਉਹਨਾਂ ਨੇ ਖਤਮ ਕਰ ਦਿੱਤੀ ਹੈ ਹੰਗਰ ਸਟ੍ਰਾਈਕ ਇਸ ਵੇਲੇ। ਔਰ ਉਹਨਾਂ ਨੇ ਕਿਹਾ ਹੈ ਕਿ ਉਹ ਯਾਦ ਕਰਾਉਣਾ ਚਾਹੁੰਦੇ ਨੇ ਕਿ ਜਿਹੜਾ ਇਸਵੇਂ ਹਿਮਾਲਿਆ ਦਾ ਜਿਹੜਾ ਫ੍ਰੈਜਾਈਲ ਇਕੋਸਿਸਟਮ ਹੈ, ਉਹਨੂੰ ਕਿੱਦਾਂ ਅਸੀਂ ਠੀਕ ਰੱਖਣਾ, ਇਸ ਮੁੱਦੇ ਤੇ ਉਹਨਾਂ ਨੇ ਜਿਹੜੀ ਉਹ ਗੱਲ ਕੀਤੀ ਹੈ। ਉਹਨਾਂ ਨੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਯੈਸ, ਉਹ ਕਈ ਹੋਰ ਮੁੱਦਿਆਂ ਦੇ ਉੱਤੇ ਪ੍ਰੋਟੈਸਟ ਕਰਦੇ ਰਹੇ ਨੇ, ਸਟ੍ਰਾਈਕ ਕਰਦੇ ਰਹੇ ਨੇ। ਸੋ ਹੀ ਇਜ਼ ਅ ਵੈਰੀ ਗੁੱਡ ਐਕਟੀਵਿਸਟ, ਸੋਨਮ ਵਾਂਗਚੁਕ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਤਾਂ ਹੀ ਉਹਨਾਂ ਦੇ ਉੱਤੇ ਇੰਨੀ ਵਧੀਆ ਮੂਵੀ ਵੀ ਬਣੀ ਹੈ ਜੀ। ਲੇਕਿਨ ਮੈਂ ਦੋਨੋਂ ਚੀਜ਼ਾਂ ਥੋੜੀਆਂ ਕਰੈਕਟ ਕਰ ਦਵਾਂ। ਵਾਈ ਮੀਡੀਆ ਦੇ ਉੱਤੇ ਤੁਸੀਂ ਬਿਲਕੁਲ ਆ ਕੇ ਸਾਰੇ ਜਣੇ ਗੱਲ ਕਰਿਆ ਕਰੋ, ਉਹਦੇ ਨਾਲ ਕੀ ਹੈ ਕਿ ਅਸੀਂ ਇੱਥੇ ਕਲੀਅਰ ਕਰ ਦਿੰਦੇ ਹਾਂ ਕਿ ਸਟ੍ਰਾਈਕ ਖਤਮ ਹੋ ਗਈ ਹੈ, ਸਟ੍ਰਾਈਕ ਚੱਲ ਨਹੀਂ ਰਹੀ, ਨੰਬਰ 1। ਦੂਸਰੀ, ਮੋਦੀ ਸਾਹਿਬ ਨੇ ਜੇ ਕੁਝ ਕਿਹਾ ਹੈ, ਬਿਲਕੁਲ ਉਹਨਾਂ ਨੇ ਸੁਪਰੀਮ ਕੋਰਟ ਚ ਕਿਹਾ ਹੈ, ਆ ਜਿਹੜਾ 600 ਵਕੀਲਾਂ ਨੇ ਚਿੱਠੀ ਲਿਖੀ ਇਸ ਮਾਮਲੇ ਚ, ਬਿਲਕੁਲ ਉਹਨਾਂ ਨੇ ਬਿਆਨ ਦਿੱਤਾ, ਪਰ ਉਸ ਬਿਆਨ ਦੇ ਵਿੱਚ ਸੁਪਰੀਮ ਕੋਰਟ ਦੇ ਖਿਲਾਫ ਜਾਂ ਉਹਦੇ ਅਗੇਂਸਟ, ਹਾਂ ਉਹ ਦੇਖੋ ਗੱਲ ਪਤਾ ਕੀ ਹੈ, ਕਾਂਗਰਸ ਦੇ ਜੇ ਕੋਈ ਕਾਂਗਰਸ ਤੇ ਸਵਾਲ ਪੁੱਛ ਲੈ, ਕਿਉਂਕਿ ਕਾਂਗਰਸ ਨੂੰ ਕੋਈ ਸਵਾਲ ਪੁੱਛਣ ਵਾਲਾ ਨਹੀਂ ਹੈ, ਕਾਂਗਰਸ ਨੂੰ ਕੋਈ ਸਵਾਲ ਪੁੱਛਣ ਵਾਲਾ ਨਹੀਂ ਹੈ, ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ ਨਹੀਂ, ਵੈਸੇ ਹਾਂ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਕਾਂਗਰਸ ਨੇ ਬਿਲਕੁਲ ਰਾਜਿਆਂ ਦੀ ਤਰ੍ਹਾਂ ਰਾਜ ਕੀਤਾ, ਪਿਛਲੇ 70 ਸਾਲ ਦੇ ਵਿੱਚੋਂ 55 ਸਾਲ ਇਹਨਾਂ ਦਾ ਰਾਜ ਰਿਹਾ, ਕਦੇ ਹੋਇਆ ਹੀ ਨਹੀਂ ਕਿ ਕਾਂਗਰਸ 5 ਸਾਲ ਤੋਂ ਜ਼ਿਆਦਾ ਪਾਵਰ ਚੋਂ ਬਾਹਰ ਰਹੀ ਹੈ। ਤੁਸੀਂ ਮੈਨੂੰ ਕੋਈ ਐਗਜ਼ਾਮਪਲ ਕੋਟ ਕਰ ਦਿਓ, ਆ ਹੁਣ 5 ਸਾਲ ਤੋਂ ਜ਼ਿਆਦਾ ਬਾਹਰ ਰਹੀ ਹੈ, ਪਹਿਲੀ ਵਾਰੀ ਤਾਂ ਕਾਂਗਰਸ ਨੂੰ ਪਰੇਸ਼ਾਨੀ ਹੋ ਰਹੀ ਹੈ। ਤੁਸੀਂ ਮੈਨੂੰ ਰਾਹੁਲ ਗਾਂਧੀ ਦੀ ਇੱਕ ਦੇਣ ਦੱਸ ਦਿਓ, ਸਿਵਾਏ ਕਰਪਸ਼ਨ ਦੇ, ਸਿਵਾਏ ਲੋਕਾਂ ਦਾ ਪੈਸਾ ਲੁੱਟਣ ਦੇ, ਤੁਸੀਂ ਮੈਨੂੰ ਇੱਕ ਦਿਨ ਦੱਸ ਦੋ ਵੀ ਰਾਹੁਲ ਗਾਂਧੀ ਜੀ, ਯੁੱਧਵੀਰ ਜੀ ਕਿਸ ਗੱਲ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ? ਸਭ ਤੋਂ ਜ਼ਿਆਦਾ ਨਲਾਇਕ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਹੈ, ਕਿਸੇ ਵੀ ਸਾਹਮਣੇ, ਮੇਰੇ ਸਾਹਮਣੇ ਕੋਈ ਕਾਂਗਰਸ ਵਾਲਾ ਆ ਕੇ ਬੈਠ ਕੇ ਮੇਰੇ ਨਾਲ ਗੱਲ ਕਰ ਸਕਦਾ ਹੈ, ਕੋਈ ਰਾਹੁਲ ਗਾਂਧੀ ਜੀ ਆ ਜਾਣ, ਠੀਕ ਹੈ। ਸਭ ਤੋਂ ਜ਼ਿਆਦਾ ਨਲਾਇਕ ਲੀਡਰ ਜੇ ਕੋਈ ਮੈਂ ਇੰਡੀਆ ਚ ਅੱਜ ਤੱਕ ਦੇਖਿਆ ਪਿਛਲੇ 70 ਸਾਲਾਂ ਚੋਂ, ਇਹ ਤੇ ਆਪਣੇ ਦਾਦੀ ਜੀ ਦਾ ਨਾਮ ਖਰਾਬ ਕਰ ਦਿੱਤਾ, ਇਹਨਾਂ ਨੇ ਆਪਣੇ ਪਿਤਾ ਜੀ ਦਾ ਨਾਮ ਖਰਾਬ ਕਰ ਦਿੱਤਾ, ਆਪਣੀ ਮਾਤਾ ਜੀ ਦਾ ਨਾਮ ਖਰਾਬ ਕਰ ਦਿੱਤਾ। ਐਸੇ ਨਲਾਇਕ ਬੰਦੇ ਨੂੰ ਤਾਂ ਕੋਈ ਮੈਂਬਰ ਪਾਰਲੀਮੈਂਟ ਨਾ ਬਣਾਏ ਜਿਹਨੂੰ ਉਹ ਕਹਿੰਦੇ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ। ਇੰਨਾ ਨਲਾਇਕ ਬੰਦਾ ਰਾਹੁਲ ਗਾਂਧੀ, ਇੰਨਾ ਨਲਾਇਕ ਬੰਦਾ, ਮੈਨੂੰ ਤੁਸੀਂ ਇੱਕ ਦਿਨ ਦੱਸ ਦਿਓ। ਇਹ ਉਹ ਸ਼ਖਸ ਆ ਜਿਹਨੇ ਕਿ ਡਾਕਟਰ ਮਨਮੋਹਨ ਸਿੰਘ ਦਾ ਜਿਹੜੀਆਂ ਗੱਲਾਂ ਸੀਗੀਆਂ ਕਹੀਆਂ ਹੋਈਆਂ, ਜਿਹੜੀ ਉਹ ਚੀਜ਼ ਲੈ ਕੇ ਆ ਰਹੇ ਸੀਗੇ, ਇਹਨੇ ਪ੍ਰੈਸ ਕਾਨਫਰੰਸ ਕਰਕੇ ਟੁਕੜੇ ਟੁਕੜੇ ਕਰ ਦਿੱਤੇ, ਬੇਇੱਜ਼ਤੀ ਕਰ ਦਿੱਤੀ ਡਾਕਟਰ ਮਨਮੋਹਨ ਸਿੰਘ ਜੀ ਦੀ। ਇਹ ਉਹ ਸ਼ਖਸ ਨਹੀਂ, ਹਜੇ ਤੁਸੀਂ ਸੁਣਿਆ ਨੀ ਜੀ, ਹਜੇ ਤੁਸੀਂ ਸੁਣਿਆ ਨੀ। ਇਹ ਉਹ ਸ਼ਖਸ ਹੈ, ਕੱਲ ਜਦੋਂ ਸਟੇਜ ਤੇ ਬੈਠਾ ਸੀ, ਇਹਦੇ ਨਾਲ ਕੌਣ ਬੈਠਾ ਸੀਗਾ, ਠੀਕ ਹੈ। ਇਹਦੇ ਇਹ ਉਹ ਸ਼ਖਸ ਆ ਜਿਹਨੇ 3 ਵਾਰ ਜਿਹੜਾ ਕਨਵਿਕਟਡ ਕ੍ਰਿਮੀਨਲ ਹੈ, 3 ਵਾਰ ਕਨਵਿਕਟਡ ਕ੍ਰਿਮੀਨਲ ਹੈ ਕਰਪਸ਼ਨ ਦੇ ਵਿੱਚ, ਲਾਲੂ ਪ੍ਰਸਾਦ ਯਾਦਵ, ਉਹਦੇ ਨਾਲ ਅਲਾਇੰਸ ਬਣਾਇਆ। ਇਹ ਉਹ ਸ਼ਖਸ ਹੈ, ਇਹ ਉਹ ਸ਼ਖਸ ਹੈ ਡੀ ਰਾਜਾ, ਤੁਹਾਨੂੰ ਯਾਦ ਹੈ ਇਹਨਾਂ ਦੀ ਪਿਛਲੀ ਵਾਰ ਸਰਕਾਰ ਕਿਉਂ ਗਿਰੀ ਸੀਗੀ, ਡੀ ਰਾਜਾ ਦੇ ਕਾਰਨ ਗਿਰੀ ਸੀਗੀ, ਠੀਕ ਹੈ ਜੀ। ਉਹ ਡੀ ਰਾਜਾ ਨਾਲ ਬਿਠਾਇਆ ਹੋਇਆ ਸੀ ਕੱਲ ਇਸ ਬੰਦੇ ਨੇ, ਠੀਕ ਹੈ ਨੀ। ਇਹ ਉਹ ਸ਼ਖਸ ਹੈ ਰਾਹੁਲ ਗਾਂਧੀ, ਇਹਨੂੰ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹੋ, ਤੁਸੀਂ ਮੈਨੂੰ ਮੇਰੀ ਆਖਰੀ ਇੱਕ ਗੁਜ਼ਾਰਿਸ਼ ਹੈ ਸਰ, ਤੁਹਾਨੂੰ ਇੱਕ ਆਖਰੀ ਗੁਜ਼ਾਰਿਸ਼ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ, ਤੁਸੀਂ ਮੈਨੂੰ ਇੰਨੇ ਵਧੀਆ ਵਧੀਆ ਬੰਦੇ ਨੇ ਕਾਂਗਰਸ ਦੇ, ਮੈਂ ਦੁਬਾਰਾ ਕਹਿੰਦਾ, ਕਈ ਬੀਜੇਪੀ ਵਾਲੇ ਬੰਦੇ ਨਾਰਾਜ਼ ਹੋ ਜਾਂਦੇ ਮੇਰੀ ਇਸ ਗੱਲ ਤੋਂ, ਉਹ ਕਹਿੰਦੇ ਜੀ ਤੁਸੀਂ ਇੱਕ ਹੀ ਗੱਲ ਕਹਿੰਦੇ ਰਹਿੰਦੇ ਹੋ ਪਿਛਲੇ ਇੰਨੇ ਸਾਲਾਂ ਤੋਂ, ਮੈਂ ਅੱਜ ਵੀ ਖੜਾ ਉਸ ਗੱਲ ਤੇ, ਕਾਂਗਰਸ ਕੋਲ ਜਿਹੜਾ ਇੰਟਲੈਕਚੁਅਲ ਕੈਪੀਟਲ ਹੈ ਬੀਜੇਪੀ ਕੋਲ ਅੱਜ ਵੀ ਨਹੀਂ ਹੈ, ਅੱਜ ਵੀ ਨਹੀਂ ਹੈ। ਅਰੁਣ ਜੇਤਲੀ ਸਾਹਿਬ ਜਦੋਂ ਸੀਗੇ, ਸੁਸ਼ਮਾ ਸਵਰਾਜ ਜੀ ਜਦੋਂ ਸੀਗੇ, ਵਾਜਪੇਈ ਸਾਹਿਬ ਸੀਗੇ, ਮੈਂ ਫਿਰ ਵੀ ਥੋੜਾ ਜਿਹਾ ਬੈਲੈਂਸ ਕਰ ਦਿੰਦਾ ਸੀ ਕਿ ਹਾਂ ਬੀਜੇਪੀ ਕੋਲ ਥੋੜੀ ਬਰਾਬਰੀ ਕਰ ਸਕਦੇ ਸੀ, ਅੱਜ ਤਾਂ ਉਹ ਵੀ ਨਹੀਂ ਉਹਨਾਂ ਕੋਲ। ਹਾਲਾਂਕਿ ਜੈ ਸ਼ੰਕਰ ਸਾਹਿਬ, ਪਿਊਸ਼ ਗੋਇਲ ਜੀ ਬੜੇ ਵਧੀਆ ਬੰਦੇ ਨੇ ਅੱਜ ਵੀ, ਬਟ ਕਾਂਗਰਸ ਕੋਲ ਜੋ ਕਾਬਲ ਲੋਕ ਨੇ, ਕਿਆ ਬਾਤ ਹੈ। ਅੱਜ ਵੀ ਤੁਸੀਂ ਸੈਮ ਪਟਰੋਟਾ ਸਾਹਿਬ ਨਾਲ ਇੰਟਰਵਿਊ ਕਰੋ, ਮੈਂ ਕਾਂਗਰਸ ਦੇ ਲੀਡਰ ਗਿਣਾਉਣਾ ਸ਼ੁਰੂ ਕਰਾਂ ਤੇ ਸਮੇਂ ਖਤਮ ਹੋ ਜਾਏਗਾ। ਲੇਕਿਨ ਇਹ ਗਾਂਧੀ ਪਰਿਵਾਰ ਨੇ, ਰਾਹੁਲ ਗਾਂਧੀ ਜੀ ਨੇ, ਹੁਣ ਖਾਸ ਕਰ ਐਸੇ ਨਲਾਇਕ ਬੰਦੇ, ਵੀ ਤੁਹਾਡੇ ਅੰਦਰ ਕਾਬਲੀਅਤ ਨਹੀਂ ਹੈ ਤਾਂ ਤੁਸੀਂ ਪਿੱਛੇ ਹਟ ਜਾਓ, ਤੁਸੀਂ ਇੱਕ, ਮੈਨੂੰ ਸਿਰਫ ਇੱਕ ਕੁਆਲਿਟੀ ਗਿਣਾ ਦਿਓ, ਮੈਂ ਦਰਜਨਾ ਹੀ ਗਿਣਾ ਸਕਦਾ ਕਿ ਇਹਨਾਂ ਨੇ ਇੰਡੀਆ ਦਾ ਤਾਂ ਜੋ ਨੁਕਸਾਨ ਕਰਨਾ ਨਹੀਂ ਕਰਨਾ ਉਹ ਅਲੱਗ ਵਿਸ਼ਾ ਹੈਗਾ, ਆਪਣੀ ਹੀ ਕਾਂਗਰਸ ਪਾਰਟੀ ਦਾ ਇੰਨਾ ਨੁਕਸਾਨ ਕਰ। ਮੋਦੀ ਸਾਹਿਬ ਥੋੜੀ ਜਿੱਤ ਰਹੇ ਨੇ, ਮੈਂ ਖੁੱਲ ਕੇ ਬੋਲ ਰਿਹਾ, ਮੋਦੀ ਸਾਹਿਬ ਨਹੀਂ ਜਿੱਤ ਰਹੇ, ਨਾ 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 ਨਾ, ਇਹ ਰਾਹੁਲ ਗਾਂਧੀ ਜੀ ਇੰਨੇ ਨਲਾਇਕ ਨੇ ਕਿ ਮੋਦੀ ਸਾਹਿਬ ਜੀ ਬੜੇ ਸਾਨੂੰ ਹੀਰੋ ਲੱਗਣ ਲੱਗ ਪੈਂਦੇ ਨੇ ਲੋਕਾਂ ਨੂੰ, ਲੋਕੀ ਕਹਿੰਦੇ ਲੋਕ ਮੋਦੀ ਸਾਹਿਬ ਨੂੰ ਹਰਾਉਣਾ ਚਾਹੁੰਦੇ ਨੇ, ਲੋਕ ਮੋਦੀ ਸਾਹਿਬ ਨੂੰ ਹਰਾਉਣਾ ਚਾਹੁੰਦੇ ਨੇ, ਪਰ ਉਹ ਕਹਿੰਦੇ ਜੀ ਅੱਗੇ ਕੌਣ ਹੈ, ਅੱਗੇ ਤਾਂ ਬੰਦਾ ਦੱਸੋ ਨਾ ਕੌਣ ਹੈ। ਉਹ ਕਹਿੰਦੇ ਜੀ ਰਾਹੁਲ ਗਾਂਧੀ, ਫਿਰ ਲੋਕ ਕੋਈ ਹੱਸਦਾ ਹੈ, ਕੋਈ ਰੋਂਦਾ ਹੈ, ਕੋਈ ਬੜਾ ਕੁਝ ਹੋਰ ਕਹਿੰਦੇ ਨੇ। ਮੈਂ ਤੇ ਇੱਕ ਛੋਟਾ ਜਿਹਾ ਵਰਡ ਕਹਿਤਾ ਬਈ, ਇਸ ਤੋਂ ਜ਼ਿਆਦਾ ਨਲਾਇਕ ਲੀਡਰ ਇੰਡੀਆ ਨੇ ਨਹੀਂ ਦੇਖਿਆ ਕਦੇ। ਬਈ ਤੁਹਾਡੇ ਨਾਨਾ ਜੀ ਜਵਾਹਰ ਲਾਲ ਨਹਿਰੂ ਜੀ, ਤੁਹਾਡੀ ਦਾਦੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਜੀ, ਤੁਹਾਡੇ ਪਿਤਾ ਜੀ ਸ਼੍ਰੀ ਰਾਜੀਵ ਗਾਂਧੀ ਜੀ, ਤੇ ਇਹ ਨਲਾਇਕ ਭਾਈ ਸਾਹਿਬ ਕਿੱਥੋਂ ਆਏ ਨੇ, ਮੇਰੀ ਸਮਝ ਤੋਂ ਹੀ ਬਾਹਰ ਹੈ। ਇੱਕ ਚੰਗਾ ਕੰਮ ਤੁਸੀਂ ਗਿਣਾ ਦਿਓ ਸਰ, ਜਾਂ ਕੋਈ ਵੀ ਕਾਲਰ ਗਿਣਾ ਦੇਵੇ, ਅਸੀਂ ਕੱਲ ਤੋਂ ਐਲਾਨ ਕਰ ਦਿਆਂਗੇ ਕਿ ਰਾਹੁਲ ਗਾਂਧੀ ਜੀ ਨੂੰ ਵੋਟਾਂ ਪਾ ਦਿਓ। ਗੋ ਹੈਡ ਸਰ।
ਮੈਂ ਰਾਹੁਲ ਗਾਂਧੀ ਨੂੰ ਨਾ ਤੇ ਵੋਟਾਂ ਪਾਉਣ ਲਈ ਕਾਲ ਕੀਤੀ ਹੈ ਜੀ, ਨਾ ਮੈਂ ਰਾਹੁਲ ਗਾਂਧੀ ਦਾ ਸਪੋਰਟਰ ਹੈਗਾ, ਨਾ ਮੈਂ ਕਾਂਗਰਸ ਦਾ ਮੈਂਬਰ ਹਾਂ। ਮੈਂ ਇੱਥੇ ਸਿਰਫ ਮੋਦੀ ਜੀ ਦਾ ਕੁਐਸਚਨ ਖੜਾ ਕੀਤਾ ਸੀ ਵੀ ਸੁਪਰੀਮ ਕੋਰਟ, ਕੁਛ ਬੰਦੇ ਕਹਿ ਰਹੇ ਨੇ ਕਿ ਜਿਹੜੀ ਸੁਪਰੀਮ ਕੋਰਟ ਹੈ ਇਸ ਵੇਲੇ ਉਹਨੂੰ ਇਨਫਲੂਐਂਸ ਕੀਤਾ ਜਾ ਰਿਹਾ ਹੈਗਾ ਆ, ਕੁਛ ਬੰਦਿਆਂ ਦਾ ਕਹਿਣਾ ਹੈਗਾ। ਜਿਹੜੇ ਐਕਸ ਜਿਹੜੇ ਵਕੀਲ ਨੇ, ਬੜੇ ਸੀਨੀਅਰ ਵਕੀਲ ਨੇ, ਉਹ ਇਨ੍ਹਾਂ ਗੱਲਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਵੀ ਇਹ ਜਿਹੜਾ 600 ਬੰਦਾ ਪਲੱਸ ਔਨ ਟਾਪ ਆਫ ਮੋਦੀ ਜੀ ਜਿਹੜਾ ਉਹਨਾਂ ਨੂੰ ਬੈਕਅਪ ਕਰ ਰਹੇ ਵੀ ਇਨ ਵੇ ਦੇ ਆਰ ਟਰਾਇੰਗ ਟੂ, ਉਹਨਾਂ ਨੂੰ ਇਹ ਲੱਗ ਰਿਹਾ ਕਿ ਇਸ ਵੇਲੇ ਜਿਹੜਾ ਸੁਪਰੀਮ ਕੋਰਟ ਕੰਮ ਕਰ ਰਹੀ ਉਹ ਗਲਤ ਕਰ ਰਹੀ ਆ, ਸੋ ਦੈਟ ਵਾਜ਼ ਦਾ ਰੀਜ਼ਨ ਉਹ ਉਹਨਾਂ ਨੂੰ ਇਨਫਲੂਐਂਸ ਕਰ ਰਹੇ। ਤੇ ਇੱਕ ਲਾਸਟ ਗੱਲ ਯੋਧਵੀਰ ਜੀ ਕਹਿ ਕੇ ਮੈਂ ਤੁਹਾਡਾ ਟਾਈਮ ਬਹੁਤ ਹੋ ਗਿਆ, ਥੈਂਕ ਯੂ। ਇੱਕ ਮੁਸਲਿਮ ਲੀਡਰ ਯੂਪੀ ਦੇ ਵਿੱਚ ਸੀਗੇ ਜੀ, ਉਹ ਬਰੇਮ ਲੱਗ ਰਿਹਾ ਗੌਰਮੈਂਟ, ਯੂਪੀ ਗੌਰਮੈਂਟ ਤੇ, ਕਿ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਜੇਲ੍ਹ ਦੇ ਵਿੱਚ। ਤੇ ਮੇਰਾ ਲਾਸਟ ਕੁਐਸਚਨ ਹੀ ਹੋਗਾ ਤੁਹਾਡੇ ਵਾਸਤੇ ਕਿ ਜਿਹੜੇ ਵੀ ਬੰਦੇ ਹੁਣ ਆਪੋਜੀਸ਼ਨ ਦੇ ਜੇਲ੍ਹ ਦੇ ਵਿੱਚ ਜਾ ਰਹੇ ਆ ਜਾਂ ਗਏ ਹੋਏ ਆ ਜੀ, ਤੇ ਉਹਨਾਂ ਦਾ ਤੁਸੀਂ ਕੀ ਭਵਿੱਖ ਦੇਖਦੇ ਆ, ਕੀ ਫਿਊਚਰ ਦੇਖਦੇ ਆ, ਕਿ ਜੇਲ੍ਹ ਦੇ ਵਿੱਚੋਂ ਉਹ ਬਾਹਰ ਆ ਜਾਣਗੇ ਜਾਂ ਉਹਨਾਂ ਦਾ ਵੀ ਇਹ ਹਸ਼ਰ ਹੋਊਗਾ?
ਹਾਂਜੀ, ਮੈਂ ਦੱਸ ਦਿੰਦਾ ਜੀ। ਦੇਖੋ ਪਹਿਲੀ ਚੀਜ਼ ਤਾਂ ਦੇਖੋ, ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਰਾਹੁਲ ਗਾਂਧੀ ਜੀ ਦੇ ਸਪੋਰਟਰ ਹੋ, ਔਰ ਮੈਂ ਤੇ ਖੁਦ ਕਹਿ ਰਿਹਾ ਕਿ ਮੋਦੀ ਸਾਹਿਬ ਨੂੰ ਲੋਕ ਹਰਾਉਣਾ ਚਾਹੁੰਦੇ ਨੇ, ਔਰ ਮੈਂ ਬਾਰ ਬਾਰ ਕਹਿੰਦਾ ਕਿ 2 ਨਹੀਂ ਜੀ 3 ਸਟਰੋਂਗ ਪਾਰਟੀਜ਼ ਹੋਣੀਆਂ ਚਾਹੀਦੀਆਂ। ਕੱਲੀ ਬੀਜੇਪੀ ਨੇ ਠੇਕੇਦਾਰੀ ਨਹੀਂ ਲੈ ਲਈ ਵੀ ਇੰਡੀਆ ਚ ਕੱਲੇ ਇਹੀ ਰੱਬ ਬਣ ਗਏ ਨੇ ਕਿ ਮੋਦੀ ਸਾਹਿਬ ਹੀ ਰੱਬ ਨੇ, ਕਿ ਬੀਜੇਪੀ ਹੀ ਕੱਲੀ ਇੰਡੀਆ ਦਾ ਸੁਧਾਰ ਕਰ ਸਕਦੀ ਹੈ। ਨੋ, ਇਟਸ ਨਾਟ ਗੁੱਡ, ਇਹ ਸਹੀ ਨਹੀਂ ਹੈ ਕਿ ਕੱਲੇ ਇੱਕ ਮੋਦੀ ਸਾਹਿਬ ਜਾਂ ਕੱਲਾ ਬੀਜੇਪੀ ਨੂੰ ਹੱਕ ਦਿੱਤਾ ਜਾਵੇ ਕਿ ਤੁਸੀਂ ਇੰਡੀਆ ਦੇ ਖੈਰ ਖਾਓ। ਨਹੀਂ, ਇਹ ਤਾਂ ਫਿਰ ਚਾਈਨਾ ਔਰ ਰਸ਼ੀਆ ਵਾਲਾ ਕੰਮ ਹੋ ਗਿਆ ਨਾ, ਜਿੱਦਾਂ ਚਾਈਨਾ ਜੇ ਰਸ਼ੀਆ ਜੇ ਮਿਡਲ ਈਸਟ ਹੋ ਗਿਆ। लेकिन प्रॉब्लम इत्थे हैगी है कि जिस तरह हुण मैं तुहानूं वी पुछिया और मैनूं अज तक मतलब बार बार मैं सवाल करदा कि कोई एक चंगा काम दस दो भी राहुल गांधी जी आ देन है जी इंडिया नूं आ देन है वो देश दे प्रधानमंत्री इस कारण एक काम दस दो असीं कहने कि ठीक है जी ते कोई दस ही नहीं पांदा कदे भी इस कारण मोदी साहब लोगों नूं अल्टरनेट चाहिए है लोग लभ रहे ने किन्ने 32% 33% लोगों ने वोट पाई है सिर्फ इंडिया के एक गल हुंदी जी हिंदू वोट वो हिंदू ने भी कदे नंबर चेक कर लो 44% वॉज द मैक्सिमम राहुल गांधी भी हिंदू सारे जिन्हें लीडर है केजरीवाल जिन्हों जेल च पाया सतेंद्र जैन जिन्नी ओपोजिशन सारे हिंदू ही डी रजा तो लैके अपने अखिलेश यादव तो लैके लालू प्रसाद यादव तो लैके ममता बनर्जी कौन है सारे हिंदू ही है सारे जेडे मोदी साहब नू हराना चाहते हैं हिंदू तो हराना चाहते ने मोदी साहब नू पर बंदा ते सामने लैके आओ कि भाई तू ओ 100 काम गिना रहे ने अपने वह कहें इंडिया 10वें नंबर ते सीगा असीं 5वें नंबर ते लै आए हां लो तां ਉਹ ਕਹਿੰਦੇ ਅਸੀਂ ਤੀਜੇ ਤੇ ਵੀ ਲੈ ਜਾਣਾ ਉਹ ਤੁਸੀਂ ਗੱਲ ਤਾਂ ਕਰ ਲਓ ਵੀ ਅਸੀਂ ਦੂਜੇ ਤੇ ਲੈ ਜਾਵਾਂਗੇ ਨਹੀਂ ਲਿਆਉਂਗੇ ਬਾਅਦ ਚ ਕੱਲ ਦੇਖ ਲਾਂਗੇ ਕੋਈ ਗੱਲ ਹੀ ਚੰਗੀ ਕਰ ਲੈਂਦਾ ਬੰਦਾ ਸਵਾ ਇਸ ਗੱਲ ਦੇ ਕਿ ਜੀ ਉਹ ਈਵੀਐਮ ਗਲਤ ਆ ਯੇ ਗਲਤ ਆ ਵੋ ਗਲਤ ਆ ਵਿਕਟਿਮ ਕਾਰਡ ਖੇਲ ਖੇਲ ਕੇ ਉਹ ਕਹਿੰਦੇ ਜੀ 2 ਵਾਰ ਤਾਂ ਤੁਸੀਂ ਹਾਰ ਗਏ ਹੋ ਹੁਣ ਔਰ ਤੁਹਾਨੂੰ ਇੰਡੀਆ ਦੇ ਲੋਕਾਂ ਨੇ ਉਸ ਵੇਲੇ ਹਰਾਇਆ ਜਦੋਂ ਈਵੀਐਮ ਤੁਹਾਡੇ ਕੰਟਰੋਲ ਸੀਗਾ 2014 ਚ ਸਰਕਾਰ ਕਿਹਦੀ ਸੀਗੀ 2014 ਚ ਸਰਕਾਰ ਸੀਗੀ ਕਾਂਗਰਸ ਦੀ
ਉਹ ਤਾਂ ਐਕਸਕਿਊਜ਼ ਹੋ ਜਾਂਦੀ ਹੈ ਜੀ
ਹਾਂ ਉਹ ਤਾਂ ਐਕਸਕਿਊਜ਼ ਹੋ ਜਾਂਦੀ ਤੁਸੀਂ ਖੁਦ ਹੀ ਜਾਣਦੇ ਹੋ ਇਹਨਾਂ ਨੇ ਸਰ ਪਤਾ ਕੀ ਹੈ ਬਹਾਨੇਬਾਜ਼ੀ ਨਾਲ ਤੁਸੀਂ ਬਹਾਨੇਬਾਜ਼ੀ ਨਾਲ ਤਾਂ ਹੁਣ ਉੱਥੇ ਇੰਡੀਆ ਚ ਨਾ 84 ਦੀ ਨੌਕਰੀ ਨਹੀਂ ਮਿਲਦੀ ਬਾਹਰ ਪੀਅਨ ਬੈਠਾ ਹੁੰਦਾ ਨਾ ਬਹਾਨੇਬਾਜ਼ੀ ਨਾਲ ਤਾਂ ਹੁਣ ਉੱਥੇ 84 ਦੀ ਨੌਕਰੀ ਨਹੀਂ ਮਿਲਦੀ ਜੀ ਠੀਕ ਹੈ ਕਿ ਨਹੀਂ ਤੇ ਇਹ ਚਾਹੁੰਦੇ ਨੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ ਜਾਵੇ ਇਹਨਾਂ ਨੂੰ ਤੁਸੀਂ ਮੈਨੂੰ ਜਵਾਬ ਦਿਓ ਨਾ ਕਿੱਦਾਂ ਬਣਾਤਾ ਜਾਏ ਔਰ ਰਾਜਿਆਂ ਦੀ ਤਰ੍ਹਾਂ ਤੁਸੀਂ ਰਹਿੰਦੇ ਹੋ ਦਿੱਲੀ ਚ 1 ਅਕਬਰ ਰੋਡ ਤੋਂ ਲੈ ਕੇ ਕਿੰਨੀਆਂ ਸਰਕਾਰੀ ਕੋਠੀਆਂ ਅੱਜ ਤੱਕ ਤੁਹਾਡੇ ਕੋਲ ਨੇ ਅੱਜ ਤੱਕ ਤੁਹਾਡੇ ਕੋਲ ਨੇ ਤੁਹਾਨੂੰ ਪਤਾ ਇਹਨਾਂ ਦੇ ਮਾਤਾ ਜੀ ਸੋਨੀਆ ਗਾਂਧੀ ਜੀ ਉਹਨਾਂ ਨੂੰ ਲੱਗਾ ਜੀ ਹੁਣ ਸਿਹਤ ਚੱਲਦੀ ਨਹੀਂ ਹੈ ਠੀਕ ਹੈ ਜੀ ਉਹ ਕਹਿੰਦੇ ਆਪਣੀ ਸਰਕਾਰੀ ਕੋਠੀ ਵੀ ਚਾਹੀਦੀ ਹੈ ਸਰਕਾਰੀ ਤਨਖਾਹ ਵੀ ਚਾਹੀਦੀ ਹੈ ਹਜੇ ਕਹਿੰਦੇ ਡੈਮੋਕ੍ਰੇਸੀ ਨਹੀਂ ਇੰਡੀਆ ਚ ਸੁਣੀ ਚਲੋ ਜਰਾ ਇਹਨਾਂ ਦਾ ਕਿੱਸਾ ਆ ਪਿਛਲੇ ਮਹੀਨੇ ਦੀ ਗੱਲ ਸੁਣਾਉਣਾ ਇਹਨਾਂ ਦੀ ਸੋਨੀਆ ਗਾਂਧੀ ਜੀ ਦੀ ਉਹ ਕਹਿੰਦੇ ਜੀ ਤੁਸੀਂ ਇਲੈਕਸ਼ਨ ਲੜਨ ਦੀ ਵੀ ਕਿਉਂ ਕੋਸ਼ਿਸ਼ ਕਰਨੀ ਰਾਏ ਬਰੇਲੀ ਕਦੇ ਹਾਰੇ ਆ ਕਦੇ ਹਾਰੇ ਰਾਏ ਬਰੇਲੀ ਦੀ ਸੀਟ ਠੀਕ ਹੈ ਜਦੋਂ ਦੀ ਸੋਨੀਆ ਗਾਂਧੀ ਜੀ ਇਲੈਕਸ਼ਨ ਚ ਆਏ ਨੇ ਸੋਨੀਆ ਗਾਂਧੀ ਜੀ ਜਿੱਤਦੇ ਆਏ ਨੇ ਉੱਥੋਂ ਲੋਕਾਂ ਨੇ ਅੱਖ ਬੰਦ ਕਰਕੇ ਵੋਟ ਪਾ ਦਿੱਤੀ ਇਹਨਾਂ ਨੂੰ ਉਹ ਕਹਿੰਦੇ ਹੁਣ ਸਿਹਤ ਨਹੀਂ ਚੱਲਦੀ ਉਹ ਕਹਿੰਦੇ ਫੇਰ ਕੀ ਕਰਨਾ ਹੈ ਉਹ ਕਹਿੰਦੇ ਫੇਰ ਕੀ ਕਰਨਾ ਹੈ ਤੁਸੀਂ ਰਾਜ ਸਭਾ ਚ ਮੈਂਬਰ ਪਾਰਲੀਮੈਂਟ ਬਣ ਜਾਓ ਸਰਕਾਰੀ ਪੈਸਾ ਤੇ ਸਾਡੀ ਜੇਬ ਚ ਆਉਣਾ ਹੀ ਚਾਹੀਦਾ ਬੇਟੇ ਨੂੰ ਵੀ ਆ ਰਿਹਾ ਮੰਮੀ ਤੁਹਾਨੂੰ ਵੀ ਆਉਣਾ ਚਾਹੀਦਾ ਚਾਹੇ ਤੁਹਾਡਾ ਤੁਸੀਂ ਤੁਹਾਡੀ ਸਿਹਤ ਚੱਲੇ ਨਾ ਚੱਲੇ ਸੋਨੀਆ ਗਾਂਧੀ ਜੀ ਮੰਮੀ ਜੀ ਤੁਹਾਡੀ ਸਿਹਤ ਚੱਲੇ ਨਾ ਚੱਲੇ ਚਾਹੇ ਤੁਸੀਂ ਕਿਤੇ ਕੋਈ ਕੰਮ ਕਰੋ ਨਾ ਕਰੋ ਚਾਹੇ ਘਰੇ ਬੈਠੋ ਅਮਰੀਕਾ ਇਲਾਜ ਕਰਾਓ ਪੈਸੇ ਦੀ ਕੋਈ ਕਮੀ ਥੋੜੀ ਹੈ ਪੈਸੇ ਦੀ ਕੋਈ ਕਮੀ ਥੋੜੀ ਹੈ ਇੰਨਾ ਪੈਸਾ ਲੁੱਟਿਆ ਇੰਡੀਆ ਦਾ ਇਹਨਾਂ ਲੋਕਾਂ ਨੇ ਠੀਕ ਹੈ ਕਿ ਨਹੀਂ ਉਹ ਕਹਿੰਦੇ ਕੋਈ ਕਮੀ ਥੋੜੀ ਹੈ ਵੀ ਤਾਂ ਨੌਕਰ ਇੰਡੀਆ ਦੇ ਲੋਕਾਂ ਨੂੰ ਤਾਂ ਨੌਕਰ ਸਮਝਦੇ ਨੇ ਆਪਣਾ ਇੰਡੀਆ ਦੇ ਲੋਕਾਂ ਨੂੰ ਤਾਂ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਨੌਕਰ ਇੰਡੀਆ ਦੇ ਲੋਕਾਂ ਨੂੰ ਛੱਡੋ ਤੁਹਾਡੇ ਪੰਜਾਬ ਦੇ ਕੌਣ ਆ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਉਹ ਕਹਿੰਦੇ ਇਹੋ ਜਿਹੇ ਮਹਾਰਾਜਾ ਕਈ ਆਏ ਕਈ ਚਲੇ ਗਏ ਉਹ ਮਹਾਰਾਜਾ ਮਾਧਵ ਰਾਓ ਸਿੰਧੀਆ ਮੱਧ ਪ੍ਰਦੇਸ਼ ਦੇ ਰਾਇਲ ਖਾਨਦਾਨ ਤੋਂ ਰਾਜਸਥਾਨ ਦੇ ਸ਼ਹੀਦ ਗਿਲੋਤ ਉਹ ਕਹਿੰਦੇ ਕਿੰਨੇ ਚੀਫ ਮਿਨਿਸਟਰ ਆਏ ਚਲੇ ਗਏ ਦੇ ਐਕਟ ਲਾਈਕ ਕਿੰਗਸ ਉਹ ਕਹਿੰਦੇ ਅਸਲੀ ਰਾਜਾ ਅਸੀਂ ਹੈਗੇ ਆ ਠੀਕ ਹੈ ਕਿ ਨਹੀਂ ਸਰ ਕਾਂਗਰਸ ਦੀ ਮੈਂਬਰਸ਼ਿਪ ਕਦੋਂ ਲਈ ਸੋਨੀਆ ਗਾਂਧੀ ਜੀ ਨੇ ਕਾਂਗਰਸ ਦੀ ਮੈਂਬਰਸ਼ਿਪ ਕਦੋਂ ਲਈ ਜਦੋਂ ਉਹਨਾਂ ਦੇ ਪਤੀ ਦੀ ਡੈਥ ਤੋਂ 7 ਸਾਲ ਬਾਅਦ 1997 ਦੇ ਵਿੱਚ 62 ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਣ ਗਏ 62 ਡੇਜ਼ ਕਾਂਗਰਸ ਦੀ ਪ੍ਰਾਇਮਰੀ ਮੈਂਬਰਸ਼ਿਪ ਲਈ ਕਿਹਾ ਲਓ ਜੀ ਮੈਂ ਅੱਜ ਤੋਂ ਕਾਂਗਰਸ ਦੀ ਮੈਂਬਰਸ਼ਿਪ ਬਣੀ ਕਿਸ ਗੱਲ ਦੀ ਪ੍ਰੈਜ਼ੀਡੈਂਟ ਮਤਲਬ ਕਿਸ ਤੁਹਾਡੀ ਦੇਣ ਕੀ ਸੀਗੀ ਕਾਂਗਰਸ ਪਾਰਟੀ ਨੂੰ ਤੁਸੀਂ ਇਹੀ ਦੇਣ ਆ ਕਿ ਤੁਸੀਂ ਇਟਲੀ ਚ ਪੈਦਾ ਹੋਏ ਇਟਲੀ ਚ ਪੈਦਾ ਹੋਏ ਤੁਸੀਂ ਮਹਾਰਾਣੀ ਬਣ ਕੇ ਆ ਗਏ ਉਹ ਮੈਂ ਮਹਾਰਾਣੀ ਕਿਸ ਗੱਲ ਦੀ ਮਹਾਰਾਣੀ ਉਹ ਜੀ ਮੈਂ ਰਾਜੀਵ ਗਾਂਧੀ ਨਾਲ ਵਿਆਹ ਕਰਾਇਆ ਤੁਹਾਡੀ ਮਤਲਬ ਕੁਆਲੀਫਿਕੇਸ਼ਨ ਕੀ ਹੈ 100 ਸਾਲ ਦੀ ਕਾਂਗਰਸ ਪਾਰਟੀ 100 ਸਾਲ ਦੀ ਕਾਂਗਰਸ ਪਾਰਟੀ 62 ਡੇਜ਼ 62 ਦਿਨ ਤੁਸੀਂ ਮੈਂਬਰਸ਼ਿਪ ਲਈ ਹੈ ਤੁਸੀਂ ਗ੍ਰਾਸ ਰੂਟ ਤੇ ਕੀ ਕੰਮ ਕੀਤਾ ਭਾਜੀ ਤੁਹਾਡੇ ਸਾਹਮਣੇ ਬੰਦੇ ਪਤਾ ਕੌਣ ਨੇ ਜਿਨ੍ਹਾਂ ਨੇ ਨਾ ਪੰਜਾਬੀ ਚ ਕਹਿੰਦੇ ਨਾ ਦੀਵਾਰ ਕਲੀ ਕੀਤੀ ਪਹਿਲਾ ਕੰਮ ਨਿਤਿਨ ਗਡਕਰੀ ਨੇ ਕੀ ਕੀਤਾ ਦੀਵਾਰਾਂ ਕਲੀ ਕਰਦੇ ਹੁੰਦੇ ਸੀ ਕਿ ਦੀਵਾਰਾਂ ਤੇ ਨਾ ਪੇਂਟ ਕਰੋ ਤੇ ਇੱਥੇ ਲਿਖਣਾ ਕੁਛ ਉਹ ਬੰਦੇ ਨੇ ਤੁਹਾਡੇ ਸਾਹਮਣੇ ਕਿਸੇ ਨੇ ਚਾਹ ਵੇਚੀ ਕਿਸੇ ਨੇ ਦੀਵਾਰਾਂ ਤੇ ਕਲੀਆਂ ਕੀਤੀਆਂ ਤਾਂ ਤੁਸੀਂ ਸਿਵਾਏ ਇੰਡੀਆ ਨੂੰ ਲੁੱਟਣ ਦੇ ਔਰ ਰਾਜੇ ਦੇ ਤਾਂ ਰਾਜ ਕਰਨ ਦੇ ਕੀਤਾ ਕੀ ਤੁਸੀਂ ਦੱਸੋ ਨਾ ਸੋਨੀਆ ਗਾਂਧੀ ਜੀ ਬਟ ਗੱਲ ਇਹ ਆ ਭਾਈ ਰਾਜੇ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਉੱਥੇ ਬੜੇ ਬੜੇ ਲੀਡਰ ਕਹਿੰਦੇ ਜੀ ਅਸੀਂ ਛੱਡ ਕੇ ਆਏ ਸਰ ਜਦੋਂ ਉਹਨਾਂ ਨੂੰ ਮੀਡੀਆ ਚ ਇੰਟਰਵਿਊ ਚ ਪੁੱਛਿਆ ਜਾਂਦਾ ਕਿ ਜੀ ਤੁਹਾਨੂੰ ਕੋਈ ਫੋਨ ਆਉਂਦਾ ਉਹ ਕਹਿੰਦੇ ਜੀ ਇੱਥੇ 12 ਚੀਫ ਮਿਨਿਸਟਰ ਛੱਡ ਕੇ ਚਲੇ ਗਏ ਇਸ ਕਾਂਗਰਸ ਪਾਰਟੀ ਨੂੰ 12 ਚੀਫ ਮਿਨਿਸਟਰ ਇੱਕ ਮੈਂਬਰ ਪਾਰਲੀਮੈਂਟ ਤੇ MLA ਦੀ ਔਕਾਤ ਕੀ ਹੈ ਉਹਨਾਂ ਦੇ ਸਾਹਮਣੇ ਉਹ ਆਪਣੀ ਮਰਜ਼ੀ ਨਾਲ ਜੇ ਚਾਹਣ ਤੇ ਚਾਹੇ ਤੁਹਾਨੂੰ 1 ਘੰਟਾ ਬਹਿ ਕੇ ਚਾਹ ਪੀ ਲੈਣ ਤੇ ਜੇ ਉਹਨਾਂ ਦੀ ਮਰਜ਼ੀ ਨਹੀਂ ਹੈ ਤਾਂ ਤੁਸੀਂ 10 ਸਾਲ ਉਹਨਾਂ ਦੇ ਦਰਵਾਜ਼ੇ ਤੇ ਖੜੇ ਹੁੰਦੇ ਰਹੋ, ਉਹ ਤੁਹਾਨੂੰ ਕਦੇ ਦੇਖਣਗੇ ਵੀ ਨਹੀਂ, ਤੁਹਾਨੂੰ ਕਦੇ ਦਰਵਾਜ਼ੇ ਤੇ ਬਾਹਰ ਬੈਠਣ ਲਈ ਨਹੀਂ ਕਹਿਣਗੇ, ਖੜੇ ਰਹੋ, ਤੁਹਾਡੀ ਮਰਜ਼ੀ ਹੈ। ਦਿਸ ਇਜ਼ ਵਟ ਗਾਂਧੀ ਫੈਮਿਲੀਜ਼, ਜਿਹਨੂੰ ਨਹੀਂ ਪਤਾ ਉਹ ਜੋ ਮਰਜ਼ੀ ਉਹਨਾਂ ਦੇ ਗੁਣ ਗਾਈ ਜਾਓ। ਇਹ ਜਿਹੜੀ ਡੈਮੋਕ੍ਰੇਸੀ ਅਸੀਂ ਗੱਲ ਕਰਦੇ, ਇੰਡੀਆ ਚ ਡੈਮੋਕ੍ਰੇਸੀ ਨਹੀਂ, ਉਹ ਕਹਿੰਦੇ ਚੇਲੇ ਪਾਲਕਿਆਂ ਨੂੰ ਕਿਹਾ ਹੋਇਆ, ਏਦਾਂ ਹੀ ਬੋਲੀ ਜਾਓ, ਇੰਡੀਆ ਚ ਡੈਮੋਕ੍ਰੇਸੀ ਨਹੀਂ, ਇੰਡੀਆ ਚ ਮੋਦੀ ਡਿਕਟੇਟਰ ਆ ਗਿਆ। ਸੋਨੀਆ ਗਾਂਧੀ ਜੀ ਦਾ ਮਨ ਕੀਤਾ, ਅੱਛਾ ਹੁਣ ਕੀ ਕਰਨਾ ਹੈ? ਆ ਪਿਛਲੇ 2 ਮਹੀਨੇ ਪਹਿਲਾਂ ਫੈਬਰੀ ਚ ਕੀਤਾ ਨਾ ਰਾਜ ਸਭਾ ਦੇ ਪੇਪਰ ਫਾਈਲ, ਰਾਜ ਸਭਾ ਦੇ ਪੇਪਰ ਫਾਈਲ ਕਰ ਦਿੱਤੇ ਅਨਅਪੋਜ਼ਡ, ਕਿਸੇ ਨੇ ਅਪੋਜੀਸ਼ਨ ਕੀਤੀ, ਮਤਲਬ ਕੋਈ ਕੈਂਡੀਡੇਟ ਵੀ ਨਹੀਂ ਹੈ ਇਹਨਾਂ ਦੇ ਸਾਹਮਣੇ, ਅਨਅਪੋਜ਼ਡ ਰਾਜ ਸਭਾ ਚ ਇਲੈਕਟ ਹੋ ਕੇ ਆ ਗਏ। ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ, ਕਿਸ ਗੱਲ ਦੀ ਤਨਖਾਹ ਦੇਈਏ ਅਸੀਂ ਸੋਨੀਆ ਗਾਂਧੀ ਜੀ ਨੂੰ? ਇੰਡੀਆ ਦਾ ਵੋਟਰ ਪੁੱਛੇ, ਤੁਸੀਂ ਤਾਂ ਕਹਿੰਦੇ ਹੋ ਜੀ ਇੱਥੇ ਡਿਕਟੇਟਰਸ਼ਿਪ। ਸੋਨੀਆ ਗਾਂਧੀ ਜੀ ਮਤਲਬ ਤੁਹਾਡੇ ਕੋਲ, ਤੁਹਾਨੂੰ ਹੁਣ ਮੈਂ ਉਹਨਾਂ ਦੇ ਜੋ ਉਹਨਾਂ ਦੀ ਬਿਮਾਰੀਆਂ ਉਹਨਾਂ ਦੀ ਪਰਸਨਲ ਚੀਜ਼ਾਂ, ਬਟ ਉਹਨਾਂ ਨੂੰ ਤੁਸੀਂ ਤਾਂ ਇਲਾਜ ਕਰਵਾ ਰਹੇ ਹੋ, ਕਦੇ US ਕਦੇ ਕਿਤੇ, ਤੁਹਾਡੇ ਕੋਲ ਤਾਂ ਟਾਈਮ ਨਹੀਂ ਹੈ ਬਿਲਕੁਲ। ਕਦੇ ਹੋ ਸਕਦਾ 2 ਮਹੀਨੇ ਚ ਇੱਕ ਅੱਧੀ ਵਾਰੀ ਤੁਸੀਂ ਘਰੋਂ ਬਾਹਰ ਕਿਸੇ ਪਬਲਿਕ ਫੰਕਸ਼ਨ ਤੇ ਆ ਜਾਓ, ਅਦਰਵਾਈਜ਼ ਤੁਹਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ। ਜਿਸ ਲੇਡੀ ਕੋਲ, ਜਿਸ ਮਹਿਲਾ ਕੋਲ ਬਾਹਰ ਪਬਲਿਕ ਫੰਕਸ਼ਨ ਤੇ ਆਉਣ ਦਾ ਟਾਈਮ ਨਹੀਂ ਹੈ, ਤੁਹਾਡੇ ਕੋਲ ਕੀ ਰਾਈਟ ਹੈ ਕਿ ਤੁਸੀਂ ਰਾਜ ਸਭਾ ਦੀ ਮੈਂਬਰਸ਼ਿਪ ਲੈ ਕੇ MP ਦੀ ਤਨਖਾਹਾਂ ਲਓ, ਪਰਕਸ ਇੰਜੋਏ ਕਰੋ, ਕੋਠੀਆਂ ਇੰਜੋਏ ਕਰੋ ਉੱਥੇ ਦਿੱਲੀ ਚ, ਤੁਸੀਂ ਵੀ, ਤੁਹਾਡਾ ਬੇਟਾ ਵੀ, ਸਾਰੇ ਜਣੇ, ਕੀ ਦੇਣ ਕੀ ਹੈ ਤੁਹਾਡੀ? ਇੰਨੇ ਵਧੀਆ ਕਾਬਿਲ ਲੋਕ ਨੇ ਕਾਂਗਰਸ ਪਾਰਟੀ ਦੇ ਵਿੱਚ, ਉਹਨਾਂ ਨੂੰ ਅੱਗੇ ਆਉਣ ਦਿਓ, ਲੈਟ ਦੈਮ ਲੀਡ ਦਾ ਕਾਂਗਰਸ ਪਾਰਟੀ। ਤੁਸੀਂ ਇਹਨੂੰ ਕਿਉਂ ਆਪਣੀ, ਯੂ ਹੈਵ ਬੀਨ ਦਾ ਲੌਂਗੈਸਟ ਸਰਵਿੰਗ ਪ੍ਰੈਜ਼ੀਡੈਂਟ ਇਨ ਦਾ ਹਿਸਟਰੀ ਆਫ ਕਾਂਗਰਸ ਪਾਰਟੀ। ਸੋਨੀਆ ਗਾਂਧੀ ਜੀ ਦੇ ਵਿੱਚ ਸ਼ੀ ਹੈਜ਼ ਬੀਨ ਦਾ ਲੌਂਗੈਸਟ ਸਰਵਿੰਗ, ਠੀਕ ਹੈ ਨੀ? ਕਾਂਗਰਸ ਪਾਰਟੀ ਕੋਲ ਬਹੁਤ ਟੈਲੈਂਟ ਹੈ, ਨਵੇਂ ਬੰਦੇ ਨੇ, ਉਹਨਾਂ ਨੂੰ ਲੀਡ ਕਰਨ ਦਿਓ ਕਾਂਗਰਸ ਪਾਰਟੀ ਨੂੰ, ਠੀਕ ਹੈ? ਔਰ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਜੇਲ੍ਹ ਚ ਭੇਜਿਆ ਕੇਜਰੀਵਾਲ ਸਾਹਿਬ ਨੂੰ, ਮੈਂ ਇੱਥੇ ਕਹਿੰਦਾ ਹੈਗਾ ਕਿ ਕਾਨੂੰਨ ਆਪਣੇ ਹਿਸਾਬ ਨਾਲ ਚੱਲੇ, ਬਟ ਕੇਜਰੀਵਾਲ ਸਾਹਿਬ ਇੱਕ ਦਿਨ, ਹਾਂ ਮੈਨੂੰ ਨੀ ਪਤਾ ਕਿ ਉਹਨਾਂ ਨੇ ਸ਼ਰਾਬ ਘੁਟਾਲਾ ਕੀਤਾ ਕਿ ਨਹੀਂ ਕੀਤਾ, ਆਈ ਡੋਂਟ ਵਾਂਟ ਟੂ ਬੀ ਦ ਜੱਜ ਔਨ ਦੈਟ, ਉਹ ਅਦਾਲਤ ਫੈਸਲਾ ਕਰੇਗੀ, ਬਟ ਜੇ ਉਹਨਾਂ ਨੇ ਸ਼ਰਾਬ ਘੁਟਾਲਾ ਨਹੀਂ ਕੀਤਾ ਤੇ ਕੇਜਰੀਵਾਲ ਸਾਹਿਬ ਜੇ ਇਹਨਾਂ ਦੇ ਨਾਲ ਨਾ ਅਲਾਇੰਸ ਕਰਨ, ਇਹ ਜਿੰਨੇ ਲੋਕ ਏ ਰਾਜਾ ਵਰਗੇ ਲੋਕ ਨੇ, ਲਾਲੂ ਪ੍ਰਸਾਦ ਯਾਦਵ ਵਰਗੇ ਲੋਕ ਨੇ, 2029 ਤਾਂ ਨਹੀਂ ਪਰ 2034 ਦੇ ਵਿੱਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਾਕਈ ਦਾਅਵੇਦਾਰ ਹੋਣਗੇ, ਦਾਅਵੇਦਾਰ ਤੋਂ ਅੱਜ ਵੀ ਕਹਿੰਦੇ ਨੇ, ਬਟ ਕੇਜਰੀਵਾਲ ਹੈਜ਼ ਉਹਦੀ ਬਹੁਤ ਬੜੀ ਦੇਣ ਹੈ। ਕੇਜਰੀਵਾਲ ਸਾਹਿਬ ਨੇ ਇਸ ਦੇਸ਼ ਨੂੰ ਡੈਮੋਕ੍ਰੇਟਿਕ ਤਰੀਕੇ ਨਾਲ ਕਿੱਦਾਂ ਚੱਲਣਾ ਉਹ ਸਿਖਾਇਆ। ਹਾਂ ਅੱਜ ਉਹਨਾਂ ਦੀ ਮੈਂ ਕਈ ਗੱਲਾਂ ਨਾਲ ਸਹਿਮਤ ਹਾਂ, ਬਟ ਕੇਜਰੀਵਾਲ ਸਾਹਿਬ ਜੇ ਜਾਣ, ਕੇਜਰੀਵਾਲ ਸਾਹਿਬ ਅੱਜ ਵੀ ਮੈਂ ਕਹਿੰਦਾ ਉਹਨਾਂ ਨੂੰ, ਉਹ ਦੇਸ਼ ਦੇ ਭਾਵੀ ਪ੍ਰਧਾਨ ਮੰਤਰੀ ਦੇ, ਮਤਲਬ ਆਉਣ ਵਾਲੇ ਸਮੇਂ ਚ 2024 ਦੇ ਵਿੱਚ ਤਾਂ ਮੁਸ਼ਕਿਲ ਹੈ ਇਸ ਸਾਲ ਤੇ, ਇਸ ਵਾਰ ਦੇ, ਹੋ ਸਕਦਾ ਹੈ ਕਿ ਜੇ ਉਹ ਬਹੁਤ ਮਿਹਨਤ ਕਰਨ ਤਾਂ 2029 ਦੇ ਵਿੱਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਬਣ ਸਕਣ, ਔਰ ਬਣਨਾ ਵੀ ਚਾਹੀਦਾ। ਮੈਂ ਇਕੱਲੇ ਕੇਜਰੀਵਾਲ ਸਾਹਿਬ ਦਾ ਕੋਈ ਸਪੋਰਟਰ ਨਹੀਂ ਹੈ, ਪਰ ਮੈਂ ਕਹਿ ਰਿਹਾ ਕਿ ਸਾਨੂੰ 3 ਕੈਂਡੀਡੇਟ ਚਾਹੀਦੇ ਨੇ, 3 ਅਲੱਗ ਅਲੱਗ ਪਾਰਟੀਜ਼ ਤੋਂ। ਇੱਕ ਫਰਜ਼ ਕਰ ਲਓ ਜੇ BJP ਸਟਰੋਂਗ ਰਹੇਗੀ ਤਾਂ ਉਹ ਹੋ ਸਕਦਾ, ਇੱਕ ਕਾਂਗਰਸ, ਰਾਹੁਲ ਗਾਂਧੀ ਜੀ ਨਹੀਂ, ਇੱਕ ਕੋਈ ਕਾਂਗਰਸ ਤੋਂ ਹੋਵੇ, ਕੋਈ ਹੋ ਜਾਵੇ, ਮੋਂਟੇਜ ਸਿੰਘ ਆਲੂਵਾਲੀਆ ਜੀ ਹੋ ਜਾਣ, ਪਰਮਾਤਮਾ ਕਰੇ ਜੀ ਅੱਜ ਡਾਕਟਰ ਮਨਮੋਹਨ ਸਿੰਘ ਜੀ ਦੀ ਸਿਹਤ ਚੰਗੀ ਹੁੰਦੀ, ਤੁਸੀਂ ਦੇਖਦੇ ਕਿ ਕਾਂਗਰਸ ਨੇ ਜਿੱਤ ਜਾਣਾ ਸੀਗਾ। ਚਲੋ ਪਰਮਾਤਮਾ ਹੁਣ ਉਹਨਾਂ ਦੀ ਲੰਬੀ ਉਮਰ ਦੇਵੇ, ਉਹਨਾਂ ਦੀ ਸਿਹਤ ਨਹੀਂ ਚੰਗੀ, ਨਹੀਂ ਤਾਂ ਤੁਸੀਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਅੱਜ ਖੜਾ ਕਰ ਦਿਓ, 2004 ਵਾਲੇ ਡਾਕਟਰ ਮਨਮੋਹਨ ਸਿੰਘ ਜੀ, ਅੱਜ ਜਿੱਤ ਜਾਣਾ ਸੀ ਕਾਂਗਰਸ ਨੇ, ਅੱਜ ਜਿੱਤ ਜਾਣਾ ਸੀ, ਜੋ ਉਹਨਾਂ ਦੇ ਅੰਦਰ ਕਾਬਲੀਅਤ ਹੈ। ਚਲੋ ਕੋਈ ਹੋਰ ਬੰਦਾ ਕਾਂਗਰਸ ਚੋਂ, ਕੋਈ ਇੱਕ ਹੋ ਸਕਦਾ, 2 ਹੋ ਗਏ, 1 ਤੁਹਾਨੂੰ ਬੰਦਾ ਹੋਰ ਚਾਹੀਦਾ। ਇਹਨਾਂ ਸਾਰਿਆਂ ਦੇ ਵਿੱਚੋਂ ਮੈਨੂੰ ਅੱਜ ਵੀ, ਹੁਣ ਮੈਂ ਕੋਈ ਜੱਜ ਨਹੀਂ ਬਣਨਾ ਚਾਹੁੰਦਾ, ਕੱਲ ਨੂੰ ਲੋਕ ਕਹਿਣ ਜੀ ਉਹ ਤੁਸੀਂ ਕੇਜਰੀਵਾਲ ਸਾਹਿਬ ਦੀ ਬੜੀ ਸਪੋਰਟ ਕਰੀ ਜਾ ਰਹੇ ਸੀ, ਉਹ ਤਾਂ ਸ਼ਰਾਬ ਘੁਟਾਲੇ ਚ ਗੁਨਾਹਗਾਰ ਸਾਬਿਤ ਹੋ ਗਏ। ਜੇ ਉਹ ਗੁਨਾਹਗਾਰ ਨਹੀਂ ਸਾਬਿਤ ਹੁੰਦੇ ਸ਼ਰਾਬ ਘੁਟਾਲੇ ਚ, ਦੈਨ ਦਾ 3rd ਪਰਸਨ ਜੋ ਮੈਂ ਚਾਹਾਂਗਾ, 1 ਫਰੋਮ BJP, 1 ਫਰੋਮ ਕਾਂਗਰਸ, ਅਦਰ ਦੈਨ ਰਾਹੁਲ ਗਾਂਧੀ, ਨੋਟ ਰਾਹੁਲ ਗਾਂਧੀ, ਨੋ ਨੋਟ ਐਟ ਆਲ, ਠੀਕ ਹੈ, ਅਦਰ ਦੈਨ ਰਾਹੁਲ ਗਾਂਧੀ, 1 ਪਰਸਨ ਫਰੋਮ ਕਾਂਗਰਸ, ਔਰ 1 ਬੰਦਾ ਕੇਜਰੀਵਾਲ ਸਾਹਿਬ ਹੋ ਸਕਦੇ ਨੇ। ਤੁਸੀਂ ਕਹੋਗੇ ਕਿ ਮਮਤਾ ਜੀ ਜਾਂ ਅਖਿਲੇਸ਼ ਯਾਦਵ ਸਾਹਿਬ ਕਿਉਂ ਨਹੀਂ, ਉਹ ਠੀਕ ਹੈ, ਹੋ ਸਕਦੇ ਨੇ ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੈਂਡੀਡੇਟ, ਮਮਤਾ ਜੀ ਠੀਕ ਹੈ, ਬਟ ਬੈਟਰ ਹੈ ਕਿ ਜੇ ਕੇਜਰੀਵਾਲ ਸਾਹਿਬ, ਆਈ ਥਿੰਕ ਇਹਨਾਂ ਸਾਰਿਆਂ ਤੋਂ ਮੈਨੂੰ ਉਹ ਇਨਸਾਨ ਫਿਰ, ਜੇ ਉਹਨਾਂ ਨੇ ਸ਼ਰਾਬ ਘੁਟਾਲਾ ਨਹੀਂ ਕੀਤਾ, ਉਹ ਅਦਾਲਤ ਦਾ ਹਜੇ ਫੈਸਲਾ ਆਉਣਾ ਬਾਕੀ ਹੈ, ਤੇ ਦੇਖਦੇ ਹਾਂ ਅਦਾਲਤ ਇਹਦੇ ਬਾਰੇ ਕੀ ਕਰਦੀ ਹੈ। ਬਾਕੀ ਉਹਨਾਂ ਦੇ ਜੇਲ੍ਹ ਦੇ ਆਉਣਾ, ਉਹ ਤੇ ਅੱਜ ਮੈਨੂੰ ਪਤਾ ਨਹੀਂ ਉਹਨਾਂ ਦੇ ਵਕੀਲਾਂ ਨੇ ਕਿਉਂ ਨਹੀਂ ਐਪਲੀਕੇਸ਼ਨ ਲਗਾਈ, ਅੱਜ ED ਨੇ ਤਾਂ ਰਿਮਾਂਡ ਫਰਦਰ ਮੰਗੀ ਨਹੀਂ ਸੀਗੀ। ਜਦੋਂ ਕਾਨੂੰਨ ਇਹ ਕਹਿੰਦਾ ਹੈ ਕਿ ਜਦੋਂ ED ਜਾਂ ਕੋਈ ਡਿਪਾਰਟਮੈਂਟ ਰਿਮਾਂਡ ਲੈਂਦਾ ਹੈ, ਉਸ ਸਮੇਂ ਤੁਸੀਂ ਡਿਪਾਰਟਮੈਂਟਲ ਰਿਮਾਂਡ ਨੂੰ ਅਪੋਜ਼ ਕਰ ਸਕਦੇ ਹੋ, ਬੇਲ ਨਹੀਂ ਲੈ ਸਕਦੇ। ਬਟ ਅੱਜ ਜਦ ਉਹਨਾਂ ਨੇ ਰਿਮਾਂਡ ਮੰਗਿਆ ਹੀ ਨਹੀਂ ED ਨੇ ਫਰਦਰ, ਤੇ ਕੇਜਰੀਵਾਲ ਸਾਹਿਬ ਦੇ ਵਕੀਲ ਤੇ ਅੱਜ ਵੀ ਐਪਲੀਕੇਸ਼ਨ ਲਗਾ ਸਕਦੇ ਸੀ ਬੇਲ ਦੀ, ਕਾਨੂੰਨੀ ਤੌਰ ਦੇ ਉੱਤੇ। ਚਲੋ ਦੇਖਦੇ ਹੁਣ, ਜੇ ਅੱਜ ਨਹੀਂ ਲਗਾਈ ਤਾਂ ਕੱਲ ਲਗਾ ਦੇਣਗੇ, ਤੇ ਦੇਖਦੇ ਹੋ ਬੇਲ ਤੋਂ ਦੁਬਾਰਾ ਫਿਰ ਜਿਹੜਾ ਹੋਏਗੀ, ਮੈਂ ਸਵੇਰੇ ਐਕਸਪਲੇਨ ਕਰ ਹੀ ਚੁੱਕਾ, ਉਸ ਤੋਂ ਬਾਅਦ ਉਹ ਜੇਲ੍ਹ ਤੋਂ
ਚਲੋ ਠੀਕ ਹੈ,
ਕੇਜਰੀਵਾਲ ਸਾਹਿਬ ਨੇ ਕੁਛ ਨਹੀਂ ਕੀਤਾ, ਉਹਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਮੈਂ ਅਜੇ ਕਹਿੰਦਾ। ਔਰ ਕੇਜਰੀਵਾਲ ਸਾਹਿਬ ਮੈਂ ਪਹਿਲੇ ਦਿਨ ਹੀ ਕਹਿਤਾ ਸੀ ਜਿੱਦਣ ਜੇਲ੍ਹ ਚ ਗਏ ਸੀਗੇ ਕਿ ਇਮੀਡੀਏਟ ਸਿੰਪਥੀ ਉਹਨਾਂ ਨੂੰ ਮਿਲੇਗੀ, ਉਹ ਮਿਲ ਰਹੀ ਹੈ ਤੁਹਾਡੇ ਸਾਹਮਣੇ, ਉਹਨਾਂ ਦੀ ਸਪੋਰਟ ਵਧੇਗੀ, ਉਹ ਮੈਂ ਪਹਿਲੇ ਦਿਨ ਕਹਿਤਾ ਸੀ। ਔਰ ਇੱਕ ਗੱਲ ਹੋਰ ਮੈਂ ਪਹਿਲੇ ਦਿਨ ਕਹੀ ਸੀ ਗ੍ਰਿਫਤਾਰੀ ਵਾਲੇ ਦਿਨ, ਮੈਂ ਅੱਜ ਵੀ ਉੱਥੇ ਖੜਾ ਔਰ ਹਮੇਸ਼ਾ ਖੜਾ ਰਹਾਂਗਾ, ਜੇ ਕੇਜਰੀਵਾਲ ਸਾਹਿਬ ਬੇਗੁਨਾਹ ਸਾਬਿਤ ਹੋ ਕੇ ਬਾਹਰ ਆਏ, ਤੁਸੀਂ ਦੇਖ ਲੈਣਾ ਹੋਰ ਜ਼ਿਆਦਾ ਸਟਰੋਂਗ ਹੋ ਕੇ ਬਾਹਰ ਨਿਕਲਣਗੇ। ਜੇ ਉਹ ਬੇਗੁਨਾਹ ਹੋ ਕੇ ਸਾਬਿਤ ਬਾਹਰ ਆਏ, ਇਹਨਾਂ ਨੇ ਸ਼ਰਾਬ ਘੁਟਾਲਾ ਨਹੀਂ ਕੀਤਾ, ਹੀ ਵਿਲ ਕਮ ਆਊਟ ਸਟਰੋਂਗਰ। ਕਿਉਂਕਿ ਕੇਜਰੀਵਾਲ ਸਾਹਿਬ ਕਹਿਣ ਨੂੰ ਤਾਂ ਲੋਕ ਕਹਿ ਦੇਣਗੇ ਜੀ ਦਿੱਲੀ ਦੇ ਚੀਫ ਮਿਨਿਸਟਰ ਆ ਜਾਂ ਚਲੋ ਪੰਜਾਬ ਸਰਕਾਰ ਆ, ਨਹੀਂ, ਕੇਜਰੀਵਾਲ ਸਾਹਿਬ ਦਾ ਕੱਦ ਅੱਜ ਇੱਕ ਨੈਸ਼ਨਲ ਲੀਡਰ ਦਾ ਹੈ। ਉਸ ਬੰਦੇ ਦੀ ਫਿਰ ਵੀ ਬਹੁਤ ਦੇਣ ਹੈ ਅੱਜ ਇੰਡੀਆ ਨੂੰ, ਉਹਨੇ ਦੱਸਿਆ ਹੈ ਕਿ ਭਾਈ ਇੱਕ ਆਮ ਬੰਦਾ ਬਿਲਕੁਲ ਜ਼ਮੀਨ ਤੋਂ ਉੱਠ ਕੇ, ਸਰ ਅਸੀਂ ਤਾਂ ਇੱਕ ਇੱਕ ਮੂਵਮੈਂਟ ਦੇਖੀ ਹੈ, ਇੰਡੀਆ ਅਗੇਂਸਟ ਕਰਪਸ਼ਨ ਨੂੰ ਅਸੀਂ 2012 ਚ ਟਰੈਕ ਕਰਦੇ ਰਹੇ ਹਾਂ ਕਿ ਇੰਡੀਆ ਅਗੇਂਸਟ ਕਰਪਸ਼ਨ ਕਿੱਦਾਂ ਸ਼ੁਰੂ ਹੋਈ ਹੈ, ਫਿਰ ਕਿੱਦਾਂ ਇੱਕ ਬੰਦਾ ਕੱਲ ਤੱਕ ਹਜੇ ਸਿਆਸਤ ਵਿੱਚ ਨਹੀਂ ਸੀਗਾ, ਮਤਲਬ ਉਹਦਾ ਕੌਂਸਲਰ ਦੀ ਇਲੈਕਸ਼ਨ ਨਹੀਂ ਲੜੀ, ਉਸ ਬੰਦੇ ਨੇ ਕੌਂਸਲਰ ਦੀ ਇਲੈਕਸ਼ਨ ਨਹੀਂ ਲੜੀ, ਜਿਹੜੇ ਲੋਕ ਕਹਿੰਦੇ ਸੀ ਜੀ ਇੰਡੀਆ ਚ ਡੈਮੋਕ੍ਰੇਸੀ ਨਹੀਂ ਹੈ, ਕੇਜਰੀਵਾਲ ਸਾਹਿਬ ਨੇ ਸਾਬਿਤ ਕਰ ਦਿੱਤਾ। ਜਿਹੜੇ ਲੋਕ ਕਹਿੰਦੇ ਸੀ ਜੀ ਇੰਡੀਆ ਚ ਡੈਮੋਕ੍ਰੇਸੀ ਦੇ ਸਵਾਲ ਖੜੇ ਕਰਦੇ ਸੀ, ਕੇਜਰੀਵਾਲ ਸਾਹਿਬ ਨੇ ਪਹਿਲੀ ਇਲੈਕਸ਼ਨ ਲੜੀ, ਪਹਿਲੀ ਬੰਦੇ ਨੇ ਕੌਂਸਲਰ ਦੀ ਇਲੈਕਸ਼ਨ ਨਾਲ ਲੜੀ ਹੋਵੇ, ਬੰਦਾ ਅਗਲੇ ਦਿਨ ਦਿੱਲੀ ਦਾ ਚੀਫ ਮਿਨਿਸਟਰ, ਔਰ ਹਰਾਇਆ ਕਿਹਨੂੰ? 15 ਸਾਲ ਦੀ ਸ਼ੀਲਾ ਦੀਕਸ਼ਿਤ ਜੀ ਦੀ ਚੀਫ ਮਿਨਿਸਟਰ ਦੇ ਘਰ ਜਾ ਕੇ ਉਹਨੂੰ ਹਰਾਤਾ। ਕਦੇ ਤੁਸੀਂ ਇੱਥੇ ਕੈਨੇਡਾ ਚ ਤੁਸੀਂ ਡਗਫੋਰਡ ਦੇ ਸਾਹਮਣੇ, ਡਗਫੋਰਡ ਸਾਹਿਬ ਇੱਥੇ ਦੇ ਪ੍ਰੀਮੀਅਰ ਨੇ, ਮੈਂ ਨੀ ਸਮਝਦਾ ਕਿ ਇੱਕ ਬੰਦਾ ਜਾ ਕੇ ਅੱਜ ਇਟੋਬਿਕੋ ਦੇ ਵਿੱਚ ਜਿੱਥੇ ਵੀ ਡਗਫੋਰਡ ਸਾਹਿਬ ਖੜੇ ਹੋਣੇ, ਹੁਣ ਇਟੋਬਿਕੋ ਨੌਰਥ ਹੀ ਖੜੇ ਹੁੰਦੇ, ਚਲੋ ਜਿੱਥੋਂ ਵੀ ਉਹ ਖੜੇ ਹੋਣ, ਅਗਲੀ ਵਾਰ ਇੱਕ ਬੰਦਾ ਕਹੇ ਜੀ ਕੱਲ ਤੱਕ ਤਾਂ ਮੈਂ ਬ੍ਰੈਂਪਟਨ ਸਿਟੀ ਕੌਂਸਲਰ ਦੀ ਇਲੈਕਸ਼ਨ ਨਹੀਂ ਲੜੀ, ਤੇ ਕੱਲ ਮੈਂ ਪ੍ਰੀਮੀਅਰ ਫੋਰਡ ਸਾਹਿਬ ਨੂੰ ਹਰਾ ਕੇ ਤੇ ਮੈਂ ਇੱਥੇ ਦਾ ਪ੍ਰੀਮੀਅਰ ਵੀ ਬਣ ਜਾਂਗਾ ਓਨਟੇਰੀਓ ਦਾ, ਤੇ ਨਾਲ ਮੈਂ ਡਗਫੋਰਡ ਸਾਹਿਬ ਨੂੰ ਵੀ ਹਰਾ ਦਾਂਗਾ। ਇੱਦਾਂ ਇੱਥੇ ਕੈਨੇਡਾ ਚ ਨਹੀਂ ਹੋ ਸਕਦਾ। ਅਮਰੀਕਾ ਤੇ ਗੱਲੇ ਛੱਡ ਦੋ ਨਾ, ਅਮਰੀਕਾ ਤੇ ਉਹੀ ਡੈਮੋਕ੍ਰੇਟਸ, ਉਹੀ ਰਿਪਬਲਿਕਨ, ਟੀ ਪਾਰਟੀ, ਸ਼ੀ ਪਾਰਟੀ, ਬੜਾ ਕੁਝ ਸ਼ੁਰੂ ਹੋਇਆ ਉੱਥੇ, ਉੱਥੇ ਤਾਂ ਕੁਝ ਵੀ ਨਹੀਂ ਹੋਇਆ, ਨਾ ਇੱਥੇ ਹੋ ਸਕਦਾ ਕੈਨੇਡਾ ਚ। ਹੋ ਸਕਦਾ 10 ਸਾਲ ਚ ਕੋਈ ਨੈਸ਼ਨਲ ਲੈਵਲ ਦੀ ਪਾਰਟੀ ਬਣ ਜਾਏ, ਪੋਸੀਬਲ ਹੀ ਨਹੀਂ ਹੈ। ਇੰਡੀਆ ਚ ਉਹ ਬੰਦੇ ਨੇ ਕਰਕੇ ਦਿਖਾਤਾ, ਕਹਿੰਦਾ ਜੀ ਮੋਦੀ ਸਾਹਿਬ ਤੁਸੀਂ ਵੀ ਬੈਠ ਜਾਓ ਟਿੱਕੇ ਆਰਾਮ ਦੇ ਨਾਲ, ਤੇ ਕਾਂਗਰਸ ਪਾਰਟੀ ਨੂੰ ਵੀ ਕਹਿਤਾ ਤੁਸੀਂ ਵੀ ਟਿੱਕੇ ਬੈਠ ਜਾਓ। ਚੱਲ ਲੋਕ ਕਹਿੰਦੇ ਹੋਣਗੇ ਕਿ ਪਹਿਲੀ ਵਾਰੀ ਜਿੱਤ ਗਿਆ ਜੀ ਚੀਫ ਮਿਨਿਸਟਰ ਬਣ ਗਿਆ, ਕਿਤੇ ਤੁੱਕਾ ਛੁੱਕਾ ਲੱਗ ਗਿਆ। ਅਗਲੀ ਵਾਰੀ ਦੁਬਾਰਾ ਇਲੈਕਸ਼ਨ ਹੋਈਆਂ, ਸਰ 70 ਚੋਂ 67 ਸੀਟਾਂ ਉਸ ਬੰਦੇ ਨੇ ਜਿੱਤੀਆਂ, 67 out of 70, ਕਿਆ ਬਾਤ ਹੈ। ਪੰਜਾਬ ਚ ਪਹਿਲੀ ਵਾਰੀ ਇਲੈਕਸ਼ਨ ਲੜੀ, ਅਪੋਜੀਸ਼ਨ ਪਾਰਟੀ ਬਣ ਗਏ, ਲੀਡਰ ਆਫ ਦਾ ਆਫੀਸ਼ੀਅਲ ਓਪੋਜੀਸ਼ਨ, ਇਹਨਾਂ ਦਾ ਓਪੋਜੀਸ਼ਨ ਦਾ ਦਰਜਾ ਮਿਲ ਗਿਆ। ਅਗਲੀ ਵਾਰ ਇਲੈਕਸ਼ਨ ਲੜੀ 92 ਸੀਟਾਂ, 92 out of 117, ਰਿਕਾਰਡ, ਕਿਆ ਬਾਤ ਹੈ। ਗੁਜਰਾਤ ਦੇ ਵਿੱਚ 5 ਸੀਟਾਂ, ਨੈਸ਼ਨਲ ਪਾਰਟੀ ਦਾ ਸਟੇਟਸ, ਸਰ 10 ਸਾਲਾਂ ਚ ਮੈਨੂੰ ਤੁਸੀਂ ਦੁਨੀਆ ਚ ਕੋਈ ਹਿਸਟਰੀ ਕੱਢ ਕੇ ਦਿਖਾ ਦਿਓ, ਪਿਛਲੇ ਜਦੋਂ ਦੀ ਆ ਡੈਮੋਕ੍ਰੇਸੀ ਦਾ ਸਿਲਸਿਲਾ ਸ਼ੁਰੂ ਹੋਇਆ 150 ਸਾਲ, ਕਿਸੇ ਕੰਟਰੀ ਚ ਕਿਸੇ ਪ੍ਰੋਵਿੰਸ ਚ ਇੰਨੀ ਜਲਦੀ ਕੋਈ ਬੰਦਾ ਉੱਠਿਆ ਹੋਵੇ, ਕੋਈ ਇੰਨੀ ਜਲਦੀ ਕੋਈ ਬੰਦਾ ਰਾਈਜ਼ ਕੀਤਾ ਹੋਵੇ, ਹੋਇਆ ਹੀ ਨਹੀਂ ਕਿਤੇ ਵੀ, ਨੈਵਰ, ਇਹ ਉੱਥੇ ਹੀ ਹੋਇਆ। ਸੋ ਉਹਨਾਂ ਦੀ ਆਪਣੀ ਇੱਕ ਦੇਣ ਆ ਕਿ ਬਿਨਾਂ ਕੋਈ ਪੈਸਾ ਨਹੀਂ, ਕੋਈ ਉਹਨਾਂ ਨੇ ਗੁੰਡਾ ਤਾਕਤ ਨਹੀਂ ਸੀ, ਕੋਈ ਬੜੇ ਨਾਮ ਨਹੀਂ ਸੀਗੇ, ਕੋਈ ਕਹਿੰਦੇ ਜੀ ਕੋਈ ਬਾਹੂਬਲੀ, ਕੋਈ ਬੜੇ ਨਾਮ, ਕੋਈ ਗੁੰਡਾ ਤਾਕਤ, ਕੋਈ ਪੈਸਾ, ਕੁਛ ਵੀ ਨਹੀਂ। ਹਾਂਜੀ 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 ਜਤਿੰਦਰ ਜੀ, ਤੁਸੀਂ ਆਪਣੀ ਗੱਲ ਫਿਨਿਸ਼ ਕਰ ਲਓ, ਫਿਰ ਮੈਨੂੰ ਇਸ਼ਾਰਾ
ਜੀ
ਤੁਸੀਂ ਪਹਿਲਾਂ ਸਪੋਂਸਰ ਜਿਹੜੇ ਨੇ ਉਹ ਲਓ, ਔਰ ਫਿਰ ਉਸ ਤੋਂ ਬਾਅਦ ਫਿਰ ਸੁਖਮਿੰਦਰ ਜੀ, ਫਿਰ ਧਰਮਪਾਲ ਜੀ। ਹਾਂਜੀ ਕੌਣ ਨੇ ਜੀ, ਕੌਣ ਹੈ ਸਾਥ? ਗਿੱਲ ਟਰੈਵਲ ਤੋਂ ਪੌਲ ਧਾਲੀਵਾਲ ਸਾਹਿਬ। ਹਾਂਜੀ ਸਰ, ਵੈਲਕਮ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ।
ਜਿਵੇਂ ਜੀ, ਗੁਡ ਮਾਰਨਿੰਗ, ਕਹਿ ਬੜੀ ਸਤਿ ਸ੍ਰੀ ਅਕਾਲ ਸਾਰੀ ਸਰੋਤਿਆਂ ਨੂੰ,
ਸਤਿ ਸ੍ਰੀ ਅਕਾਲ ਜੀ, ਵੈਲਕਮ ਸਰ, ਔਰ ਗਿੱਲ ਟਰੈਵਲ ਤੋਂ ਪੌਲ ਧਾਲੀਵਾਲ ਸਾਹਿਬ ਨੇ। ਪੌਲ ਸਾਹਿਬ ਦੱਸੋ ਜੀ ਸਾਰੇ, ਪਹਿਲਾਂ ਫੋਨ ਨੰਬਰ ਦੇ ਦਿਓ, ਫਿਰ ਡਿਟੇਲ ਦੱਸੋ।
ਠੀਕ ਹੈ ਜੀ, ਆਪਣਾ ਮਿਸਟਰ ਗੱਲ ਕ੍ਰਿਸ਼ਨਾ ਦਾ ਨੰਬਰ ਹੈਗਾ 9056718400, ਔਰ ਬ੍ਰੈਂਪਟਨ ਲਈ ਹੈਗਾ 9057968800, 905-674-8400, 905-796-8800। ਮੈਂ ਦੱਸਾਂਗਾ ਟਰੈਵਲ ਦੇ ਨਾਲ, ਜਿਹੜੀ ਟਰੈਵਲ ਸਰਵਿਸ ਨੇ, ਕੱਲੀਆਂ ਏਅਰਲਾਈਨ ਟਿਕਟ ਦਾ ਹੀ ਨਹੀਂ, ਕਿਸੇ ਨੇ ਕੋਈ ਪੈਕੇਜ ਲੈਣਾ ਹੋਵੇ ਕੈਰੇਬੀਅਨ ਦਾ ਜਾਂ ਕੋਈ ਕਰੂਜ਼ ਲੈਣਾ ਹੋਵੇ, ਆਲ ਕਾਇੰਡ ਸਰਵਿਸ ਆਪਾਂ ਪ੍ਰੋਵਾਈਡ ਕਰਦੇ। ਉਸ ਦੇ ਨਾਲ ਨਾਲ ਇੰਡੀਆ ਦਾ ਵੀਜ਼ਾ, ਈ ਵੀਜ਼ਾ ਅਪਲਾਈ ਕਰਨਾ ਹੈ, ਕਿਸੇ ਨੇ OCI ਐਪਲੀਕੇਸ਼ਨ ਦੀ ਹੈਲਪ ਹੈ, ਕੈਨੇਡੀਅਨ ਪਾਸਪੋਰਟ ਰਿਨਿਊਅਲ ਦੀ ਹੈ, PR ਐਪਲੀਕੇਸ਼ਨ ਫਿਲ ਕਰਾਣੀ ਹੈ, ਇਹ ਸਾਰੀਆਂ ਸਰਵਿਸ ਆਪਾਂ ਇੱਕੋ ਜਗ੍ਹਾ ਤੋਂ ਪ੍ਰੋਵਾਈਡ ਕਰਦੇ ਹਾਂ।
ਠੀਕ ਹੈ ਜੀ, ਕੋਈ ਹੋਰ ਜਾਣਕਾਰੀ ਦੇਣੀ ਹੈ ਉਹ ਵੀ ਜ਼ਰੂਰ ਦਿਓ, ਔਰ ਫੋਨ ਨੰਬਰ ਵੀ ਆਪਣਾ ਇੱਕ ਵਾਰ ਫਿਰ ਦੁਬਾਰਾ ਦੋ ਦਿਓ ਜੀ।
ਹਾਂਜੀ, ਜਾਣਕਾਰੀ ਇਸ ਨਾਲ ਇਹ ਹੈਗਾ ਕਿ ਮੈਂ ਜਸਟ ਇਨਫੋਰਮੇਸ਼ਨ ਲਈ ਦੱਸਣਾ ਚਾਹੁੰਦਾ ਕਿ ਜਿੰਨੀ ਜਲਦੀ ਟਿਕਟ ਆਪਾਂ ਪਹਿਲਾਂ ਸਮੇਂ ਨਾਲ ਬੁੱਕ ਕਰ ਲਈਏ ਉਨੀ ਵਧੀਆ ਪ੍ਰਾਈਸ ਆਪਾਂ ਨੂੰ ਮਿਲ ਜਾਂਦੀ ਹੈ। ਹੁਣ ਇਸ ਟਾਈਮ ਤੇ ਸਮਰ ਦੀ ਵਕੇਸ਼ਨ ਮਾਰਚ ਸੋਰੀ ਸਮਰ ਹਾਲੀਡੇ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣਾ, ਬੈਸਟ ਟਾਈਮ ਹੈਗਾ ਹੁਣ ਉਸ ਟਾਈਮ ਦੀਆਂ ਟਿਕਟਾਂ ਬੁੱਕ ਕਰਨ ਦਾ। ਫਿਰ ਕਲੋਜ਼ ਟੂ ਡਿਪਾਰਟ ਜਾ ਕੇ ਪ੍ਰਾਈਸਿਸ ਕਾਫੀ ਹਾਈ ਹੋ ਜਾਂਦੀ ਹੈਗੀਆਂ। ਤੇ ਨੰਬਰ ਦੁਆਰਾ ਫਿਰ 905-6174-800, 905-7-98-8800 ਜਾਂ ਫਿਰ ਜਿਆਦਾ ਇਨਫੋਰਮੇਸ਼ਨ ਗਿਲਟ ਟਰੈਵਲ .com ਤੇ ਜਾ ਕੇ ਸਾਰੀਆਂ ਲੋਕੇਸ਼ਨਾਂ ਦੀ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਜਗਜੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਲਈ।
ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਟੇਕ ਕੇਅਰ ਯੂ, ਸਟੇ ਹੈਲਥੀ, ਸਟੇ ਬੈਸਟ।
ਥੈਂਕ ਯੂ ਸਰ, ਥੈਂਕ ਯੂ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ ਹੈਡ।
ਸਤਿ ਸ੍ਰੀ ਅਕਾਲ ਜੀ। ਜਿਹੜੀ ਗੱਲਬਾਤ ਹੋ ਰਹੀ ਸੀ ਉਹਦੇ ਵਿੱਚ ਮੈਨੂੰ ਵੀ ਲੱਗਾ ਰਹੇ ਨੇ ਕਿ ਪ੍ਰਾਈਮ ਮਿਨਿਸਟਰ ਅਟੈਕ ਕਰ ਰਿਹਾ ਸੁਪਰੀਮ ਕੋਰਟ ਤੇ, ਮੈਨੂੰ ਲੱਗਦਾ ਕਰ ਵੀ ਨਹੀਂ ਸਕਦਾ ਕਿਉਂਕਿ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ।
ਤੁਹਾਡੀ ਆਵਾਜ਼ ਨਹੀਂ ਅੱਜ ਕੱਲ ਠੀਕ ਆਉਂਦੀ ਹੈ, ਤੇ ਫੋਨ ਦੇ ਕਰੀਬ ਆ ਜਾਓ ਜਾਂ ਤੁਸੀਂ ਬਲੂਟੁੱਥ ਲਾਇਆ, ਕੁਛ ਨਾ ਕੁਛ ਫਰਕ ਹੈ। ਫੋਨ ਦੇ ਕਰੀਬ ਆ ਜਾਓ ਫਿਰ ਤੁਹਾਡੀ ਆਵਾਜ਼ ਸਾਫ਼ ਆਏਗੀ, ਕਲੀਅਰ ਆਏਗੀ।
ਹੁਣ ਆ ਰਹੀ?
ਹੁਣ ਠੀਕ ਹੈ, ਬੈਟਰ ਹੈ। ਹਾਂਜੀ
ਮੈਂ ਕਿਹਾ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਪ੍ਰਾਈਮ ਮਿਨਿਸਟਰ ਸਾਹਿਬ ਕੋਈ ਅਟੈਕ ਕਰ ਰਿਹਾ।
ਨਹੀਂ ਸਰ, ਨਹੀਂ, ਤੁਹਾਡੀ ਆਵਾਜ਼ ਫਿਰ ਕੱਟ ਰਹੀ ਹੈ, ਵਿੱਚ ਕਲੀਅਰ ਆਉਂਦੀ ਹੈ। ਫੋਨ ਦੇ ਕਰੀਬ ਆਓ ਤੁਸੀਂ, ਤੁਹਾਡੀ ਗੱਲਬਾਤ ਬਹੁਤ ਵਧੀਆ ਹੁੰਦੀ ਹੈ, ਮੈਂ ਸੁਣਨਾ ਚਾਹ ਰਿਹਾ, ਬਟ ਕਰੀਬ ਆ ਜਾਓ ਫੋਨ ਦੇ। ਹਾਂਜੀ
ਠੀਕ ਹੈ,
ਥੋੜੀ ਬੈਟਰ ਹੈ, ਪਰ ਤੁਹਾਡੇ ਕੁਛ ਨਾ ਕੁਛ ਹੈ ਗੜਬੜ ਸਰ।
ਜਗ੍ਹਾ ਇੱਦਾਂ ਦੀ ਹੋ ਗਈ ਜਿੱਥੇ ਮੈਂ ਹੁਣ ਠੀਕ ਹੈ ਜੀ,
ਹੁਣ ਠੀਕ ਹੈ, ਹੁਣ ਠੀਕ ਹੈ। ਹਾਂਜੀ ਹਾਂਜੀ ਗੋਲ
ਦੇਖੋ ਜੀ, ਮੈਨੂੰ ਤਾਂ ਲੱਗਦਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਸੁਪਰੀਮ ਕੋਰਟ ਦੇ ਹੱਕ ਚ ਹੀ ਗੱਲ ਕਰ ਰਹੇ ਆ, ਔਰ ਜਿੱਥੋਂ ਤੱਕ ਇਹ ਵਕੀਲ ਸਾਹਿਬ ਜਿਹੜੇ ਹੈਗੇ ਆ ਅਟੈਕ ਕਰ ਰਹੇ, ਇਹਨਾਂ ਦਾ ਕੰਮ ਹੀ ਆ ਜਦੋਂ ਕਿ ਇਕੱਲੇ ਵਕੀਲ ਨਹੀਂ ਹੈਗੇ, ਪੋਲੀਟੀਕਲ ਐਕਟਿਵਿਸਟ ਵੀ ਹੈਗੇ, ਦੋਨੇ ਤਰ੍ਹਾਂ ਰੋਟੀਆਂ ਸੇਕਦੇ ਆ ਇਹ। ਔਰ ਸੁਪਰੀਮ ਕੋਰਟ ਨੇ ਕਈ ਵਾਰੀ ਇਹਨਾਂ ਨੂੰ ਝਾੜ ਵੀ ਪਾਈ ਆ, ਖਾਸ ਕਰਕੇ ਕਪਿਲ ਸਿੱਬਲ ਐਂਡ ਪ੍ਰਸ਼ਾਂਤ ਕਿਸ਼ੋਰ ਨੂੰ ਵੀ, ਜੋ ਇਹਨਾਂ ਦਾ ਕੰਮ ਹੀ ਉਹਨਾਂ ਕਿਹਾ ਤੁਸੀਂ PIOL ਦਾ ਜਿਹੜਾ ਇੱਕ ਸੁਵਿਧਾ ਮਿਲੀ ਆ, ਤੁਸੀਂ ਦੂਜੇ ਤੀਜੇ ਦਿਨ ਕੋਈ ਨਾ ਕੋਈ PIOL ਲੈ ਕੇ ਆ ਜਾਂਦੇ ਆ, ਔਰ ਇਹ ਵੀ ਗੱਲ ਠੀਕ ਨਹੀਂ ਹੈਗੀ, ਇਹ ਥਰਡੀਆਂ ਕੋਰਟ ਵਿੱਚ ਜਾਇਆ ਕਰੋ, ਇਹਨਾਂ ਨੂੰ ਵਾਰ ਵਾਰ ਮਤਲਬ ਇਕੱਲੇ ਇਹ ਜੱਜ ਨਹੀਂ, ਹੋਰ ਵੀ ਜੱਜ ਇਹਨਾਂ ਨੂੰ ਝਾੜ ਦਿੰਦੇ, ਪਰ ਕਿਉਂਕਿ ਇਹ ਪੋਲੀਟੀਕਲ ਪਾਰਟੀ ਦੇ ਨਾਲ ਅਟੈਚ ਹੈਗੇ, ਇੱਕ ਏਜੰਡੇ ਦੇ ਥਰੂ ਇਹ ਕੰਮ ਕਰਦੇ ਆ। ਔਰ ਜਿਹੜੀ ਹੁਣ ਗੱਲ ਮੈਂ ਦੂਸਰੇ ਪਾਸੇ ਆ ਰਹੀ, ਜਿਹੜਾ ਆਪਾਂ ਕਹਿ ਰਹੇ ਸੀ ਡੈਮੋਕਰੇਸੀ ਨੂੰ ਖਤਰਾ, ਤੇ ਆਪਣੇ ਗਾਂਧੀ ਸਾਹਿਬ ਨੇ ਪਹਿਲੇ ਦਿਨ ਹੀ ਡੈਮੋਕਰੇਸੀ ਨੂੰ ਕਹਿੰਦੇ ਖਤਮ ਕਰ ਦਿੱਤਾ ਸੀ। ਪਹਿਲੇ ਦਿਨ ਹੀ ਪ੍ਰਾਈਮ ਮਿਨਿਸਟਰ ਦੀ ਚੋਇਸ ਜਦੋਂ ਕਰਨੀ ਸੀ, ਜਦੋਂ ਨਹਿਰੂ ਸਾਹਿਬ ਨੂੰ ਇਹਨਾਂ ਨੇ ਪ੍ਰਮੋਟ ਕਰਤਾ ਸੀ, ਹਾਲਾਂਕਿ ਸਾਰੇ ਜਿਹੜੇ ਡੈਲੀਗੇਟਸ ਆਏ ਉਹ ਸਰਦਾਰ ਪਟੇਲ ਨੂੰ ਸਪੋਰਟ ਕਰਦੇ ਸੀ, ਉਦੋਂ ਤੋਂ ਪਤਾ ਸੀ ਜਿਹੜਾ ਕਾਂਗਰਸ ਦਾ ਪ੍ਰੈਜੀਡੈਂਟ ਬਣੂ ਉਹੀ ਪ੍ਰਾਈਮ ਮਿਨਿਸਟਰ ਬਣਨਾ ਸੀ ਫਸਟ, ਉਹ ਗਾਂਧੀ ਸਾਹਿਬ ਨੇ ਉਦੋਂ ਵੀਟੋ ਕਰਕੇ ਨਹਿਰੂ ਨੂੰ ਮੂਹਰੇ ਲੈਂਦੇ, ਹਾਲਾਂਕਿ ਇੱਕ ਵੀ ਬੰਦਾ ਉਹਨਾਂ ਦੀ ਸਪੋਰਟ ਨਹੀਂ ਕਰਦਾ ਸੀ। ਇਹ ਤਾਂ ਕੰਮ ਉਦੋਂ ਤੋਂ ਸ਼ੁਰੂ ਹੋ ਗਿਆ, ਔਰ ਜਦੋਂ ਕੰਸਟੀਟਿਊਸ਼ਨ ਬਣਿਆ ਉਸ ਤੋਂ ਬਾਅਦ ਫਿਰ ਜਿਹੜੇ ਨਹਿਰੂ ਸਾਹਿਬ ਨੇ ਚੰਨ ਚੜਾਏ ਉਹ ਫਸਟ ਅਮੈਂਡਮੈਂਟ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਕਰਤਾ ਸੀ, ਜਿਹੜਾ ਆਪਾਂ ਅੱਜ ਦੇਖਦੇ ਹਾਂ। ਆਪਾਂ ਬੜੀਆਂ ਸਿਫਤਾਂ ਕਰਦੇ ਹਾਂ ਕਿ BR ਅੰਬੇਦਕਰ ਨੇ ਬੜਾ ਵੱਡਾ ਬਹੁਤ ਹੀ ਗ੍ਰੇਟ ਆਪਣਾ ਕੰਸਟੀਟਿਊਸ਼ਨ ਬਣਾਤਾ, ਉਹਨੂੰ ਕੰਸਟੀਟਿਊਸ਼ਨ ਨੂੰ BR ਅੰਬੇਦਕਰ ਦੇ ਸਾਹਮਣੇ ਉਹਨਾਂ ਨੇ 14 ਮਹੀਨਿਆਂ ਵਿੱਚ ਇਹ ਕੰਸਟੀਟਿਊਸ਼ਨ ਜਿਹੜਾ ਸਾਨੂੰ ਫਸਟ ਟਾਈਮ ਮਿਲਿਆ ਸੀ ਉਹ ਨਹੀਂ ਹੈਗਾ, ਇਹਦੇ ਵਿੱਚ ਬਹੁਤ ਜ਼ਿਆਦਾ ਚੇਂਜਿਸ ਆ ਚੁੱਕੀਆਂ, ਔਰ ਉਸ ਤੋਂ ਬਾਅਦ ਉਹਨਾਂ ਚੇਂਜਿਸ ਦਾ ਨਜਾਇਜ਼ ਫਾਇਦਾ ਜਿਹੜਾ ਅੱਜ ਤੱਕ ਚੱਲਿਆ ਆ ਰਿਹਾ। ਇਹਦੀਆਂ ਬਹੁਤ ਸਾਰੀਆਂ ਐਗਜਾਂਪਲਾਂ ਹੈਗੀਆਂ, ਚਲੋ ਟਾਈਮ ਨਹੀਂ ਹੈਗਾ ਇਹਨੂੰ, ਜੇ ਬੰਦੇ ਕੋਈ ਚਾਹੁੰਦੇ ਉਹਨੂੰ ਸਟੱਡੀ ਕਰ ਲਓ ਕਿ ਫਸਟ ਅਮੈਂਡਮੈਂਟ ਜਿਹੜੀ ਕਿੰਨਾ ਕੁ ਨੁਕਸਾਨ ਹੋਇਆ ਸਾਡੇ ਦੇਸ਼ ਨੂੰ, ਔਰ ਉਸ ਤੋਂ ਬਾਅਦ ਜਿਹੜਾ ਆਪਾਂ ਕਹਿੰਦੇ ਹਾਂ ਡੈਮੋਕ੍ਰੇਸੀ ਨੂੰ ਖਤਰਾ, ਆਪਣੇ ਇੰਦਰਾ ਗਾਂਧੀ ਨੇ ਤੇ 42nd ਅਮੈਂਡਮੈਂਟ ਵੀ ਸਾਰਾ ਕੰਸਟੀਟਿਊਸ਼ਨ ਹੀ ਚੇਂਜ ਕਰਤਾ ਜੀ, ਉਹਦਾ ਨਾਂ ਹੀ ਉਹਨਾਂ ਨੇ ਇੰਦਰਾ ਕੰਸਟੀਟਿਊਸ਼ਨ ਕਹਿਣਾ ਸ਼ੁਰੂ ਕਰਤਾ ਜੀ। ਔਰ ਮੁੜ ਕੇ ਜੇ ਯਾਦ ਹੋਵੇ ਤੁਹਾਨੂੰ ਵੀ, ਔਰ ਜਨਤਾ ਪਾਰਟੀ ਨੇ ਆ ਕੇ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਰੋਲ ਕੀਤੀਆਂ, ਔਰ ਸਿੱਧਾ ਸੁਪਰੀਮ ਕੋਰਟ ਦੀਆਂ ਵੀ ਪਾਵਰਾਂ ਲੈ ਲਈਆਂ, ਹੀ ਸਾਰਾ ਕੁਝ ਉਹਨਾਂ ਨੇ ਬਹੁਤ ਕਰ ਦਿੱਤਾ ਇੱਕ ਕੰਮ ਖਰਾਬ। ਸੋ ਆਪਾਂ ਮੇਰੇ ਹਿਸਾਬ ਨਾਲ ਇਹ ਨਹੀਂ ਕਹਿ ਸਕਦੇ ਕਿ ਸੁਪਰੀਮ ਕੋਰਟ ਦੇ ਉੱਤੇ ਇਹ ਗੌਰਮੈਂਟ ਅਟੈਕ ਕਰੀ ਹੈ, ਸਗੋਂ ਅਟੈਕ ਜਿਹੜੇ ਕਾਂਗਰਸ ਵਾਲੇ ਹੁਣ ਕਹਿੰਦੇ ਇਹਨਾਂ ਨੇ ਕੀਤਾ ਸੀਗਾ, ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈਗਾ। ਔਰ ਜਿਹੜੇ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਕਰਦੇ ਹੋ, ਜਿੱਦਾਂ ਇਹਦਾ ਨਹੀਂ ਬੜੀਆਂ ਆਪਣਾ ਇਹ ਤਾਂ ਮੋਦੀ ਸਾਹਿਬ ਤੁਸੀਂ ਹਾਰੇ ਨਹੀਂ, ਚਾਹ ਵੇਚਦੇ ਵੇਚਦੇ ਉਹ ਬਣ ਗਏ ਚੀਫ ਮਿਨਿਸਟਰ, ਅੱਜ ਤੱਕ ਕਦੀ ਹਾਰੇ ਹੀ ਨਹੀਂ, 4-5 ਵਾਰੀ ਉਹ ਚੀਫ ਮਿਨਿਸਟਰ ਗੁਜਰਾਤ ਦੇ ਬਣ ਗਏ, ਹੁਣ ਦੂਜੀ ਵਾਰੀ ਉਹ ਪ੍ਰਾਈਮ ਮਿਨਿਸਟਰ ਬਣ ਗਏ, ਉਸ ਬੰਦੇ ਚ ਵੀ ਕੁਛ ਨਾ ਕੁਛ ਹੈਗਾ ਹੀ ਆ। ਓਰੀਜਨਲ ਬੰਦਾ ਰਾਜੀਵ ਗਾਂਧੀ ਜਿਹੜਾ ਕਦੀ ਬਣਿਆ ਨੀ, ਜਿਹਨੂੰ ਪਤਾ ਨੀ ਸੀ ਉਹ 10 ਦਿਨਾਂ ਵਿੱਚ ਹੀ ਪ੍ਰਾਈਮ ਮਿਨਿਸਟਰ ਬਣ ਗਿਆ ਸੀ, ਏਰੀਆ ਵਿੱਚ ਬੜੇ ਕਰਾਮਾਤ ਹੁੰਦੇ ਆ ਜੀ, ਹੋਰ ਵੀ ਬੜੇ ਬੰਦੇ ਹੈਗੇ ਆ, ਆਹ ਗੈਸਟ ਪਿੰਡ ਦਾ ਸਰਪੰਚ ਸੀਗਾ, ਇਹ ਚੀਫ ਮਿਨਿਸਟਰ ਬਣ ਗਏ ਸੀ, ਜੱਜ ਸਾਰੇ ਤੁਰੇ ਫਿਰਦੇ, ਹੋਰ ਵੀ ਬੜੇ ਹੈਗੇ ਆ, ਐਗਜ਼ਾਮਪਲਾਂ ਬਹੁਤ ਹੈਗੀਆਂ ਜੀ। ਔਰ ਆਪਾਂ ਇਹਨਾਂ ਨੂੰ ਕਹਿੰਦੇ ਤਾਂ ਹੈਗੇ ਆ, ਬੜਾ ਵਧੀਆ ਕੇਜਰੀਵਾਲ ਸਾਹਿਬ ਨੇ ਬੜੀ ਵਧੀਆ ਚੀਜ਼ ਕੀਤੀ ਸੀ, ਔਰ ਲੋਕਾਂ ਨੇ ਬੜੀ ਸਪੋਰਟ ਕੀਤੀ, ਔਰ ਇਹ ਵੀ ਹੁਣ ਇਤਿਹਾਸ ਬਣ ਚੁੱਕਾ, ਲੋਕਾਂ ਨੂੰ ਬੇਵਕੂਫ ਤਾਂ ਬਣਾਇਆ ਜਾਂਦਾ, ਇਹਨਾਂ ਕੋਲ ਬੜੀ ਪਾਵਰ ਹੈਗੀ, ਇਹਨਾਂ ਨੇ ਜਿਹੜੀਆਂ ਚੀਜ਼ਾਂ ਤੇ ਇਹ ਰੌਲਾ ਪਾਉਂਦੇ ਸੀ ਕਿਉਂ ਉਸ ਬੰਦੇ ਨੇ ਕੀਤੀਆਂ, ਸਾਨੂੰ ਇਹ ਜਾਣ ਕਰਨਾ ਚਾਹੀਦਾ ਕਿ ਇਸ ਬੰਦੇ ਨੇ ਕੀਤੀਆਂ। ਲੋਕਪਾਲ ਪੰਜਾਬ ਵਿਚ ਬਣਾਉਣ ਲਈ 92 MLA ਹੈਗੇ ਜੀ, ਹੁਣ ਨੀ ਬਣ ਸਕਦਾ ਤੇ ਕਦੋਂ ਬਣਨਾ ਜੀ? ਉਸ ਚੀਜ਼ ਤੇ ਲੜਦਾ ਸੀ ਦਿੱਲੀ ਕਿਉਂ ਨੀ ਬਣਾਤਾ? ਇਹ ਬੰਦਾ ਕਹਿੰਦਾ ਸੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੈਂ ਲਾਗੂ ਕਰੂੰਗਾ, ਦਿੱਲੀ ਕਿਉਂ ਨੀ ਕੀਤੀ? ਨੀ ਹੋਰ ਵੀ ਬੜੇ ਸਾਰੇ ਕੰਮ ਆ, ਜਦੋਂ ਇਹਨੂੰ ਜੇ ਚੀਫ ਮਿਨਿਸਟਰ ਬਣ ਕੇ ਨੀ ਕਰ ਸਕਦਾ ਤੇ ਪ੍ਰਾਈਮ ਮਿਨਿਸਟਰ ਬਣ ਕੇ ਕੀ ਕਰੂਗਾ? ਮੇਰੇ ਹਿਸਾਬ ਨਾਲ ਅੱਜ ਕੋਈ ਕੈਂਡੀਡੇਟ ਨੀ ਹੈਗਾ, ਇਹ ਇਸ ਵੇਲੇ ਵੀ ਚੌਥੇ ਨੰਬਰ ਤੇ ਵੀ ਨੀ ਹੈਗਾ, ਔਰ ਆਉਂਦੇ 10 ਸਾਲਾਂ ਵਿੱਚ ਕਿਹਨੇ ਬਣੂਗਾ ਜੂਨੇ ਦੇ ਕਰਮਾਂ? ਜਿਹਨਾਂ ਦੇ ਨਾਲੇ ਬੈਠਾ ਇਹ ਜਿਹਨਾਂ ਦੇ ਨਾਲ ਬੈਠੇ ਹੈਗਾ ਉਹਨਾਂ ਦੇ ਸਾਰੇ ਕਰਮਾਂ ਤੋਂ ਤੁਸੀਂ ਦੱਸ ਹੀ ਚੁੱਕੇ ਆ। ਉਹ ਜਿਹੜੀ ਆਪਣਾ ਮਮਤਾ ਦਾ ਦੇਖ ਲਓ, ਇਹ ਡੈਮੋਕ੍ਰੇਸੀ ਖਤਰਾ ਇਹ ਹੈ ਕਿ 20,000 ਪਿੰਡਾਂ ਦੇ ਵਿੱਚ ਇਲੈਕਸ਼ਨ ਨਹੀਂ ਹੋਣ ਦਿੱਤਾ। 20,000 ਜੁਗੀ ਸਾਹਿਬ, 20,000 ਪੰਚਾਇਤਾਂ ਦੇ ਵਿੱਚ ਇਲੈਕਸ਼ਨ ਨਹੀਂ ਹੋਣ ਦਿੱਤਾ ਮਮਤਾ ਗੌਰਮੈਂਟ ਨੇ 2018 ਵਿੱਚ। ਅਨਇਲੈਕਟਡ ਹੀ ਬੰਦੇ ਬਣ ਗਏ, ਬਲਾਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰ ਅਨਇਲੈਕਟਡ ਹੀ ਬਣ ਗਏ। ਜੋ ਇਹ ਤੇ ਡੈਮੋਕ੍ਰੇਸੀ ਹੈਗੀ ਹੈ, ਔਰ ਉਹਨਾਂ ਦੇ ਨਾਲ ਬੈਠਾ ਹੋਇਆ ਬੰਦਾ। ਹੋਰ ਵੀ ਬੜੀਆਂ ਚੀਜ਼ਾਂ ਗਿਣਾਈਆਂ ਜਾ ਸਕਦੀਆਂ, ਉਹ ਸਾਨੂੰ ਦੇ ਸੀ ਗਿਆ। ਇਹ ਡੈਮੋਕ੍ਰੇਸੀ ਲਿਆ ਕੇ ਫਿਰ ਕਿੱਦਾਂ ਕੈਬਨਿਟ ਦੇ ਵਿੱਚ ਇਹਨੇ ਦੱਸਿਆ ਵੀ ਕੈਬਨਿਟ ਦਾ ਜਿਹੜਾ ਨੋਟ ਆ ਉਹ ਕਿੱਦਾਂ ਫਿਰ ਘਰ ਲਿਆ ਕੇ ਉਹਨੂੰ ਚੇਂਜ ਕਰਤਾ ਜਾਂਦਾ, ਜਿਹੜਾ ਇਹ ਅੱਜ ਕੱਲ੍ਹ ਇਹ ਪੇਸ਼ ਹੋ ਰਿਹਾ। ਇਹ ਡੈਮੋਕ੍ਰੇਸੀ ਇੱਦਾਂ ਦੀ ਚਾਹੁੰਦੇ ਆ, ਔਰ ਡੈਮੋਕ੍ਰੇਸੀ ਇੱਦਾਂ ਦੀ ਜਾਊਗਾ ਕਿ ਇਹਦੀ ਆਪਣੀ ਪਾਰਟੀ ਦਾ ਪ੍ਰਧਾਨ ਬਣਿਆ ਤੇ ਹੋਰ ਕਿਹੜਾ ਬਣੂਗਾ? ਸਾਨੂੰ ਪਾਰਟੀ ਦੇ ਵਿੱਚ ਕੋਈ ਇਲੈਕਸ਼ਨ ਹੋ ਰਿਹਾ, ਕਿਸੇ ਹੋਰ ਨੂੰ ਬਣ ਦੇ ਰਿਹਾ? ਇਹ ਲੀਡਰਸ਼ਿਪ ਨਹੀਂ ਹੈਗੀ ਜੇ ਕੱਲ ਨੂੰ ਇਹ ਆਊ ਮੋਦੀ ਨੂੰ ਉੱਪਰ ਕਹਿੰਦੇ ਆ, ਮੈਨੂੰ ਲੱਗਦਾ ਜੇ ਆ ਰਹੀ ਉਹਨੇ ਵੀ ਉਦੋਂ ਕਰਨਾ। ਸੋ ਪਾਵਰ ਕਰਾਫਟ ਕੰਪਲੀਟਲੀ, ਮੈਨੂੰ ਲੱਗਦਾ ਇਹ ਵੀ ਉਦਾਂ ਦਾ ਬੰਦਾ, ਇਹਦੇ ਕੋਲ ਪਾਵਰ ਇਸ ਵੇਲੇ ਉਸ ਪੋਜੀਸ਼ਨ ਵਿੱਚ ਨਹੀਂ ਹੈਗਾ, ਆਪਣੀ ਪਾਰਟੀ ਦੇ ਵਿੱਚ ਕਿਸੇ ਨੂੰ ਕੰਧਾ ਨਹੀਂ ਦਿੰਦਾ। ਔਰ ਮੈਨੂੰ ਦੱਸੋ, ਆਮ ਆਦਮੀ ਦੇ ਵਿੱਚ ਪ੍ਰੈਜੀਡੈਂਟ ਕੋਈ ਹੋਰ ਬਣ ਸਕਦਾ ਜੇ ਆਪਣੀ ਪਾਰਟੀ ਵਿੱਚ ਹੈ ਨਹੀਂ? ਜੇ ਕਿਸੇ ਨੇ, ਮੈਂ ਤਾਂ ਉਸ ਬੰਦੇ ਦੀ ਸਪੋਰਟ ਕਰੂੰ ਜਿਹੜਾ ਕੋਈ ਐਗਜ਼ਾਮਪਲ ਸੈੱਟ ਕਰੇ ਕਿ ਹਾਂ ਵੀ ਇੱਕ 2 ਸਾਲ ਬਾਅਦ 3 ਸਾਲ ਬਾਅਦ 4 ਸਾਲ ਬਾਅਦ ਪ੍ਰੈਜੀਡੈਂਟ ਕੋਈ ਹੋਰ ਬਣ ਜਾਏ ਪਾਰਟੀ ਦਾ, ਤੇ ਪਾਰਟੀ ਤਾਂ ਹੀ ਪ੍ਰੋਗਰੈਸ ਕਰੇਗੀ। ਇੱਕ ਬੰਦਾ ਰਹੂਗਾ ਫਿਰ ਉਸ ਬੰਦੇ, ਹੁਣ ਦੇਖ ਲਓ ਚੀਫ ਮਿਨਿਸਟਰ ਤੁਸੀਂ ਅੰਜਾਮ ਲੱਗੇ ਜੇ ਉਦਾਂ ਹੀ ਹੋਇਆ ਤੇ ਛੱਡ ਕੇ ਬਹਿ ਜਾ, ਕਿਸੇ ਹੋਰ ਤੋਂ ਬਣਾ ਦੋ, ਕਿਸੇ ਤੇ ਯਕੀਨ ਹੀ ਨਹੀਂ ਹੈਗਾ। ਸੋ ਆਈ ਡੋਂਟ ਬਿਲੀਵ ਜਿਸ ਰਾਜ, ਮੈਨੂੰ ਲੱਗਦਾ ਇਸ ਬੰਦੇ ਦੀ ਸ਼ੁਰੂਆਤ ਵਧੀਆ ਸੀ ਪਰ ਹੁਣ ਇਹ ਜੋ ਕੰਮ ਕਰ ਰਿਹਾ ਪਿਛਲੇ 4-5 ਸਾਲ ਤੋਂ ਉਹ ਕੰਮ ਖਿਸਕ ਚੁੱਕਾ, ਉਹ ਪਾਣੀ ਪੁਲਾਂ ਤੋਂ ਲੰਘ ਚੁੱਕਾ। ਮੈਨੂੰ ਨਹੀਂ ਲੱਗਦਾ ਕਿ ਹੁਣ ਇਸ ਸੁਸਾਇਟੀ ਵਿੱਚ ਹੋਇਆ, ਕਹਿੰਦੇ ਨੇ ਵਰਡ ਫਾਦਰ ਪ੍ਰੋਪ ਤੋਂ ਵਧ ਰਹੇ ਬਹਿਣਾ ਪਤਾ ਨੀ ਸਾਰੇ ਇਹ ਸਾਰੇ ਵੀ ਤੁਸੀਂ ਸਾਰੇ ਚੋਰ ਬੈਠੇ ਹੋਏ ਇਕੱਠੇ ਸਪੀਕਰ ਸਟੇਜ ਤੇ ਬਹਿੰਦੇ ਆ, ਤੁਸੀਂ ਕੀ ਕਰਦੇ? ਸਾਰਾ ਕੁਛ ਲੜਾਈ ਦਿੱਤਾ ਉਹਨਾਂ ਦਾ। ਸੋ ਮੈਂ ਨੀ ਸਮਝਦਾ ਜੀ ਕੋਈ ਇੱਡੀ ਵੱਡੀ ਗੱਲ ਹੈਗੀ ਇਹਦੇ ਵਿੱਚ, ਇਹ ਬੰਦਾ ਇੱਥੋਂ ਹੀ ਮੈਨੂੰ ਲੱਗਦਾ ਨਿਕਲ ਗਿਆ ਬਚ ਕੇ ਤੇ ਵਧੀਆ ਗੱਲ ਆ। ਔਰ ਜੇ ਵਾਕਿਆ ਕੁਛ ਕਰਾਂ ਤੇ ਜਿਹੜੇ ਪਹਿਲੇ ਬਾਰੇ ਕੀਤੇ ਜਿਹੜੇ ਕਰ ਸਕਦਾ ਉਹ ਤੇ ਕਦੇ ਕੁਦੇ ਜਿਹਨੇ ਕੀਤਾ ਹੁੰਦਾ। ਆਪਾਂ ਕੰਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਇੱਕ ਜੱਜੀ ਸਾਹਿਬ ਸੁਪਰੀਮ ਕੋਰਟ ਨੂੰ ਕਮਜ਼ੋਰ ਕਰਨ ਦੀ ਗੱਲ ਕਰਦਾ, ਇਹ ਸਾਰੇ ਇਕੱਠੇ ਹੋਏ ਮੋਦੀ ਦੇ ਨਾਂ ਨਾਲ ਜੀ ਇਸ ਬੰਦੇ ਨੇ ਵੀ ਬਹੁਤ ਮਜ਼ਾ
ਮਾਰਿਆ।
ਹਾਂਜੀ ਇੱਕ ਸੈਕਿੰਡ ਜੀ, ਉਹਨਾਂ ਦੀ ਲਾਈਨ ਹੋਲਡ ਕਰੋ ਜੀ। ਹਾਂਜੀ ਹਾਂਜੀ ਗੋ ਹੈਡ। ਹਾਂਜੀ ਹਾਂਜੀ
ਯਾਦ ਕਰਾਉਣਾ, ਇੱਕ 2 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਡਰੈਗੋਨੀਅਨ ਨਾਂ ਸੀਗਾ, ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੇ ਲਈ ਸੀਗਾ ਕਿ ਕਿਸੇ ਬੰਦੇ ਨੇ ਪਟੀਸ਼ਨ ਕੀਤੀ ਸੀ ਕਿ ਜਿਸ ਅਨਬਾਇਸਡ ਉਹਨੂੰ ਫੜ ਲਿਆ ਗਿਆ ਸੀਗਾ, ਪਰ ਉਹਦੀ ਐਂਟੀ ਸਪੈਕਟਰੀ ਬੇਲ ਵੀ ਨਹੀਂ ਉਹ ਵੀ ਨੀ ਮਿਲੀ ਬੇਲ, ਔਰ ਨਾ ਹੀ ਇੱਦਾਂ ਦਾ। ਉਸ ਬੰਦੇ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਸੀ ਕਿ ਕੰਸਟੀਟਿਊਸ਼ਨਲੀ ਮੇਰੇ ਰਾਈਟਸ ਦੇ ਖਿਲਾਫ ਹੈਗਾ, ਤੇ ਸੁਪਰੀਮ ਕੋਰਟ ਨੇ ਉਹ ਰੱਦ ਕਰਤੀ ਸੀ, ਕਹਿੰਦੇ ਬਿਲਕੁਲ ਇਹ ਜਿਹੜਾ
ਕਾਨੂੰਨ ਹੈ।
ਚਲੋ ਠੀਕ ਹੈ ਜੀ, ਚਲੋ ਠੀਕ ਹੈ ਜੀ, ਫਿਰ ਕਰਾਂਗੇ। ਉਹ ਜਿਹੜਾ
ਥੈਂਕ ਯੂ
SCPC ਐਕਟ ਹੈਗਾ ਉਹਦੇ ਵਿੱਚ ਇਹਨਾਂ ਨੇ BJP ਦੇ ਨਾਲ ਵੋਟ ਪਾਈ ਸੀਗੀ, ਉਦੋਂ ਸੁਪਰੀਮ ਕੋਰਟ ਨੇ ਉਹਨਾਂ ਨੇ ਕਮਜ਼ੋਰ ਕੀਤਾ ਸੀ।
ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਉਹਦੇ ਵਿੱਚ ਦੋਨੋਂ ਹੀ ਗਲਤ ਸੀਗੇ, BJP ਵੀ ਗਲਤ ਸੀਗੀ ਔਰ ਉਹਦੇ ਵਿੱਚ ਕਾਂਗਰਸ ਵੀ ਗਲਤ ਸੀਗੀ, ਇਹਨਾਂ ਨੇ ਮਿਲ ਕੇ ਕੀਤਾ। ਥੈਂਕ ਯੂ ਸੁਖਵਿੰਦਰ ਜੀ, ਹਮੇਸ਼ਾ ਤੁਹਾਡੇ ਪੁਆਇੰਟ ਬੜੇ ਵੈਲਿਊਬਲ ਹੁੰਦੇ ਨੇ। ਥੈਂਕ ਯੂ ਫਾਰ ਯੋਰ ਕਾਲ ਸੁਖਵਿੰਦਰ ਸਾਹਿਬ, ਥੈਂਕ ਯੂ, ਬੜੀ ਇੰਟਰਸਟਿੰਗ ਤੁਸੀਂ ਜਾਣਕਾਰੀ ਹਮੇਸ਼ਾ ਦਿੰਦੇ ਹੋ। ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੈ ਕਿ ਸਾਡੇ ਲਈ ਸਪਾਂਸਰ ਇੰਤਜ਼ਾਰ ਕਰਨੇ, ਪਹਿਲਾਂ ਉਹਨਾਂ ਨਾਲ ਗੱਲ ਕਰੀਏ ਜੀ। ਵਿਵੇਕ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ
ਜੀ, ਹਾਂ ਵੈਰੀ ਮੱਚ ਗੁੱਡ ਸਰ ਯੁਧਵੀਰ ਜੀ, ਗੁੱਡ ਮਾਰਨਿੰਗ ਟੂ ਆਲ ਲਿਸਨਰ, ਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਜੀ,
ਨਮਸਕਾਰ ਜੀ, ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ। ਵਿਵੇਕ ਗੁਪਤਾ ਜੀ ਸਾਡੇ ਨਾਲ ITI ਬਿਲਡਿੰਗ ਪਰਮਿਟ ਤੋਂ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਤੋ ਸਰ ਸਾਨੂੰ ਇਹ ਦੱਸੋਗੇ ਜੀ, ਆਪਣੀ ਤੁਸੀਂ ਇਨਕਮ ਜੇ ਲੀਗਲ ਬਿਲਡਿੰਗ ਪਰਮਿਟ ਬਣਾਉਂਦੇ ਹੈਗੇ ਆ ਤਾਂ ਉਹਦੇ ਨਾਲ ਇਨਕਮ ਕਿੱਦਾਂ ਵੱਧ ਜਾਂਦੀ ਹੈ ਔਰ ਕਿੰਨੀ ਕੁ ਵੱਧ ਜਾਂਦੀ ਹੈ, ਕਿੰਨੀ ਕੁ ਐਕਸਪੈਕਟ ਕਰ ਸਕਦੇ ਹਾਂ ਬਣਨੇ ਕੀ, ਇਹ ਦੋਨੋਂ ਚੀਜ਼ਾਂ ਐਡਰੈਸ ਕਰੇ ਜਰਾ
ਜੀ। ਹਾਂ, ਲੀਗਲ ਬੇਸਮੈਂਟ ਬਣਾਉਣੇ ਕਾ ਕੰਮ ਅੱਜ ਕੱਲ ਬਹੁਤ ਪਾਪੂਲਰ ਹੈ ਔਰ ਲੀਗਲੀ ਰਿਕੁਆਇਰਡ ਵੀ ਹੈ ਬਾਈ ਲਾਅ। ਇਸਮੇ ਜੋ ਹੈ ਕਰੀਬ $2,000 $1,500 ਇਸਮੇ ਬਿਲਡਿੰਗ ਪਰਮਿਟ ਲੈਣੇ ਕਾ ਖਰਚਾ ਆਤਾ ਹੈ और सिटी की फीस इसमें अलग अलग सिटी की अलग अलग फीस है, तकरीबन $1 पर स्क्वायर फुट के हिसाब से वो अप्रोक्सीमेटली होती है नॉर्मली, और उसमें जो है करीब 2 महीने का समय भी लग जाता है। इसमें जो इनकम आती है सर वो करीब $2,000 से $3,000 तो आराम से इनकम बढ़ी जाती है, और ये बहुत लीगल इनकम है जिसको कि आप एक एज ए कमर्शियल इनकम भी शो कर सकते हैं, और बाय लॉ इट इज रिक्वायर्ड ऑल्सो। अगर आप एक बेडरूम का अपार्टमेंट बनाते हैं तो उसमें $1,500 तक का किराया पड़ता है, अगर 2 बेडरूम बनाते हैं तो उसमें आपको जो है करीब $2,500-3,000 तक का किराया पड़ता है, अगर आप ट्राईप्लेक्स या फोरप्लेक्स बनाते हैं तो किराया और ज्यादा बढ़ सकता है, $8,000 तक भी आप पूरे घर से किराया ले सकते हैं। जी सर,
और मेरा अगला सवाल है कि खर्चा तो होता होगा, तो कितना का खर्चा एक्सपेंस आ जाता है लीगल बेसमेंट बनाने का?
जी, बिल्डिंग परमिट का खर्चा मैं आपको बता ही चुका हूँ, वो तो कोई खास बहुत ज्यादा नहीं होता है, लेकिन जो कंस्ट्रक्शन का खर्चा होता है वो थोड़ा सा ज्यादा होता है, उसमें फायर रेटिंग मटेरियल्स जो होते हैं रेंटल यूज बेसमेंट में ज्यादा यूज होते हैं, और होम ओनर यूज में फायर रेटेड मटेरियल नहीं लगते हैं, तो फायर रेटेड मटेरियल्स के खर्चे थोड़े बढ़ जाते हैं, $15,000 के करीब उसमें खर्चा बढ़ जाता है। तो नॉर्मल बेसमेंट जो होते हैं जो होम ओनर यूज के होते हैं जिसमें किचन अलाउड नहीं है तो वो तकरीबन बन जाते हैं $50,000-60,000 में, लेकिन जो रेंटल यूज के बेसमेंट है और जिसमें किचन अलाउड है और जो लीगली है तो उसमें करीब $70,000-80,000 तक का खर्चा आ जाता है सर।
ठीक है जी, और एनीथिंग एल्स यू वांट टू ऐड वो भी जरूर करें, और मैं ऐसी दस दीजिए कि जे ती लीगल तरीके ना नहीं रेंट करते इलीगल तरीके ना रेंट करते हो तो यू आर रिस्किंग, कोई ना कोई तुहानू पेनल्टी हो सकती है, फाइन हो सकता है, दिक्कत आ सकती है, बेटर है कि लीगल तरीके दे नाल अपना यूनिट बनाओ, लीगल तरीके नाल रेंट करो, इनकम तुहाडी वधिया मिलेगी, घर की प्रॉपर्टी की जिहड़ी वैल्यू है वह भी तुहाडी वध जाएगी। सर एनीथिंग एल्स यू वांट टू ऐड ब्रीफली वो भी करते हैं और फोन नंबर एक बार फिर दे दें जी प्लीज।
हाँ जी, मैं पूरे ओंटारियो के में काम करने के लिए अलाउड हूँ, और मेरा फोन नंबर है 6479731733। जितनी भी होम ओनर्स हैं जो अपने यहाँ रेंटल यूनिट्स बनाना चाहते हैं दे कैन कॉल मी एट माय फोन नंबर 6479731733 एंड मुझसे कंसल्ट कर सकते हैं जो भी उन्हें रेंटल यूनिट बनाने के लिए रिक्वायरमेंट्स है।
ठीक है जी, थैंक यू सो मच एंड वी विश यू ऑल द बेस्ट। थैंक यू
वेरी मच जी,
थैंक यू। सुखविंदर साहब तुसी काफी सारे पॉइंट्स हाईलाइट किए हैं, मैं बस ब्रीफली तुहाडी गल सुखविंदर साहब अगे बता दिना है कि देखो पहली चीज तो हैगी डेमोक्रेसी तो वाकई इन्होंने उदन ही खत्म कर दिती कि जो इंडिया इंडिपेंडेंस मिली तो कांग्रेस पार्टी वालों ज्यादातर जी वोटिंग सी सरदार पटेल के हक के ओवरवेलमिंग सपोर्ट सी सरदार पटेल साहब न, प्रधानमंत्री कौन बने विद द सपोर्ट ऑफ महात्मा गांधी जी प्रधानमंत्री बन गए नेहरू साहब, तो डेमोक्रेसी तो उत्थे खत्म करती जब तुसी जो लोगों ने चुनिया हुआ जो चॉइस सी उन्हें तुसी उत्थे किल कर दिता। वो बड़ी बार वो सवाल पूछा गया, बाद महात्मा गांधी जी ने भी पूछा गया, नेहरू जी ने पूछा गया कि जो पटेल साहब न मैंडेट मिलिया सगा तो तुसी किदां देश के प्रधानमंत्री बन गए। चलो उसे ते गल फिर किस दिन होर डिटेल करांगे। नेहरू साहब ने जिदा तुसी दसे या आउंदे ही अपने हिसाब दे नाल सारा कुछ चलाया, वधिया काम भी बड़े किते, मैं वो क्रेडिट बिल्कुल नहीं लेना चाहता क्योंकि हुंदा की है जब असी गल करते हैं फिर असी बिल्कुल एक तरफ दी चंगीआं गल्लां करते हैं दूजी तरफ नहीं, ही डिड सम वेरी गुड थिंग्स एज वैल जिहदे विच के जिहड़ियां खासकर एजुकेशनल इंस्टीट्यूट की फाउंडेशन रखना यह नेहरू साहब का बड़ा वधिया काम सीगा, नॉन अलाइनमेंट मूवमेंट स्टार्ट करना यह चंगा काम सीगा। हां असी स्वराज मूवमेंट जिहड़ी सीगी कि इत्थे सारा कुछ इंडिजिनस बनाना है वह आजादी तो पहला ठीक सीगी, लेकिन बाद दे विच उहदे नाल साडी इकोनमी नूं नुकसान भी होया, लेकिन क्योंकि गल अज इन्हों की कारगुजारी की हो रही है वह बाद इन्होंने अपनी बेटी अगे किया अपने इंदिरा गांधी जी और इंदिरा गांधी जी की गल करते लोग कांग्रेस की डेमोक्रेसी की अगली डेमोक्रेसी '1975 to '77 इन्होंने एमरजेंसी लगा दी, देशवासियों ने इन्हों फिर सजा भी दी क्योंकि एमरजेंसी लगाई सी इन्होंने 1980 वापस आए 77-86 च वापस आ गए। अनफॉर्चुनेटली असि सारे जानते हैं कि संजय गांधी जी जेडे कि वह भी अपना डिक्टेटर स्टाइल ही काम करते थे, हुण उन्हां दे जे किस्से कहानी एमरजेंसी च की कीता तुहानू सारे नूं पता है, मैनू रेडियो से दसण की जरूरत नहीं है। एनीवेज अनफॉर्चुनेटली हवाई जहाज क्रैश च 1980 च उन्हां दी डैथ हो गई। हुण इंदिरा गांधी जी ने कहा कि देखो राजे तो असि हैगे आ, बाकी तो सब है जिन्ने इंडिया के लोग ने नौकर ने साडे, ठीक है, ਤੇ ਰਾਜੇ ਅਸੀਂ ਹਾਂ ਤਾਂ ਰਾਜ ਕਰਨ ਦਾ ਹੱਕ ਤਾਂ ਸਿਰਫ ਸਾਨੂੰ ਮਿਲਿਆ ਹੋਇਆ, ਆਉਣ ਵਾਲੇ ਸਾਡੇ ਖਾਨਦਾਨਾਂ ਨੂੰ ਮਿਲੇਗਾ। ਤੇ ਜੇ ਸੰਜੇ ਗਾਂਧੀ ਦੀ ਡੈਥ ਹੋ ਗਈ ਤਾਂ ਉਹਨਾਂ ਨੇ ਰਾਜੀਵ ਗਾਂਧੀ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਪਾਇਲਟ ਸ਼ਾਇਲਟ ਬੜਾ ਘੁੰਮ ਫਿਰ ਲਿਆ, ਆ ਜਾਓ ਇੱਥੇ। ਉਹ ਕਹਿੰਦੇ ਜੀ ਮੈਨੂੰ ਸਿਆਸਤ ਦੀ ਕੀ ਨੌਲੇਜ? ਉਹ ਕਹਿੰਦਾ ਤੇਰਾ ਭਰਾ ਜਿਹਦੀ ਡੈਥ ਹੋਈ ਆ ਅਮੇਠੀ ਤੋਂ, ਉਹ ਸੀਟ ਆਪਣੀ ਪੱਕੀ ਠੱਕੀ ਸੀਟ ਹੈਗੀ ਹੈ, ਕਿਸੇ ਨੇ ਕੋਈ ਪੁੱਛਣਾ ਥੋੜੀ ਆ, ਫਿਰ ਗੱਲ ਸਮਝ ਨਹੀਂ ਆਉਂਦੀ ਤੇਰੇ। ਅਸੀਂ ਲੋਕ ਰਾਜੇ ਆ, ਸਾਰੇ ਇੰਡੀਆ ਦੇ ਲੋਕ ਨੌਕਰ ਨੇ। ਉਹ ਅਮੇਠੀ ਤੋਂ ਇਲੈਕਸ਼ਨ ਲੜਾਈ ਰਾਜੀਵ ਗਾਂਧੀ ਨੂੰ, ਠੀਕ ਹੈ ਜੀ। ਉਹ ਨਾਲ ਉਹ ਕਹਿੰਦੇ ਜੀ ਹੋਰ ਕੀ ਆ, ਕਹਿੰਦੇ ਏਸ਼ੀਅਨ ਗੇਮਸ ਹੋ ਰਹੀਆਂ 1982 ਚ ਹੋਈਆਂ ਸੀ ਏਸ਼ੀਅਨ ਗੇਮ, ਚੱਲ ਤੂੰ ਏਸ਼ੀਅਨ ਗੇਮ ਦਾ ਥੋੜਾ ਬਹੁਤਾ ਕੰਮ ਤੇ ਲੋਕਾਂ ਨੇ ਕਰੀ ਜਾਣਾ, ਨਾਮ ਤੇਰਾ ਲਾ ਦਿਆਂਗੇ ਵੀ ਤੂੰ ਬੜਾ ਵਧੀਆ ਕੰਮ ਕਰ ਰਿਹਾ। ਉਹ ਕਹਿੰਦੇ ਠੀਕ ਹੈ, ਹੌਲੀ ਹੌਲੀ 5-10 ਸਾਲ 15 ਸਾਲ ਮੈਂ ਤੈਨੂੰ ਟ੍ਰੇਨਿੰਗ ਦਿੰਦੀ ਰਵਾਂਗੀ, ਤੂੰ ਵੀ ਇੱਥੇ ਦਾ ਰਾਜਾ ਬਣ ਜਾਏਗਾ। ਰਾਜਾ ਬਣਨ ਲਈ ਕੋਈ ਟ੍ਰੇਨਿੰਗ ਦੀ ਲੋੜ ਥੋੜੀ ਆ, ਹੁਕਮ ਹੀ ਚਲਾਉਣਾ, ਠੀਕ ਹੈ ਨੀ। ਅਨਫੋਰਚੁਨੇਟਲੀ ਹੋਇਆ ਕੀ ਕਿ 1984 ਚ ਸ੍ਰੀਮਤੀ ਇੰਦਰਾ ਗਾਂਧੀ ਜੀ ਦਾ ਕਤਲ ਹੋ ਗਿਆ, ਠੀਕ ਹੈ ਜੀ। ਕਤਲ ਹੋ ਗਿਆ, ਉਹ ਹਜੇ ਜੁਮਾ 2-3 ਸਾਲ ਹੋਏ ਸੀਗੇ ਇਸ ਭਾਈ ਸਾਹਿਬ ਨੂੰ, ਰਾਜੀਵ ਗਾਂਧੀ ਜੀ ਨੂੰ। ਉਹਨਾਂ ਨੇ ਕਿਹਾ ਜੀ ਜਦੋਂ ਰਾਜਾ ਆ ਤਾਂ ਫਿਰ ਰਾਜੇ ਨੇ ਰਾਜ ਕਰਨਾ, ਬਾਕੀ ਤਾਂ ਨੌਕਰ ਨੇ। ਸਟੇਟਮੈਂਟ ਬੜੀ ਕਲੀਅਰ ਹੈ, ਬਾਕੀ ਇੰਡੀਆ ਦੇ ਲੋਕ ਸਭ ਨੌਕਰ ਨੇ ਤੇ ਰਾਜਾ ਤੇ ਰਾਜੀਵ ਗਾਂਧੀ ਹੈ। ਉਹ ਕਹਿੰਦੇ ਇਹਨੂੰ ਤਾਂ ਹਜੇ ਟਾਈਮ ਬੜਾ ਥੋੜਾ ਹੋਇਆ ਤੇ ਇਹਨੂੰ ਤਾਂ ਪਤਾ ਹੀ ਕੁਛ ਨੀ ਹੈਗਾ। ਕਹਿੰਦੇ ਫਿਰ ਗੱਲ ਨੀ ਸਮਝੇ ਤੁਸੀਂ, ਰਾਜੇ ਨੇ ਰਾਜ ਕਰਨਾ, ਤੁਸੀਂ ਸਭ ਨੌਕਰ ਹੋ। 1984 ਚ ਉਹਨਾਂ ਨੇ ਇਹਨਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ, ਔਰ ਪ੍ਰਧਾਨ ਮੰਤਰੀ ਵੀ 411 ਸੀਟਾਂ ਨਾਲ। ਹਿਸਟਰੀ ਕਦੇ ਹੋਇਆ ਹੀ ਨੀ ਇੰਨੀਆਂ ਵੋਟਾਂ ਪਈਆਂ ਹੋਣ, ਕਦੇ ਇੰਨੀਆਂ ਸੀਟਾਂ ਕਦੇ ਕਿਸੇ ਪਾਰਟੀ ਨੇ। ਨਹਿਰੂ ਸਾਹਿਬ ਦੇ ਦੌਰ ਜਿੱਤੇ ਸੀਗੇ ਤੇ ਮੋਦੀ ਸਾਹਿਬ ਵੀ ਨੀ ਜਿੱਤੇ ਅੱਜ ਤੱਕ, ਇੰਨਾ ਨਾ ਡਾਕਟਰ ਮਨਮੋਹਨ ਸਿੰਘ ਦੇ ਟਾਈਮ। ਚਲੋ ਜੀ ਗੱਲ ਵੇੜੋ, ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਹੁਣ ਦੇਸ਼ ਦੇ ਜਿਹਨੂੰ ਪਤਾ ਹੀ ਕੁਛ ਨਾ ਹੋਵੇ ਉਹ ਕਰੇਗਾ ਕੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਕੇ, ਠੀਕ ਹੈ ਜੀ। ਅੱਛਾ ਤੁਸੀਂ ਕਹੋ ਜੀ ਚੰਗੇ ਕੰਮ ਇਹਨਾਂ ਨੇ ਕੋਈ ਕੀਤੇ ਹੋਣੇ ਆ, ਚੰਗੇ ਕੰਮ ਗਿਣਾ ਦਿੰਦੇ ਆ ਇਹਨਾਂ ਦੇ ਵੀ ਜੋ ਇਹਨਾਂ ਨੇ ਕੀਤਾ। ਭੋਪਾਲ ਡਿਜ਼ਾਸਟਰ ਜਿਹੜਾ ਭੋਪਾਲ ਦੇ ਵਿੱਚ ਅਜੇ ਤੇ ਹੁਣ ਮੂਵੀਆਂ ਵੀ ਬਣ ਰਹੀਆਂ, ਉਹ ਰਾਜੀਵ ਗਾਂਧੀ ਸਾਹਿਬ ਦੇ ਦੌਰ ਚ ਹੋਇਆ। ਬੋਫੋਰ ਸਕੈਂਡਲ ਜਿਹੜਾ ਤੋਪਾਂ ਦਾ ਸਕੈਂਡਲ, ਬੋਫੋਰ ਸਕੈਂਡਲ, ਉਹ ਰਾਜੀਵ ਗਾਂਧੀ ਸਾਹਿਬ ਦੇ ਟਾਈਮ ਤੇ ਹੋਇਆ। ਮੁਹੰਮਦ ਅਹਿਮਦ ਖਾਨ ਨੇ ਆਪਣੀ ਵਾਈਫ ਸ਼ਾਹ ਬਾਨੋ ਬੇਗਮ ਨੂੰ ਤਲਾਕ ਕਹਿ ਕੇ 3 ਵਾਰ ਤਲਾਕ ਕਰਾਉ, ਜਿੱਦਾਂ ਚੱਲਦਾ ਹੀ ਸੀ ਇੰਡੀਆ ਚ, ਉਹ ਜਿਹੜੀਆਂ ਮੁਸਲਿਮ ਲੇਡੀ ਸੀਗੀਆਂ ਬੰਦਾ ਕਹਿੰਦਾ ਚੱਲ ਤਲਾਕ ਛੁੱਟੀ ਹੋ ਗਈ, ਤੇ ਉਹ ਕਰ ਦਿੱਤਾ। ਉਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ, ਸੁਪਰੀਮ ਕੋਰਟ ਨੇ ਕਿਹਾ ਯਾਰ ਇੱਥੇ ਤੇ ਮੁਸਲਿਮ ਲੇਡੀਜ਼ ਦਾ ਤਾਂ ਇਹ ਤਾਂ ਕੰਮ ਬੜਾ ਖਰਾਬ ਹੈ। ਉਹਨਾਂ ਨੇ ਕਿਹਾ ਨਹੀਂ ਇਹ ਕੰਮ ਬੰਦ ਕਰੋ। ਰਾਜੀਵ ਗਾਂਧੀ ਜੀ ਕਹਿੰਦੇ ਨਹੀਂ ਯਾਰ ਵੋਟਾਂ ਪੱਕੀਆਂ ਕਰਨੀਆਂ ਨੇ, ਇੱਕ ਪਾਸੇ ਉਹ ਰਾਮ ਮੰਦਿਰ ਦੇ ਦਰਵਾਜ਼ੇ ਖੋਲ ਦਿਓ, ਹਿੰਦੂ ਵੋਟਾਂ ਪੱਕੀਆਂ, ਇਧਰੋਂ ਤੁਸੀਂ ਇੱਦਾਂ ਕਰੋ। ਸੁਪਰੀਮ ਕੋਰਟ ਨੇ ਆਰਡਰ ਦਿੱਤਾ, ਅਸੀਂ ਕੀ ਅੱਜ ਗੱਲ ਜਿੱਥੋਂ ਸ਼ੁਰੂ ਹੋਈ ਸੀ ਸੁਪਰੀਮ ਕੋਰਟ ਦੀ। ਉਹ ਰਾਜੀਵ ਗਾਂਧੀ ਜੀ ਕਹਿੰਦੇ ਫਿਰ ਉਹੀ ਗੱਲ, ਸਾਡੀ ਮੰਮੀ ਸਾਨੂੰ ਸਮਝਾ ਗਈ ਹੈ ਅਸੀਂ ਰਾਜੇ ਹਾਂ, ਇਹ ਸਭ ਇੰਡੀਆ ਦੇ ਸਾਡੇ ਨੌਕਰ ਹੈ। ਤੇ ਸੁਪਰੀਮ ਕੋਰਟ ਦੀ ਕੀ ਹੈਸੀਅਤ ਵੀ ਸਾਡੇ ਸਾਹਮਣੇ ਇਹ ਟ੍ਰਿਪਲ ਤਲਾਕ ਜਾਂ ਮੁਸਲਿਮ ਔਰਤਾਂ? ਉਹ ਕਹਿੰਦੇ ਵੋਟਾਂ ਲੈਣੀਆਂ, ਇਹਨਾਂ ਨੇ ਕੈਂਸਲ ਕਰ ਦਿੱਤਾ। ਤੇ ਉਹ ਸਕੈਂਡਲ ਹੋਇਆ ਸ਼ਾਹ ਬਾਨੋ ਵਾਲਾ ਸਕੈਂਡਲ, ਠੀਕ ਹੈ। ਉਹ ਹੁਣ ਜਾ ਕੇ ਇਹਨਾਂ ਨੇ ਟ੍ਰਿਪਲ ਤਲਾਕ ਅੱਜ ਠੀਕ ਹੋਇਆ, ਉਸ ਵੇਲੇ ਦਾ ਮਤਲਬ ਇਹਨਾਂ ਨੇ ਖਰਾਬ ਕੀਤਾ ਸੀ ਮਾਮਲਾ। ਫਿਰ ਫੌਜਾਂ ਭੇਜਤੀਆਂ ਸ਼੍ਰੀਲੰਕਾ ਦੇ ਵਿੱਚ, ਪੀਸ ਕੀਪਿੰਗ ਫੋਰਸ, ਉਹ ਐਸਾ ਉੱਥੇ ਕੰਮ ਖਰਾਬ ਕੀਤਾ, ਉਹ ਅੱਗੇ ਆ ਕੇ ਉਹ LTT ਵਾਲਿਆਂ ਨੇ ਆ ਕੇ ਰਾਜੀਵ ਗਾਂਧੀ ਸਾਹਿਬ ਦਾ ਕਤਲ ਕਰ ਦਿੱਤਾ, ਇਹਨਾਂ ਦਾ ਕਤਲ ਕਰ ਦਿੱਤਾ, ਇੰਨਾ ਉੱਥੇ ਕੰਮ ਖਰਾਬ ਇਹਨਾਂ ਨੇ ਕੀਤਾ ਉੱਥੇ ਜਾ ਕੇ, ਠੀਕ ਹੈ ਜੀ। ਅੱਗੇ ਚਲੋ ਮਾਲਦੀਵ ਦੇ ਵਿੱਚ ਜਿਹੜਾ ਕੂ ਹੋਇਆ ਉਹ ਇਹਨਾਂ ਨੂੰ ਸਮਝ ਨਹੀਂ ਆਇਆ। ਕਸ਼ਮੀਰ ਦੇ ਵਿੱਚ ਜਿਹੜੇ ਰਾਇਟਸ ਹੋਏ ਲਗਾਤਾਰ 86 ਤੋਂ ਸ਼ੁਰੂ ਹੋ ਕੇ, ਉਹ ਇਹਨਾਂ ਨੂੰ ਕੋਈ ਸਮਝ ਨਹੀਂ ਆਏ। ਪੰਜਾਬ ਦਾ ਤਾਂ ਬੁਰਾ ਹੀ ਹਾਲ ਸੀਗਾ, 80s ਦੇ ਵਿੱਚ ਮਿਲੀਟੈਂਸੀ ਪੂਰੀ ਪੀਕ ਤੇ ਰਹੀ ਹੈ, ਜਦੋਂ ਮਿਲੀਟੈਂਸੀ ਸੀਗੀ 80s ਦੇ ਵਿੱਚ, ਪੰਜਾਬ ਦਾ ਤਾਂ ਬੁਰਾ ਹੀ ਹਾਲ। ਸੋ ਮੁੱਖ ਦੀ ਗੱਲ ਇਹ ਆ ਵੀ ਇਹਨਾਂ ਨੂੰ ਖੁਦ ਨਹੀਂ ਸਮਝ ਆਇਆ ਵੀ 5 ਸਾਲਾਂ ਚ ਹੋਇਆ ਕੀ, ਇੰਡੀਆ ਦਾ ਤਹਿਸ ਨਹਿਸ ਕੀ ਹੋਇਆ। ਤੇ 5 ਸਾਲ ਚ ਹਾਰ ਗਏ, 1989 ਦੇ ਵਿੱਚ ਹਾਰਨਾ ਹੀ ਸੀਗਾ ਜਦੋਂ ਇੰਨਾ ਬੁਰਾ ਹਾਲ ਹੋਇਆ। ਤੇ ਅੱਗੇ ਫੇਰ ਕਿਉਂਕਿ ਰਾਜ ਕਰਨ ਲਈ ਤਾਂ ਹੈ ਹੀ ਇੱਕੋ ਪਾਰਟੀ ਇੰਡੀਆ ਚ, ਉਹ ਸੀਗੀ ਕਾਂਗਰਸ ਦੀ। ਫਿਰ ਸਰਕਾਰ ਆ ਗਈ, ਉਹ ਕਹਿੰਦੇ ਛੱਡੋ ਪਰੇ ਰਾਜੀਵ ਗਾਂਧੀ ਜੀ ਨੇ ਚੰਗਾ ਕੀਤਾ ਮਾੜਾ ਕੀਤਾ, ਹੈਗੇ ਤੇ ਰਾਜਾ ਹੀ ਨੇ। ਭਾਰਤ ਰਤਨ ਅਵਾਰਡ ਰਾਜੀਵ ਗਾਂਧੀ ਸਾਹਿਬ ਨੂੰ, ਠੀਕ ਹੈ ਜੀ, 1991 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਰਾਜੀਵ ਗਾਂਧੀ ਸਾਹਿਬ ਨੂੰ। ਸੋ ਖੈਰ ਸੋਨੀਆ ਗਾਂਧੀ ਜੀ ਦਾ ਕਿੱਸਾ ਤੁਹਾਨੂੰ ਸੁਣਾ ਚੁੱਕਾ ਹੈ, ਰਾਹੁਲ ਗਾਂਧੀ ਜੀ ਸੁਣਾ ਚੁੱਕਾ ਹੈ, ਛੱਡੋ ਇਹਨਾਂ ਲੋਕਾਂ ਦੀਆਂ ਗੱਲਾਂ, ਰਾਜੇ ਲੋਕ ਨੇ ਜੋ ਮਰਜ਼ੀ ਕਰੀ ਜਾਣ। ਪਰ ਸਰ ਗੱਲ ਪਤਾ ਕੀ ਹੈ, ਗੱਲ ਇਹ ਹੈ ਕਿ ਜਿਹੜੇ ਰਾਜੇ ਰਹੇ ਨੇ ਸਾਰਾ ਟਾਈਮ, ਠੀਕ ਹੈ, ਨਹੀਂ ਉਹਨਾਂ ਨੂੰ ਹੁਣ ਇੱਕ ਇਹ ਭਾਈ ਸਾਹਿਬ ਜਿਹੜੇ ਨੇ ਪ੍ਰਿੰਸ ਰਾਹੁਲ ਗਾਂਧੀ ਸਾਹਿਬ ਜਿਹੜੇ ਹੁਣ ਨਿਕਲੇ ਨੇ, ਜਿਹੜੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ। ਸਰ ਦੇਖੋ ਗੱਲ ਇਹ ਹੈ ਕਿ ਉਹ ਇੰਡੀਆ ਉਹਨਾਂ ਲੋਕਾਂ ਦਾ ਸੀਗਾ ਜਿਨ੍ਹਾਂ ਨੂੰ ਤੁਸੀਂ ਦੱਬਿਆ, ਕੁਚਲਿਆ, ਰਾਜ ਕੀਤਾ, ਪੈਸਾ ਵੀ ਲੁੱਟਿਆ, ਠੀਕ ਹੈ, ਨਹੀਂ ਮਾਰਿਆ ਵੀ ਤੇ ਆਵਾਜ਼ ਵੀ ਨਹੀਂ ਕੱਢਣ ਦਿੱਤੀ। ਤੁਸੀਂ ਏਦਾਂ ਕੀਤਾ ਇੰਡੀਆ ਦੇ ਲੋਕਾਂ ਨਾਲ, ਮਾਰਿਆ ਵੀ ਤਾਂ ਕਿਹਾ ਵੀ ਰੋਣਾ ਨਹੀਂ ਹੈ, ਏਦਾਂ ਬੁਰੀ ਤਰ੍ਹਾਂ ਮਾਰਾਂਗੇ ਵੀ ਤਾਂ ਆਵਾਜ਼ ਨਹੀਂ ਕੱਢਣੀ, ਏਦਾਂ ਕੀਤਾ ਤੁਸੀਂ ਇੰਡੀਆ ਨਾਲ। ਹੁਣ ਸਰ ਪ੍ਰੋਬਲਮ ਇਹ ਹੋ ਗਈ ਕਿ ਹੁਣ ਇੰਡੀਆ ਬਦਲ ਗਿਆ, ਠੀਕ ਹੈ। ਹੁਣ ਜਿਹੜਾ ਅੱਜ ਦਾ ਇੰਡੀਆ ਉਹ ਤੁਹਾਨੂੰ ਸਵਾਲ ਪੁੱਛ ਲੈਂਦਾ ਕਿ ਕੋਠੀਆਂ ਵੀ ਰੱਖੋ, ਕੋਈ ਗੱਲ ਨਹੀਂ, ਦਿੱਲੀ ਚ ਅੱਜ ਵੀ ਤੁਹਾਡੀ ਵਨ ਅਕਬਰ ਰੋਡ ਤੋਂ ਕੋਠੀਆਂ ਵੀ ਲਓ, ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਜੋ ਬਣਨਾ ਬਣੋ, ਠੀਕ ਹੈ ਨਹੀਂ। ਬਟ ਤੁਹਾਨੂੰ ਸਵਾਲ ਪੁੱਛ ਲੈਂਦਾ ਇੰਡੀਆ ਕਿ ਬਾਈ ਦ ਵੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਵੀ ਆਹ ਇੱਕ ਗੱਲ ਤੁਹਾਡੀ ਦੇਣ ਆ ਰਾਹੁਲ ਗਾਂਧੀ ਜੀ ਨੇ ਆਹ ਕੀਤਾ ਦੇਸ਼ ਵਾਸੀਆਂ ਵਾਸਤੇ, ਉਹ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੈ, ਇੰਨੀ ਜੀ ਗੱਲ ਹੈ ਬਸ ਹੁਣ। ਹਾਂਜੀ ਅਗਲੀ ਕਾਲ ਹੋਰ ਵਧਦੇ ਹਾਂ ਜੀ, ਹਿਰੇਨ ਸਾਹਿਬ ਤੁਸੀਂ ਆਉਂਦੇ ਰਹੋ, ਹਿਰੇਨ ਪਾਂਡਿਆ ਜੀ ਗੋ ਅਹੈਡ। ਹਾਂਜੀ ਅੱਜ ਕੋਈ ਸਪਾਂਸਰ ਪਹਿਲਾਂ ਹੋਣਗੇ ਕਹਿੰਦਾ ਪਹਿਲਾਂ ਉਹਨਾਂ ਨੂੰ ਸਪਾਂਸਰ ਲਓ। ਹਾਂਜੀ ਅਮਿਤ ਐਰੀ ਜੀ ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਹਾਂਜੀ ਠੀਕ ਹੈ ਜੀ ਯੁਧਵੀਰ ਜੀ, ਵਾਈਬੀਡੀ ਦੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਤੇ ਆਦਾਬ ਜੀ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਔਰ ਅਮਿਤ ਐਰੀ ਸਾਹਿਬ ਸਭ ਤੋਂ ਪਹਿਲਾਂ ਫੋਨ ਨੰਬਰ ਦਿਓ ਔਰ ਫਿਰ ਰੀਅਲ ਸਟੇਟ ਦੇ ਕੋਲ ਤੁਹਾਡੇ, ਮੈਨੂੰ ਪਤਾ ਆਪਣੀ ਜਾਣਕਾਰੀ ਹੈ, ਪ੍ਰੋਜੈਕਟਸ ਨੇ ਤੁਹਾਡੇ ਕੋਲ, ਉਹਦੀ ਜਾਣਕਾਰੀ ਸ਼ੇਅਰ ਕਰੋ ਸਰ।
ਹਾਂਜੀ ਜ਼ਰੂਰ ਜੀ, ਫੋਨ ਨੰਬਰ ਹੈ ਜੀ 519-623-0000, ਏਰੀਆ ਕੋਡ 519-623 ਐਂਡ ਲਾਸਟ ਫੋਰ ਡਿਜਿਟਸ ਆਰ ਵੈਰੀ ਈਜ਼ੀ 0000। ਤੇ ਇਫ ਯੂ ਆਰ ਲੁਕਿੰਗ ਫਾਰ ਕੋਈ ਵੀ ਤੁਹਾਨੂੰ ਰੀਅਲ ਸਟੇਟ ਦੀ ਜਿਹੜੀ ਨੀਡ ਹੈ ਆਊਟਸਾਈਡ ਆਫ GTA, ਸਾਡੇ ਕੋਲ ਇੱਥੇ ਕਾਫੀ ਪ੍ਰੋਜੈਕਟਸ ਅਵੇਲੇਬਲ ਹੈਗੇ ਨੇ। ਕੇਂਬਰਿਜ ਦੇ ਵਿੱਚ ਵੀ ਵਿਲ ਬੀ ਰਿਲੀਜ਼ਿੰਗ ਟਾਊਨ ਹੋਮਸ ਐਸ ਵੈਲ, ਸੋ ਜੇ ਤੁਸੀਂ ਇਫ ਯੂ ਆਰ ਲੁਕਿੰਗ ਫਾਰ ਟਾਊਨ ਹੋਮਸ ਇਨ ਕੇਂਬਰਿਜ, ਤੁਸੀਂ ਉਹਦੇ ਲਈ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਸਾਰੇ ਰੀਅਲਟਰ ਫਰੈਂਡਸ ਨੂੰ ਵੀ ਇਫ ਦੇ ਵਾਂਟ ਐਕਸੈਸ ਟੂ ਆਲ ਆਫ ਦਾ ਪ੍ਰੋਜੈਕਟਸ, ਵੀ ਆਰ ਕੋਆਪਰੇਟਿੰਗ ਔਨ ਆਲ ਦਾ ਪ੍ਰੋਜੈਕਟਸ। ਸੋ ਇਹਦੇ ਵਿੱਚ ਸਾਡੇ ਕੋਲ ਸਟੈਕ ਟਾਊਨ ਹੋਮਸ ਹੈਗੇ ਨੇ ਕਿਚਨਰ ਦੇ ਵਿੱਚ, ਬੁਟੀਕ ਕੌਂਡੋਜ਼ ਨੇ ਕੇਂਬਰਿਜ ਦੇ ਵਿੱਚ, ਤੇ ਡਿਪੋਜ਼ਿਟ ਸਟਰਕਚਰ ਇਹਨਾਂ ਦਾ ਬਹੁਤ ਅਟਰੈਕਟਿਵ ਹੈ, ਸਿਰਫ 5% ਡਿਪੋਜ਼ਿਟ ਸਟਰਕਚਰ ਦੇ ਨਾਲ ਤੁਸੀਂ ਬੁੱਕ ਕਰ ਸਕਦੇ ਹੋ। ਕਲੋਜ਼ਿੰਗ ਹੈ 25-26 ਦੇ ਵਿੱਚ, ਸੋ ਦੇਰ ਇਜ਼ ਅ ਵੈਰੀ ਗੁੱਡ ਅਪਰਚੁਨਿਟੀ ਟੂ ਯੂ ਨੋ ਗੇਨ ਗੁੱਡ ਐਕਵਿਟੀ ਔਨ ਦੀਸ ਹੋਮਸ। ਤੇ ਜੇ ਤੁਸੀਂ ਪਰਸਨਲ ਯੂਜ ਲਈ ਵੀ ਦੇਖ ਰਹੇ ਹੋ ਤਾਂ ਇਹ ਸਟਾਰਟ ਹੋ ਰਹੇ ਨੇ 499 ਲੋ 500 ਤੋਂ, ਤਾਂ ਐਂਟਰੀ ਲੈਵਲ ਵਾਸਤੇ ਫਸਟ ਟਾਈਮ ਬਾਇਰਸ ਵਾਸਤੇ ਇਹ ਬਹੁਤ ਵਧੀਆ ਅਪਰਚੁਨਿਟੀ ਹੈ। ਤੇ ਬਾਕੀ ਦੇ ਜਿਹੜੇ ਚੀਜ਼ਾਂ ਨੇ ਉਹਦੇ ਤੇ ਅਸਾਈਨਮੈਂਟ ਆਪਸ਼ਨ ਹੈ ਇਨ ਕੇਸ ਤੁਸੀਂ ਕਿਤੇ ਸਟੱਕ ਹੁੰਦੇ ਹੋ, ਫਰੀ ਆਫ ਚਾਰਜ ਅਸਾਈਨਮੈਂਟ ਹੈ ਸਾਰੇ ਪ੍ਰੋਜੈਕਟਸ ਤੇ ਜਿਹੜੇ ਅਸੀਂ ਡੀਲ ਕਰ ਰਹੇ ਹਾਂ, ਐਂਡ ਜਿਹੜਾ ਡਿਵੈਲਪਮੈਂਟ ਚਾਰਜ ਹੈ ਉਹ ਸਾਰਿਆਂ ਦੇ ਉੱਤੇ ਕੈਪ ਹੈ। ਸੋ ਉਹ ਤੁਹਾਨੂੰ ਉਹਨਾਂ ਚੀਜ਼ਾਂ ਦਾ ਕੋਈ ਵੀ ਇਸ਼ੂ ਐਂਡ ਕੰਸਰਨ ਨਹੀਂ ਹੋਏਗਾ। ਤੇ ਸਾਡੇ ਕੋਲ ਲੰਡਨ ਦੇ ਵਿੱਚ ਟਾਊਨ ਹੋਮਸ ਨੇ ਬੈਕ ਟੂ ਬੈਕ, ਔਰ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ 2000 ਸਕੁਆਰ ਫੀਟ ਦੇ 4 ਬੈਡਰੂਮ ਦੇ ਟਾਊਨ ਹੋਮਸ ਫਰੋਮ ਮਿਡ 700s, ਔਰ ਹਾਈਲੀ ਅਪਗ੍ਰੇਡਿਡ ਪ੍ਰੋਡਕਟ ਹੈ ਜਿਹੜਾ ਲੰਡਨ ਦਾ। ਸੋ ਤੁਸੀਂ ਉਹਨਾਂ ਲਈ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਜੇ ਤੁਸੀਂ ਡਿਟੈਚ ਹੋਮ ਚਾਹੁੰਦੇ ਹੋ, ਸਾਡੇ ਕੋਲ ਐਲਮਰ ਦੇ ਵਿੱਚ ਡਿਟੈਚ ਹੋਮ ਸਾਈਟ ਹੈ ਜਿੱਥੇ ਲੀਗਲ ਡੁਪਲੈਕਸ ਦੀ ਵੀ ਆਪਸ਼ਨ ਕ੍ਰੀਏਟ ਕੀਤੀ ਜਾ ਸਕਦੀ ਹੈ। ਇਹ ਵੀ ਕਾਫੀ ਅਪਗ੍ਰੇਡਿਡ ਹੋਮਸ ਨੇ, 45 ਫੀਟ ਲੋਟ ਦੇ ਉੱਤੇ ਸਟਾਰਟਿੰਗ ਫਰੋਮ ਮਿਡ 700s, ਸੋ ਵੈਰੀ ਲੁਕਰੇਟਿਵ ਪ੍ਰਾਈਸ ਔਰ ਵੈਰੀ ਗੁੱਡ ਪ੍ਰੋਡਕਟ ਕਲੋਜ਼ ਟੂ ਦਾ ਲੇਕ। ਸੋ ਡਿਜੀਟਲ ਨੋਮੈਡਸ ਲਈ ਜਾਂ ਇਨਵੈਸਟਰਸ ਲਈ ਜਾਂ ਕੋਈ ਰਿਟਾਇਰਮੈਂਟ ਪੁਆਇੰਟ ਆਫ ਵਿਊ ਦੇ ਨਾਲ ਵੀ, ਇਫ ਪੀਪਲ ਵਾਂਟ ਟੂ ਮੂਵ ਯਾਰ ਕਲੋਜ਼ ਟੂ ਲੇਕ ਐਂਡ ਦਾ ਪ੍ਰਾਈਸ ਪੁਆਇੰਟ ਇਜ਼ ਵੈਰੀ ਅਟਰੈਕਟਿਵ, ਸੋ ਇਹਨਾਂ ਸਾਰਿਆਂ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ। ਅਸੀਂ ਵੀ ਆਰ ਰਿਲੀਜ਼ਿੰਗ ਦਿਸ ਵੀਕ ਡਿਟੈਚ ਹੋਮਸ ਇਨ ਰੋਕਵੁੱਡ, ਜਿਹੜਾ ਗੋਲਫ ਤੋਂ ਤੁਸੀਂ ਜਦੋਂ ਬ੍ਰੈਂਪਟਨ ਵੱਲ ਨੂੰ ਆਉਂਦੇ ਹੋ ਹਾਈਵੇ 7 ਦੇ ਉੱਤੇ, ਸਾਡੇ ਕੋਲ 3 ਕਸਟਮ ਹੋਮਸ ਇੱਥੇ ਅਵੇਲੇਬਲ ਹੈਗੇ ਨੇ, ਐਂਡ ਦਾ ਪ੍ਰਾਈਸ ਪੁਆਇੰਟ ਇਜ਼ ਵੈਰੀ ਅਟਰੈਕਟਿਵ, ਆਲਮੋਸਟ 2800-2900 ਸਕੁਆਰ ਫੀਟ, ਔਰ ਕਾਫੀ ਡੀਪ ਲੋਟਸ ਨੇ। ਸੋ ਰੋਕਵੁੱਡ ਦੇ ਵਿੱਚ ਵੀ ਜੇ ਤੁਸੀਂ ਡਿਟੈਚ ਹੋਮਸ ਚਾਹੁੰਦੇ ਹੋ, ਯੂ ਕੈਨ ਕੰਟੈਕਟ ਅਸ। ਫੋਨ ਨੰਬਰ ਅਗੇਨ ਇਜ 519-623-0000। ਤੇ ਤੁਹਾਡੀ ਹੋਰ ਕੋਈ ਵੀ ਰੀਅਲ ਸਟੇਟ ਨੀਡ ਹੈ, ਕਿਉਂਕਿ ਸਾਡੀ ਟੀਮ ਐਕਸਪਰਟ ਹੈ ਕਮਰਸ਼ੀਅਲ ਦੇ ਵਿੱਚ, ਪ੍ਰੀ ਕੰਸਟਰਕਸ਼ਨ ਰੀਸੇਲ, ਤੁਹਾਨੂੰ ਕੋਈ ਵੀ ਪ੍ਰੋਡਕਟ ਚਾਹੀਦਾ ਹੈ, ਵੀ ਆਰ ਏਬਲ ਟੂ ਹੈਲਪ ਯੂ। ਸਾਡੀ ਟੀਮ ਸਾਰੇ ਸਦਰਨ ਅੰਟੇਰੀਓ ਦੇ ਵਿੱਚ ਕੰਮ ਕਰਦੀ ਹੈ, ਔਰ ਸਾਡੇ ਟੀਮ ਮੈਂਬਰਸ ਵੀ ਮਿਸਿਸਾਗਾ ਤੋਂ ਲੈ ਕੇ ਨਾਇਗਰਾ ਫਾਲਸ ਤੇ ਲੰਡਨ ਤੱਕ ਨੇ। ਸੋ ਗਿਵ ਅਸ ਅ ਕਾਲ, ਵੀ ਵਿਲ ਬੀ ਏਬਲ ਟੂ ਹੈਲਪ ਯੂ ਵਿਦ ਆਲ ਯੂਰ ਨੀਡਸ। ਥੈਂਕ ਯੂ।
ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਫੋਨ ਨੰਬਰ ਇੱਕ ਵਾਰ ਫੇਰ ਦੇ ਦੱਸ ਦਿਓ, ਇਹ ਸਾਰੇ ਪ੍ਰੋਜੈਕਟਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਦੇਣੀ ਉਹ ਵੀ ਦੇ ਦਿਓ ਬਿਫੋਰ ਆਈ ਲੈਟ ਯੂ ਗੋ। ਫੋਨ ਨੰਬਰ ਵੀ ਦਿਓ ਅਮਿਤ ਐਰੀ ਸਾਹਿਬ।
ਹਾਂਜੀ ਜ਼ਰੂਰ ਜੀ, 519-623-0000। ਮਾਰਕੀਟ ਆਈ ਨੋ ਕਿ ਇਸ ਵੇਲੇ ਡਾਊਨ ਹੈ, ਬਟ ਦਿਸ ਇਜ਼ ਆਲਸੋ ਦਾ ਬੈਸਟ ਟਾਈਮ ਟੂ ਬਾਏ, ਬਿਕੋਜ਼ ਮਾਰਕੀਟ ਹੈਜ਼ ਹਿੱਟ ਦਾ ਰੌਕ ਬਾਟਮ, ਇਟਸ ਓਨਲੀ ਗੋਨਾ ਗੋ ਅਪ, ਇਟਸ ਜਸਟ ਮੈਟਰ ਆਫ ਟਾਈਮ। So within a year and a half the market will be different, so a opportunity jehdi hai, this is the time to avail it and get your enter into the real estate this time. Thank you.
Theek hai ji, thank you sir, thank you so much, and we wish you all the best. Thank you.
Thank you.
Thank you ji. Haan ji Hiren ji, tusi apni gal rakh lo, mainu sawal aa reha hai ki which congress leaders are you talking, they have very ਸਰ ਕਾਂਗਰਸ ਲੀਡਰ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਰਾਹੁਲ ਗਾਂਧੀ ਜੀ ਤੋਂ ਇਲਾਵਾ ਕਿਸੇ ਨੂੰ ਵੀ ਤੁਸੀਂ ਬਣਾ ਦਿਓ, ਹੋਰ ਬਹੁਤ ਸਾਰੇ ਕਾਂਗਰਸ ਕੋਲ ਚੰਗੇ ਲੀਡਰਸ ਹੈਗੇ ਨੇ ਔਰ ਕਾਂਗਰਸ ਦੀ ਇੱਕ ਹਿਸਟਰੀ ਰਹੀ ਹੈ। ਮੈਂ ਅਸੀਂ ਲਾਲ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਕਾਂਗਰਸ ਚ ਹੀ ਸੀਗੇ, ਲਾਲ ਬਹਾਦੁਰ ਸ਼ਾਸਤਰੀ ਜੀ, ਉਹਨਾਂ ਦੇ ਬੇਟੇ ਦਾ ਮੈਂ ਇੰਟਰਵਿਊ ਕੀਤਾ ਸੀ, ਉਹਨਾਂ ਦੇ ਬੇਟਾ ਜੀ ਇੱਥੇ ਆਏ ਸੀਗੇ ਤੇ ਉਹ ਵੀ ਮੈਂਬਰ ਪਾਰਲੀਮੈਂਟ ਰਹੇ ਨੇ, ਕੈਬਨਿਟ ਮੰਤਰੀ ਰਹਿ ਚੁੱਕੇ ਨੇ, ਉਹਨਾਂ ਦਾ ਇੰਟਰਵਿਊ ਤੁਸੀਂ ਸੁਣੋ। ਕਾਂਗਰਸ ਦੇ ਵਿੱਚ ਐਵੇਂ ਥੋੜੀ ਖੜੀ ਰਹੀ ਕਾਂਗਰਸ ਇੰਨੇ ਸਾਲਾਂ ਚ, ਬਹੁਤ ਵਧੀਆ ਲੀਡਰ ਵੀ ਸੀਗੇ ਜਿਨ੍ਹਾਂ ਵਿੱਚ ਮੈਂ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਨਾਮ ਲੈ ਸਕਦਾ, ਉਹਨਾਂ ਦੇ ਬੇਟੇ ਵਿਜੇ ਸ਼ਾਸਤਰੀ ਜੀ, ਫਿਰ ਆਪਣੇ ਹੈ ਪ੍ਰਣਬ ਮੁਖਰਜੀ, ਕਿਆ ਕਮਾਲ ਦੇ ਲੀਡਰ ਨੇ ਪ੍ਰਣਬ ਮੁਖਰਜੀ, ਫਿਰ ਡਾਕਟਰ ਮਨਮੋਹਨ ਸਿੰਘ ਜੀ, ਫਿਰ ਮੋਨਟੇਕ ਸਿੰਘ ਆਹਲੂਵਾਲੀਆ ਸਾਹਿਬ, ਬੜੀ ਲੰਬੀ ਚੌੜੀ ਲਿਸਟ ਹੈਗੀ ਹੈ ਔਰ ਅੱਜ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਲੱਗਦਾ ਹੈ ਕਿ ਉਹ ਬੜੇ ਵਧੀਆ ਨੇ। ਲੇਕਿਨ ਪ੍ਰੋਬਲਮ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਇਹ ਰਾਹੁਲ ਗਾਂਧੀ ਜੀ ਦੇ ਵੱਸ ਦਾ ਕੰਮ ਨਹੀਂ ਹੈ ਔਰ ਵਧੀਆ ਲੀਡਰਸ ਨੂੰ ਲੈ ਕੇ ਆਉਣ। ਦੇਖੋ 2004 ਜਦੋਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਲੈ ਕੇ ਆਏ ਨੇ, ਠੀਕ ਹੈ ਨੀ, ਤੇ 2009 ਚ ਇਹਨਾਂ ਨੂੰ ਵਧੀਆ ਮੈਂਡੇਟ ਮਿਲਿਆ, ਬਟ ਫਿਰ ਇਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਪਿੱਛੇ ਪਾਉਣਾ ਸ਼ੁਰੂ ਕਰਤਾ, ਕਰਪਸ਼ਨ ਦੇ ਐਲੀਗੇਸ਼ਨ ਲੱਗ ਗਏ ਕਿ ਬੜਾ ਸਾਰਾ ਕਰਪਸ਼ਨ ਦੇ ਮਾਮਲੇ ਖੁੱਲ ਗਏ, ਲੋਕਾਂ ਨੇ ਇਹਨਾਂ ਨੂੰ ਸਾਈਡ ਤੇ ਕਰ ਦਿੱਤਾ। ਹਿਰੇਨ ਜੀ ਤੁਸੀਂ ਆਉਂਦੇ ਰਹੋ ਜੀ, ਹਾਂਜੀ ਗੋ ਹੈਡ, ਹਾਂਜੀ ਹਿਰੇਨ ਕੁਮਾਰ ਪਾਂਡੇ ਜੀ ਤੁਸੀਂ ਆਉਂਦੇ ਰਹੋ ਸਰ, ਸਮੇਂ ਬੜਾ ਘੱਟ।
ਜੀ ਸਤਿ ਸ਼੍ਰੀ ਅਕਾਲ, ਨਮਸਕਾਰ।
ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਗੋ ਹੈਡ।
ਜੀ ਉਦਯੋਗ ਜੀ, ਮੇਰਾ ਨਾਮ ਹਿਰੇਨ ਪਟੇਲ ਹੈ ਔਰ ਹਾਰਦਿਕ ਪਾਂਡੇ, ਆਪ ਹਾਰਦਿਕ ਪਾਂਡੇ ਕੇ ਸਾਥ ਮਿਕਸ ਕਰ ਦੇਤੇ ਮੇਰੇ ਖਿਆਲ।
ਓ ਹਾਂ, ਮੈਂ ਤੋ ਆਪਕਾ ਨਾਮ ਮਿਕਸ ਹੋ ਜਾਤਾ ਹੈ ਹਮੇਸ਼ਾ, ਸੌਰੀ ਸੌਰੀ। ਹਾਂਜੀ ਹਿਰੇਨ, ਹਿਰੇਨ ਪਟੇਲ ਸਾਹਿਬ, ਗੋ ਹੈਡ। ਹਾਂਜੀ
ਓਕੇ ਯੁਧਵੀਰ ਜੀ, ਦੇਖਿਏ ਆਪਕੇ ਵਿਚਾਰ ਸੇ ਮੈਂ ਹਮੇਸ਼ਾ ਬੋਲਤਾ ਹੂੰ, ਆਪਕੇ ਵਿਚਾਰ ਸੇ ਮਤਲਬ 99.99% ਮੈਂ ਹਮੇਸ਼ਾ ਸਹਿਮਤ ਹੀ ਹੋਤਾ ਹੂੰ, ਇਸ ਲਈ ਮੈਂ ਬਹੁਤ ਕਮ ਕਾਲ ਕਰਤਾ ਹੂੰ, ਇਹ ਵੀਕ ਮੈਂ ਦੂਸਰੀ ਵਾਰ ਕਾਲ ਕਰ ਰਹਾ ਹੂੰ, ਮਤਲਬ ਇਹ ਤਾਂ ਪਹਿਲਾ ਵੀਕ ਦਾ ਪਹਿਲਾ ਦਿਨ ਹੈ। ਠੀਕ ਹੈ ਯੁਧਵੀਰ ਜੀ, ਆਪਨੇ ਜੋ ਵੀ ਬੋਲਾ ਨਾ ਕਾਂਗਰਸ ਪਾਰਟੀ ਕੇ ਬਾਰੇ ਮੈਂ, ਹੈਲੋ,
ਹਾਂਜੀ ਹਾਂਜੀ ਹਾਂਜੀ
ਹਾਂ, ਆਪਨੇ ਜੋ ਵੀ ਬੋਲਾ ਉਹ ਬਿਲਕੁਲ ਸਭ ਮਤਲਬ ਮੁਝੇ ਜਿਤਨਾ ਮਾਲੂਮ ਹੈ ਉਸੇ ਵੀ ਬਹੁਤ ਜ਼ਿਆਦਾ ਆਪ ਬੋਲਤੇ ਹੋ ਔਰ ਅੱਜ ਵੀ ਬੋਲਾ ਆਪਨੇ ਬਹੁਤ ਸਾਰੀ ਚੀਜ਼ ਜੋ ਮੁਝੇ ਨਹੀਂ ਮਾਲੂਮ ਸੀ ਉਹ ਮੁਝੇ ਅੱਜ ਮਾਲੂਮ ਚਲੀ। ਠੀਕ ਹੈ, ਤੋ ਸਰ ਮੈਂ ਆਪਕੋ ਅੱਜ ਜੋ ਮੈਂ ਬਾਤ ਬੋਲਨੇ ਵਾਲਾ ਹੂੰ, ਮੈਂ ਦੂਸਰੇ ਐਂਗਲ ਸੇ ਵੀ ਬੋਲਣਾ ਚਾਹਤਾ ਹੂੰ ਕਿ ਮੈਂ ਜੈਸੇ ਆਪ ਵੀ ਬਹੁਤ ਬੜੇ ਫਿਲਮ ਕੇ ਫੈਨ ਹੈ, ਰਾਈਟ, ਅਮਿਤਾਬ ਬੱਚਨ ਔਰ ਸ਼ਾਹਰੁਖ ਖਾਨ ਮੇ ਵੀ ਆਪਕੇ ਫੇਵਰੇਟ ਹੋਗੇ, ਮੇਰੇ ਵੀ ਫੇਵਰੇਟ ਹੈ। ਠੀਕ ਹੈ, ਤੋ ਸਰ ਦੇਖੀ ਆਪ ਯੁਧਵੀਰ ਜੀ, ਆਪ 70s 80s ਕੀ ਫਿਲਮ ਨਿਕਾਲੀਏ, 90s ਕੀ ਫਿਲਮ ਨਿਕਾਲੀਏ, ਠੀਕ ਹੈ, ਜਿਤਨੀ ਵੀ ਫਿਲਮ ਬਣਤੀ ਥੀ ਪੋਲੀਟਿਕਸ ਪੇ, ਕਰਪਸ਼ਨ ਪੇ, ਇਸ ਪੇ, ਉਸ ਪੇ, ਜੋ ਵੀ ਉਸਮੇ ਸਾਰਾ ਜੋ ਦਿਖਾ ਦੇਤੇ ਵੋ ਪੋਲੀਟਿਕਸ ਦਾ ਦਿਖਾ, ਰਿਸ਼ਵਤ ਲੈਣਾ, ਜੱਜ ਕੋ ਮਾਰ ਦੇਣਾ, ਉੜਾ ਦੇਣਾ, ਧਮਕੀਆਂ ਦੇਣਾ, ਵੋ ਕਰਨਾ, ਵੋ ਕਰਨਾ, ਸਾਰਾ ਕੁਛ ਉਸ ਵਕਤ ਇੰਡੀਆ ਮੇ ਪੰਚਾਇਤ ਸੇ ਲੈ ਕੇ ਪਾਰਲੀਮੈਂਟ ਤੱਕ ਕੌਨ ਸੀ ਪਾਰਟੀ ਥੀ।
ਆਪ ਸੌਰੀ, ਮੈਂ ਕਭੀ ਇੰਟਰਪਟ ਨਹੀਂ ਕਰਤਾ, ਆਈ ਡੋਂਟ ਟੂ ਸਾਊਂਡ ਰੂਡ, ਆਪ ਲਾਈਨ ਹੋਲਡ ਕਰ ਲੈ, ਠੀਕ ਹੈ, ਬਾਤਚੀਤ ਜਾਰੀ ਹੋਏਗੀ। ਮੈਂ ਪਹਿਲਾਂ ਜਰਾ ਵਾਈ ਮੀਡੀਆ ਦਾ ਨੰਬਰ ਇੱਕ ਮਿੰਟ ਲਈ ਦੇ ਦਵਾਂ, ਕਿਉਂਕਿ 400 16 475 5000 416 475 5000 ਹੈਵ ਵੰਡਰਫੁਲ ਡੇ, ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਸਾਡੇ ਕੋਲ ਯੋਜਨਾ ਹੈ ਜੋ ਕਿ ਓਂਟਾਰੀਓ ਨੂੰ ਜੋੜ ਰਹੀ ਹੈ, ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਂਟਾਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲਿਊਬ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਊਬ 519-622-0660।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ, ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ। ਲੋ ਜੀ, ਜੋਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ 3 ਕੈਂਪਸਾਂ ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा